ਰਾਜੇ ਨੇ ਕਣਖ ਚੋਂ ਤੀਰ ਕੱਢ ਕੇ ਖੜਗ ਸਿੰਘ ਨੇ
ਕਮਾਨ ਕੋ ਤਾਨ ਸੋ ਖੈਂਚ ਚਲਾ
ਕਮਾਨ ਨੂੰ ਤਾਨ ਕੇ ਖਿੱਚ ਕੇ ਚਲਾ ਦਿੱਤੇ
ਬੋਤ ਭਾਏ ਬਿਰਥੀ ਬਿਨ ਸੂਤ
ਉਹ ਬੇਰਥੀ ਰਥਾਂ ਤੋਂ ਬਗੈਰ ਹੋ ਗਏ ਰਥਵਾਈਆਂ ਤੋਂ ਬਿਨਾ ਹੋ ਗਏ
ਕਨੇ ਤਬ ਹੀ ਜਮ ਲੋਕ ਪਠਾ
ਸਾਰੇ ਜਮਪੁਰੀ ਚ ਮਾਰ ਕੇ ਭੇਜ ਦਿੱਤੇ ਗਏ
ਠੰਡ ਨਾ ਪਊ ਰਹੋ ਤੇ ਠੌਰ
ਖੜਗ ਸਿੰਘ ਦੇ ਸਾਹਮਣੇ ਕੋਈ ਜੱਛਾਂ ਚੋ ਖੜਾ ਨਹੀਂ ਰਿਹਾ ਹੈ
ਸਭਾ ਗਣ ਕਿੰਨਰ ਜੱਛ ਪਰਾ
ਸਾਰੇ ਗਣ ਜਿੰਨੇ ਸੀ ਕਿੰਨਰ ਤੇ ਜੱਛ ਸਾਰੇ ਪਲਾ ਕੇ ਭੱਜ ਗਏ
ਸਵਾਈਆ ਰੋਸ ਘਨੋ ਨਲ ਕੁਬਰ ਕਾ
ਨਲ ਕੁਬਰ ਜੋ ਕੁਬੇਰ ਦੇ ਪੁੱਤ ਸੀ ਇਹਨਾਂ ਚ ਬੜਾ ਗੁੱਸਾ ਸੀ
ਸੋ ਫਿਰਿਓ ਲਰਬੇ ਕਹੋ ਵੀਰ ਬੁਲਾਏ
ਵੀਰ ਨਲ ਕੁਬਰ ਇੱਕ ਦਾ ਨਾਂ ਇੱਥੇ ਮਹਾਰਾ ਲਿਖਦੇ ਆ ਇਹ ਮੁੜਿਆ ਆ ਸੂਰਮੇ ਨਾਲ ਬੁਲਾ ਲੇ ਬੰਗਾਰ ਕੇ
ਸੋ ਹੈ ਕੁਬੇਰ ਭਇਓ ਧਨ ਲੈ ਸਰ
ਕੁਬੇਰ ਵੀ ਧਨਕ ਤੇ ਤੀਰ ਲੈ ਕੇ ਸਾਹਮਣੇ ਹੋ ਗਿਆ
ਜੱਛ ਜਿਤੇ ਮਿਲ ਕੇ ਪੋਨੇ ਆ
ਜੱਛ ਜਿੰਨੇ ਸੀ ਭੱਜ ਗਏ ਸੀ ਮਿਲ ਕੇ ਫੇਰ ਆ ਗਏ ਖੜਗ ਸਿੰਘ ਦੇ ਉੱਪਰ
ਮਾਰ ਹੀ ਮਾਰ ਪੁਕਾਰ ਪਰੇ
ਮਾਰ ਲੋ ਕਹਿ ਕੇ ਪੁਕਾਰ ਕੇ ਆ ਪਏ ਇਹਦੇ ਉੱਪਰ
ਸਭ ਹੀ ਕਰ ਮੈਂ ਆਸ ਲੈ ਚਮਕਾ
ਸਾਰੇ ਹੱਥਾਂ ਚ ਤਲਵਾਰਾਂ ਲੈ ਕੇ ਚਮਕਾਈਆਂ
ਮਾਨੋ ਸ੍ਰੀ ਖੜਗੇਸ਼ ਕੇ ਉੱਪਰ
ਮਾਨੋ ਖੜਗ ਸਿੰਘ ਦੇ ਉੱਪਰ
ਡੰਡ ਲਈਏ ਜਮ ਕੇ ਗਨ ਤਹਾ
ਮਾਨੋ ਜਮ ਦੇ ਜਿਹੜੇ ਗਣ ਹੈ ਅਜਰਾਇਲ ਨੇਕਾਇਲ ਡੰਡਾ ਲੈ ਕੇ ਦੌੜੇ ਹਨ
ਜੋ ਪਏ ਜਬ ਕੁਬੇਰ ਕੋ ਸਭ ਦਲ ਆਏ
ਜਦੋਂ ਕੁਬੇਰ ਦਾ ਸਾਰਾ ਜੱਛਾਂ ਦਾ ਦਲ ਆ ਗਿਆ
ਸਭ ਨਿਰਪ ਮਨ ਮੈਂ ਕੋਪ ਵਧਾ
ਉਸ ਵੇਲੇ ਖੜਗ ਸਿੰਘ ਰਾਜੇ ਦੇ ਮਨ ਚ ਗੁੱਸਾ ਵਧਾਇਆ
ਨਿਜ ਕਰ ਮੈਂ ਧਨ ਬਾਨ ਸੰਭਾਰੇ
ਆਪਣੇ ਹੱਥ ਵਿਚ ਕਣਕ ਤੇ ਤੀਰ ਸੰਭਾਲ ਲਿਆ
ਅਗਣਿਤ ਦਲ ਇੱਕ ਪਲ ਮੈਂ ਮਾਰਿਓ
ਗਿਣਤੀ ਤੋਂ ਰਹਿ ਦਲ ਨੂੰ ਇੱਕ ਪਲ ਵਿੱਚ ਮਾਰਨਾ ਕੀਤਾ
ਦੋਹਰਾ ਜੱਛ ਸੈਨ ਬਲਵੰਡ ਨਿਰਪ
ਜਿਹੜੀ ਜੱਛ ਸੈਨਾ ਦੇ ਰਾਜਾ ਬਲ ਵਾਲਾ ਸੀ
ਜੰਪੁਰ ਦਈ ਪਠਾਏ
ਸਾਰੇ ਮੌਤ ਦੇ ਮੂੰਹ ਤੋੜ ਦਿੱਤੇ
ਨਲ ਕੁਬਰ ਘਾਇਲ ਕੀਓ
ਨਲ ਤੇ ਕੁਬਰ ਜਿਹੜੇ ਸੀ ਜ਼ਖਮੀ ਕਰ ਦਿੱਤੇ
ਅਤ ਜੀਏ ਕੋਪ
ਵਡਾ ਬੜਾ ਗੁੱਸਾ ਵਧਾ ਕੇ ਖੜਗ ਸਿੰਘ ਨੇ
ਸਭ ਕੁਬੇਰ ਕੇ ਉਰ ਵਿਖਾ
ਉਸ ਵੇਲੇ ਕੁਬੇਰ ਦੇ ਪੇਟ ਵਿੱਚ ਵੀ
ਮਾਰਿਓ ਤੀਸ਼ਨ ਬਾਣ
ਇੱਕ ਤਿੱਖਾ ਤੀਰ ਮਾਰਤਾ ਖੜਗ ਸਿੰਘ ਨੇ
ਲਾਗਤ ਸਰ ਕੇ ਸਟਕੇ ਉਹ
ਜਿਸ ਵੇਲੇ ਤੀਰ ਲੱਗਾ ਸਟਕ ਨਿਕਲ ਚੱਲਿਆ
ਛੁੱਟ ਗਏ ਸਭ ਮਾਨ
ਸਾਰਾ ਮਾਨ ਕੁਬੇਰ ਦਾ ਵੀ ਟੁੱਟ ਗਿਆ ਉਸ ਵਕਤ ਛੁੱਟ ਗਿਆ
ਚੌਪਾਈ ਸੈਨਾ ਸਹਿਤ ਸਭਾ ਭੱਜ ਗਏ
ਸਾਰੇ ਭੱਜ ਗਏ ਫੌਜ ਸਮੇਤ ਕੁਬੇਰ ਸਭ ਭੱਜ ਗਏ ਜਿੰਨੇ ਜੱਜ ਸਨ
ਠੰਡੋ ਨਾ ਕੋ ਰਨ ਭੀਤਰ
ਕੋਈ ਵੀ ਜੰਗ ਚ ਖੜਾ ਨਾ ਰਿਹਾ ਉਸ ਵਕਤ
ਮਨ ਕੁਬੇਰ ਅਤ ਤ੍ਰਾਸ ਬਢਾਏ
ਕੁਬੇਰ ਨੇ ਮਨ ਚ ਬੜਾ ਡਰ ਪੈਦਾ ਕੀਤਾ
ਯੁੱਧ ਕਰਨ ਚਿਤ ਬਹੁਰ ਨਾ ਪਹਾੜ
ਮੁੜ ਕੇ ਜੰਗ ਕਰਨ ਨੂੰ ਚਿੱਤ ਹੀ ਨਹੀਂ ਪਾਇਆ ਏਡਾ ਕੈਰ ਹੋ ਗਿਆ
ਅੜਿਲ ਭਾਜ ਜੱਛ ਸਭ ਗਏ ਤਬ ਹੈ ਹਰ ਮਹਾਬਲ
ਉਸ ਵੇਲੇ ਕ੍ਰਿਸ਼ਨ ਜੀ ਮਹਾਬਲੀ ਨੇ ਉਸ ਵੇਲੇ
ਭਾਜ ਜੱਛ ਸਭ ਗਏ
ਜਦੋਂ ਜੱਛ ਭੱਜ ਗਏ ਕ੍ਰਿਸ਼ਨ ਮਹਾਬਲੀ ਨੇ
ਤਬ ਹੈ ਹਰ ਮਹਾਬਲ ਰੁਦਰ ਅਸਤਰ ਦੀ ਉਹ ਛਾੜ
ਸ਼ਿਵ ਜੀ ਨੂੰ ਹੁਣ ਅਰਾਧਿਆ ਸ਼ਿਵ ਜੀ ਦਾ ਅਸਤਰ ਛੱਡ ਦਿੱਤਾ
ਸੋ ਕੰਪਿਓ ਤਲ ਬੇਤਲ
ਉਸ ਵੇਲੇ ਅਤਲ ਬੇਤਲ ਪਹਾੜ ਪਤਾਲ ਆਦੇ ਕੰਬਣ ਲੱਗ ਗਏ ਜਦ ਸ਼ਿਵ ਜੀ ਨੂੰ ਚੇਤੇ ਕੀਤਾ
ਤਬ ਸ਼ਿਵ ਜੀ ਉੱਠ ਤਹਾਏ
ਸ਼ਿਵ ਜੀ ਉੱਠ ਕੇ ਆਇਆ ਫਿਰ ਮਦਦ ਵਾਸਤੇ ਕ੍ਰਿਸ਼ਨ ਜੀ ਦੀ
ਸੂਲ ਸੰਭਾਰ ਕੇ
ਸੂਲ ਨੂੰ ਸੰਭਾਲ ਲਿਆ ਆ
ਓ ਕਿਉ ਹਰ ਸਿਮਰਿਓ ਹਮੈ
ਕਹਿੰਦੇ ਕ੍ਰਿਸ਼ਨ ਨੇ ਸਾਨੂੰ ਕਿਉ ਚੇਤੇ ਕੀਤਾ ਹੈ
ਕਿਹਾ ਜੀ ਤਹਾਰ
ਕਸਾ ਕਰਕੇ ਉਸ ਵਕਤ
ਸੰਗ ਰੁਦਰ ਕੈ ਰੁਦਰ ਚੱਲੇ ਪਟ ਉੱਠ ਤਬੈ
ਰੁਦਰ ਦੇ ਨਾਲ ਧਿਆਨ ਕਸੂਰ ਮੈਂ ਉੱਠ ਚੱਲੇ ਉਸ ਵੇਲੇ
ਏਕ ਰਦਨ ਜੂ ਚੱਲੇ ਸੰਗ ਲੈ ਦਲ ਸਬੈ
ਇੱਕ ਦੰਦ ਵਾਲਾ ਕੌਣ ਹੈ ਗਣੇਸ਼ ਜਿਸ ਨੇ ਦੰਦ ਆਪਦਾ ਬਣਾ ਲਿਆ ਸੀ ਪਹਾੜ ਨਾਲ ਲਾ ਕੇ ਇਹ ਵੀ ਚੱਲ ਪਿਆ ਗਣੇਸ਼ ਨਾਲ ਫੌਜ ਲੈ ਕੇ ਚੂਹੇ ਦਾ ਸਵਾਰ ਹੋ ਕੇ
ਔਰ ਸਕਲ ਗਣ ਚੱਲੇ ਸੋ ਸ਼ਸਤਰ ਸੰਭਾਰ ਕੇ
ਸਾਰੇ ਗਣ ਵੀ ਚੱਲ ਪਏ ਸ਼ਿਵ ਜੀ ਦੇ ਟਾਉਣਾ ਛਾਉਣਾ ਸ਼ਸਤਰ ਸੰਭਾਲ ਕਰਕੇ
ਓ ਕੌਣ ਅਜਿਤ ਪ੍ਰਗਟਿਓ ਭਵ ਕਹੈ ਵਿਚਾਰ ਕਰ
ਕਿਉਂ ਵਿਚਾਰਦਾ ਸ਼ਿਵ ਜੀ ਕਹਿੰਦਾ ਜਿੰਤਨ ਤੋਂ ਰਹਿਤ ਕ੍ਰਿਸ਼ਨ ਤੋਂ ਕੌਣ ਪ੍ਰਗਟ ਹੋ ਗਿਆ ਦੁਨੀਆਂ ਦੇ ਅੰਦਰ
ਦੋਹਰਾ ਕੋ ਪਟ ਉਪਜਿਓ ਜਗਤ ਮੈਂ
ਜਗਤ ਐਸਾ ਸੂਰਮਾ ਕਿਹੜਾ ਪੈਦਾ ਹੋਇਆ ਜਿਹੜਾ ਕ੍ਰਿਸ਼ਨ ਤੋਂ ਜਿੱਤਿਆ ਨਹੀਂ ਗਿਆ
ਸਭ ਯੋਂ ਕਰਤ ਵਿਚਾਰ
ਕਿਉਂ ਆਪੋ ਵਿੱਚ ਹੀ ਵਿਚਾਰ ਕਰਦੇ ਆ ਰਹੇ ਹਨ
ਸ਼ਿਵ ਸਿੱਖ ਵਾਹਨ ਗਨ ਸਾਹਿਤ
ਸ਼ਿਵ ਜੀ ਤੇ ਸਿੱਖ ਵਾਹਨ ਨਾਮ ਮੋਰ ਤੇ ਅਸਵਾਰੀ ਕਰਨ ਵਾਲਾ ਸ਼ਾਮ ਕਾਰਤਿਕ ਆਪਣੇ
ਗਨ ਸਹਿਤ
ਆਪਣੇ ਗਣਾ ਦੇ ਸਮੇਤ
ਆਏ ਰਨ ਰਿਸ ਤਹਾ
ਜੰਗ ਜਾ ਦੇ ਗੁੱਸਾ ਧਾਰ ਕੇ ਉਸ ਵਕਤ
ਪਰਲਾ ਕਾਲ ਕਰਤਾ ਜਹੀ
ਜੇ ਇਹੋ ਹੀ ਕਹਿੰਦੇ ਪਰਲਾ ਕਾਲ ਕਰਨ ਵਾਲਾ ਹੈ ਸ਼ਿਵ ਜੀ
ਆਏ ਤੇ ਥਾਂ ਦੌੜ
ਉਸ ਥਾਂ ਦੌੜ ਕੇ ਆ ਗਏ ਉਸ ਵਕਤ
ਰਨ ਨਿਹਾਰ ਮਨ ਮੈਂ ਕਹਿਓ
ਜੰਗ ਵੇਖਿਆ ਮੈਂ ਜਦੋਂ ਸ਼ਿਵ ਜੀ ਨੇ ਮੁਰਦੇ ਹੀ ਮੁਰਦੇ ਦੇਖ ਕੇ
ਇਹ ਚਿੰਤਾ ਕੀ ਥਾਉ
ਕਹਿੰਦੇ ਵੀ ਇਹ ਤਾਂ ਚਿੰਤਾ ਵਾਲੀ ਥਾਂ ਇੱਥੇ ਨੀ ਆਪਾਂ ਤੋਂ ਟਿਕਿਆ ਜਾਣਾ ਸ਼ਿਵ ਜੀ ਦਾ ਪਹਿਲਾਂ ਦਿਲ ਫੜਿਆ ਗਿਆ
ਦੋਹਰਾ ਗਨ ਗਣੇਸ਼ ਸ਼ਿਵ ਖਟ ਬਦਨ
ਉਸ ਵੇਲੇ ਗਣ ਸੀ ਸ਼ਿਵ ਜੀ ਦੇ ਤੇ ਗਣੇਸ਼ ਸਾਧਕ
ਸ਼ਿਵ
ਸ਼ਿਵ ਜੀ ਆਪ
ਖਟ ਬਦਨ
ਕਿਉਂ ਮੁਹਾਲਾ ਸ਼ਾਮ ਕਾਰਤਕ
ਦੇਖਾ ਨੈਣ ਨਿਹਾਰ
ਅੱਖਾਂ ਨਾਲ ਜਦੋਂ ਵੇਖਿਆ
ਸੋ ਰਿਸ ਭੂਪਤ ਯੁੱਧ ਹਿਤ
ਉਸ ਵੇਲੇ ਰਾਜਾ ਖੜਗ ਸਿੰਘ ਜੰਗ ਗੁੱਸੇ ਦੇ ਨਾਲ
ਲੀਨੇ ਆਪ ਹਕਾਰ
ਆਪ ਬੁਲਾ ਲਏ ਉਸੇ ਵਕਤ
ਤਵਈਆ ਰੇ ਸ਼ਿਵ ਆਜ ਅਯੋਧਨ ਮੈਂ
ਖੜਗ ਸਿੰਘ ਕਹਿੰਦਾ ਹੇ ਸ਼ਿਵ ਜੀ ਅੱਜ ਜੰਗ ਵਿਚ
ਡਰ ਲੈ ਹਮ ਸੋ ਕਰ ਲੈ ਬਲ ਜੇ
ਜਿੰਨਾ ਤੇਰੇ ਜ਼ੋਰ ਆ ਲਾ ਲਾ ਲੜ ਲੈ ਮੇਰੇ ਨਾਲ ਖੜਗ ਸਿੰਘ ਕਹਿਣ ਲੱਗਾ
ਐ ਰੇ ਗਣੇਸ਼ ਲੜੈ ਹਮਰੇ ਸੰਗ
ਆਏ ਗਣੇਸ਼ ਚੂਹੇ ਦੇ ਸਵਾਰਾ ਮੇਰੇ ਨਾਲ ਲੜੇਗਾ ਹਾਥੀ ਦੇ ਮੂੰਹ ਵਾਲਿਆ
ਹੈ ਤੁਮਰੇ ਤਨ ਮੈਂ ਬਲ ਏਤੋ
ਤੇਰੇ ਸਰੀਰ ਚ ਇੰਨਾ ਜ਼ੋਰ ਹੈਗਾ ਮੇਰੇ ਨਾਲ ਜੰਗ ਕਰਨ ਦਾ ਇੱਕ ਦਮ ਤੇਰਾ ਅੱਗੇ ਹੀ ਟੁੱਟ ਗਿਆ ਸੀ ਪਹਾੜ ਨਾਲ ਵੱਜਣੇ ਤੇ
ਕਿਉਂ ਰੇ ਖਡਾਨਨ ਤੂੰ ਗਰਬੈ
ਕਿਉਂ ਇਹ ਖਿਆਸ਼ਾ ਸ਼ਿਆਮੂਆ ਵਾਲਿਆ ਸ਼ਾਮ ਕਰਦਾ ਤੂੰ ਮਾਣ ਕਰਦਾ ਮੋਰ ਦੀ ਸਵਾਰੀ ਕਰਨ ਵਾਲਿਆ
ਮਰ ਹੈ ਅਬ ਹੀ ਇੱਕ ਬਾਣ ਲੱਗਾ
ਮੇਰਾ ਇੱਕ ਤੀਰ ਲੱਗ ਗਿਆ ਤੈ ਮਰ ਜਾਣਾ ਹੁਣੇ ਸ਼ਾਮ ਕਰਤਾ
ਕਾਹੇ ਕੋ ਜੂਝ ਮਰੂ ਰਨ ਮੈਂ
ਕਿਉਂ ਜੰਗ ਚ ਲੜਕੇ ਮਰ ਰਹੇ ਹੋ
ਅਬ ਲਾਓ ਨਾ ਗਯੋ ਕਾਸ਼ ਜੀ ਮਹਿ ਚੇਤੋ
ਚਿੱਤ ਚੇਤੇ ਕਰੋ ਹੁਣ ਤਕ ਤੁਹਾਡਾ ਕੁਝ ਵਿਗੜਿਆ ਨੀ ਹੈ
ਸ਼ਿਵ ਜੀ ਆਵਾਜ ਖੜਗੇਸ਼ ਸੋ ਸਵਈਆ
ਸ਼ਿਵ ਜੀ ਕਹਿੰਦਾ
ਬੋਲ ਉਠਿਓ ਰਿਸ ਕਾ ਸ਼ਿਵ ਜੀ
ਸ਼ਿਵ ਜੀ ਗੁੱਸੇ ਦੇ ਨਾਲ ਬੋਲ ਉਠਿਆ ਉਸ ਵਕਤ
ਅਰੇ ਕਿਉਂ ਸੁਣ ਤੂੰ ਗਰਬਾਤ ਹੈ ਏਤੋ
ਅਰੇ ਨਰਾਦਰੀ ਨਾਲ ਕਹਿੰਦਾ ਨਾ ਅਰੇ ਰਾਜਾ ਕਿਉਂ ਅਹੰਕਾਰ ਕਰ ਰਿਹਾ ਇੰਨਾ ਤੂੰ ਕਹਿਣ ਲੱਗਾ ਖੜਗ ਸਿੰਘ ਨੂੰ
ਏਤਨ ਸੋ ਜਿਨ ਰਾਰ ਮੰਡੋ
ਇੰਨਿਆਂ ਨਾਲ ਮਤ ਤੂੰ ਲੜਾਈ ਰਚ
ਅਬ ਹੀ ਲਖ ਹੈ ਹਮ ਹੈ ਬਲ ਹਮ ਮੈਂ ਬਲ ਜੇ
ਜਿੰਨਾ ਸਾਡੇ ਜ਼ੋਰ ਹੈ ਤੂੰ ਹੁਣ ਵੇਖ ਲਵੇਂਗਾ ਅਸੀਂ ਵਿਖਾਵਾਂਗੇ ਤੈਨੂੰ
ਜੋ ਤੁਮ ਮੈਂ ਅਤ ਪੌਰਖ ਹੈ
ਜੇ ਤੇਰੇ ਵਿਚ ਕੋਈ ਬਲ ਹੈ
ਅਬ ਢੀਲ ਕਹਾਂ ਧਨ ਬੰਨ ਹੈ ਲੇ
ਤੂੰ ਧਨ ਦੇ ਪੀਰ ਲੈ ਲਾ ਖੜਸਿਆ ਕਿਉਂ ਢਿੱਲ ਲਾਈ ਹੈ ਕਹਿਣ ਲੱਗਾ ਸ਼ਿਵ ਜੀ
ਜੇ ਤੋ ਹੈ ਦੀਰਘ ਗਾਤ ਤਿਹਾਰ
ਜਿੱਡਾ ਤੇਰਾ ਵੱਡਾ ਸਰੀਰ ਆ ਨਾ ਖੜਗ ਸਿਆ
ਸੋ ਬਾਨਨ ਸੋ ਕਰ ਹਾਂ ਲਹੋ ਤੇਤੋ
ਉਹਨਾਂ ਬਾਣਾ ਦੇ ਨਾਲ ਛੋਟਾ ਬਣਾ ਦਿਆ ਨਾ ਮੈਂ ਕਹਿਣ ਲੱਗਾ
ਖੜਗੇਸ਼ ਬਾਚ ਸ਼ਿਵ ਸੋ ਸਵਈਆ
ਖੜਗ ਸਿੰਘ ਕਹਿੰਦਾ ਸ਼ਿਵ ਜੀ ਨੂੰ
ਕਿਉਂ ਸ਼ਿਵ ਮਾਨ ਕਰਾਂ ਇਤ ਨੂੰ
ਕਹਿੰਦੇ ਸ਼ਿਵ ਜੀ ਆ ਕਿਉਂ ਮਾਨ ਕਰਦਾ ਇੰਨਾ
ਭੱਜ ਹੈ ਤਬ ਹੀ ਜਬ ਮਾਰ ਮੱਚਿਆ
ਜਦੋਂ ਮਾਰ ਮੱਚੀ ਤਾਂ ਭੱਜ ਨਿਕਲਣਾ ਉਸ ਵੇਲੇ ਤਾਂ ਡਿੱਗ ਪੈਣਾ ਬਲਦ ਤੋਂ ਹੀ
ਇਕ ਹੀ ਬਾਨ ਲੱਗਾ ਕੱਪ ਜਿਉ
ਜਦੋਂ ਮੇਰਾ ਇੱਕ ਤੀਰ ਲੱਗ ਗਿਆ ਬਾਂਦਰ ਵਾਂਗੂ
ਸਿਗਰੀ ਤੁਮਰੀ ਅਬ ਸੈਨ ਨੱਚਿਆ
ਤੇਰੇ ਗਣਾ ਦੀ ਫੌਜ ਸਾਰੀ ਨੱਚਦੀ ਫਿਰੂ ਬਾਂਦਰਾਂ ਵਾਂਗੂ
ਭੂਤ ਪੇ ਸਾਚੇ ਨੇ ਕੀ ਤੁਜਨੀ
ਜਿਹੜੀ ਭੂਤਾਂ ਪ੍ਰੇਤਾਂ ਦੀ ਫੌਜ ਹੈ ਨਾ ਤੇਰੇ ਕੋਲੇ
ਮਰ ਹੈ ਰਨ ਮੈਂ ਨਹੀਂ ਨਾਇਕ ਬਚਾਏਗੀ
ਰੱਦਾ ਮਾਤਰ ਬਚਣੀ ਨੀ ਸਭ ਮਾਰ ਦਿਆਂਗਾ ਮਰ ਜਾਏਗੀ
ਤੇਰੇ ਹੀ ਸਰਾਉਣ ਤੋਂ ਸੋ ਸੁਣ ਆਜ
ਸ਼ਿਵ ਜੀ ਸੁਣ ਲੈ ਤੇਰੇ ਖੂਨ ਦੇ ਨਾਲ ਅੱਜ ਮੈਂ
ਤਰਾ ਇਹ ਆਰਨ ਬੇਖ ਰਚਾ
ਇਹ ਧਰਤੀ ਲਾਲ ਰੂਪ ਧਾਰ ਲਵੇਗੀ ਦੇਸ਼ ਚ ਰਜ ਜਾਏਗੀ
ਓਟਕ ਛੰਦ ਸੁਣ ਯੋ ਸ਼ਿਵ ਜੋ ਸੁਣ ਕੇ ਧਨ ਬਾਨ ਲਿਓ
ਇਹ ਸੁਣ ਕੇ ਸ਼ਿਵ ਜੀ ਨੇ ਧਨਖ ਤੇ ਤੀਰ ਲੈ ਲਿਆ
ਕਸ ਕਾਨ ਪ੍ਰਮਾਨ ਲਓ ਛਾੜ ਦਿਓ
ਉਸ ਵੇਲੇ ਕੰਨ ਤੱਕ ਤੰਦੀ ਕਸ ਕੇ ਛੱਡ ਦਿੱਤਾ
ਨਿਰਭ ਕੇ ਮੁਖ ਲਾਗ ਬਿਰਾਜ ਰਹੇ
ਉਹ ਰਾਜੇ ਦੇ ਮੂੰਹ ਵਿਚ ਵੱਜਾ ਤੀਰ ਸ਼ਿਵ ਜੀ ਦਾ ਮੂੰਹ ਚ ਬਿਰਾਜ ਰਿਹਾ ਹੈ
ਖਗ ਰਾਜ ਮਨੋ ਅਹ ਰਾਜ ਗਹਿਓ
ਸਾਧ ਸੰਗ ਜੀ ਐ ਜਿਸ ਪ੍ਰਕਾਰ ਸੱਪ ਨੂੰ ਗਰੜ ਪਕੜ ਲੈਂਦਾ ਐ ਮੂੰਹ ਚ ਪਕੜ ਲਿਆ ਸ਼ਿਵ ਜੀ ਦਾ ਤੀਰ ਇਹਨੇ
ਬਰਸ਼ੀ ਤਬ ਭੂਪ ਚਲਾਏ ਦਈ
ਬਰਸ਼ੀ ਉਸ ਵੇਲੇ ਰਾਜੇ ਨੇ ਸ਼ਿਵ ਜੀ ਤੇ ਚਲਾ ਦਿੱਤੀ ਖੜਗ ਸਿੰਘ ਨੇ
ਸ਼ਿਵ ਕੇ ਉਰ ਮੈਂ ਲਗ ਕ੍ਰਾਂਤ ਪਹੀ
ਉਸ ਵੇਲੇ ਸ਼ਿਵ ਜੀ ਦੇ ਪੇਟ ਚ ਮੱਜੀ ਜਾ ਕੇ ਐਸਾ ਪ੍ਰਕਾਸ਼ ਹੋਇਆ
ਉਪਮਾ ਕਬ ਨੇ ਇਹ ਭਾਂਤ
ਕਹੀ ਧਰਜੀ ਕਹਿੰਦੀ ਉਪਮਾ ਅਸੀਂ ਇਹ ਕਹਿ ਰਹੇ ਹਾਂ
ਰੱਬ ਕੀ ਕਿਰਨ ਕੰਜ ਪੈ ਮੰਡ ਰਹੀ
ਮਾਨੋ ਸੂਰਜ ਦੀਆਂ ਕਿਰਨਾਂ ਹੀ ਕੌਲ ਦੇ ਉੱਤੇ ਸਜ ਰਹੀਆਂ ਪੁਸ਼ਟ ਹੋ ਰਹੀਆਂ ਐ ਸ਼ਿਵ ਜੀ ਦੇ ਪੇਟ ਵਿਚ ਬੱਜੀ ਹੋਈ ਬਰਸ਼ੀ ਚਮਕ ਰਹੀ ਹੈ
ਤਬ ਹੀ ਹਰ ਦੁਆਇ ਕਰ ਖੈਂਚ ਨਿਕਾਰੀ
ਉਸ ਵੇਲੇ ਸ਼ਿਵ ਜੀ ਨੂੰ ਦੋਵੇਂ ਹੱਥਾਂ ਨਾਲ ਖਿੱਚ ਕੇ ਪੇਟ ਚੋਂ ਕੱਢ ਲਈ
ਗਹਿ ਡਾਰ ਦਈ ਮਨੋ ਨਾਗਨ ਕਾਰੀ,
ਪਕੜ ਕੇ ਸਿਰ ਦਿੱਤੀ ਮਾਨੋ ਕਾਲੀ ਨਾਗਣੀ ਹੈ,
ਬਹਰੋ ਨਿਰਪ ਮਿਆਨ ਤੇ ਖੱਗ ਨੇ ਕਾਰ,
ਰਾਜੇ ਨੇ ਮਿਆਨ ਤੋਂ ਤਲਵਾਰ ਕੱਢ ਲਈ ਖੜਗ ਸਿੰਘ ਨੇ,
ਕਰਕੇ ਬਲ ਕਹੋ ਸਿਵ ਉਪਰ ਡਾਰਿਓ,
ਜ਼ੋਰ ਕਰਕੇ ਆਪਦੇ ਹੱਥ ਦਾ ਸ਼ਿਵ ਜੀ ਤੇ ਸਿਰ ਦਿੱਤੀ ਤਲਵਾਰ ਚਲਾ ਦਿੱਤੀ,
ਹਰ ਮੋਹ ਰਹਿਓ ਗਿਰ ਭੂਮ ਪਰਿਓ,
ਸ਼ਿਵ ਜੀ ਤਾਂ ਮੂਰਛਾ ਹੋ ਗਿਆ ਸਾਧ ਸਿੰਘ ਜੀ, ਉਸੇ ਵੇਲੇ ਧਰਤੀ ਤੇ ਡਿੱਗ ਪਿਆ,
ਮਨੋ ਬੱਜਰ ਪਰਿਓ ਗਿਰ ਸਿੰਘ ਚਰਿਓ,
ਮਾਨੋ ਸਾਧ ਸਿੰਘ ਜੀ ਬੱਜਰ ਬਿਜਲੀ ਦੇ ਪੈਣੇ ਕਰਕੇ ਅਤੇ ਪਹਾੜ ਦਾ ਸਿਰਮ ਟਿੱਲਾ ਝੜ ਕੇ ਡਿੱਗ ਪਿਆ, ਐ ਸ਼ਿਵ ਜੀ ਡਿੱਗ ਪਿਆ।
ਇਹ ਰੁਦਰ ਦਸਾ ਸਭ ਸੈਨ ਨਿਹਾਲ,
ਜਦੋਂ ਸਾਰੀ ਫੌਜ ਨੇ ਸ਼ਿਵ ਜੀ ਦੀ ਹਾਲਤ ਇਹਦੀ ਭੂਤਾਂ ਪ੍ਰੇਤਾਂ ਨੇ ਵੇਖੀ,
ਵਰਸ਼ੀ ਤਬ ਹੀ ਸਿਵ ਪੂਤ ਸੰਭਾਰ,
ਸ਼ਿਵ ਜੀ ਦੇ ਪੁੱਤਰ ਉਸ ਵੇਲੇ ਸ਼ਾਮ ਕਾਰਤ ਨੇ ਵਰਸ਼ੀ ਮਾਰਨ ਵਾਸਤੇ ਖੜਗ ਸਿੰਘ ਦੇ ਸੰਭਾਲ ਲਈ,
ਜਬ ਕਰ ਬੀਚ ਸਖਤ ਕੋ ਲਿਓ,
ਜਦੋਂ ਵਰਸ਼ੀ ਹੱਥ ਚ ਲੈ ਲਈ ਸ਼ਾਮ ਕਾਰਤਕ ਨੇ,
ਸਭ ਆਏ ਨਿਰਪਤ ਕੇ ਸਾਹਮੋਹੇ ਭੈ,
ਰਾਜੇ ਦੇ ਸਾਹਮਣੇ ਖੜਗ ਸਿੰਘ ਦੇ ਆ ਗਿਆ ਸ਼ਾਮ ਕਾਰਤ,
ਕਰ ਕੋ ਬਲ ਕੈ ਨਿਰਪਿਓਰ ਚਲਾਈ,
ਹੱਥ ਦਾ ਜ਼ੋਰ ਕਰਕੇ ਰਾਜੇ ਤਰ ਵਰਸ਼ੀ ਚਲਾ ਤੀ ਸ਼ਾਮ ਕਾਰਤਕ ਨੇ,
ਵਰਸ਼ੀ ਨਹੀਂ ਮਾਨੋ ਮਿਰਤ ਪਠਾਈ,
ਵਰਸ਼ੀ ਨੀ ਮਾਨੋ ਮੌਤ ਹੀ ਭਿਰਜੀ ਹੈ,
ਸਵਈਆ ਨਿਰਪ ਆਵਤ ਕਾਟ ਦਈ ਬਰਸ਼ੀ,
ਰਾਜੇ ਨੇ ਆਉਂਦੀ ਬਰਸ਼ੀ ਜਿਹੜੀ ਸ਼ਾਮ ਕਰ ਦੀ ਵਿਚਾਰੇ ਕੱਟਤੀ ਤੀਰ ਨਾਲ,
ਸਰ ਤੀਸ਼ਨ ਸੋ ਅਰ ਕੇ ਉਰ ਮਾਰੇ,
ਅਤੇ ਤਿੱਖਾ ਤੀਰ ਦੁਸ਼ਮਣ ਦੇ ਸ਼ਾਮ ਕਾਰਕ ਦੇ ਪੇਟ ਚ ਮਾਰਿਆ,
ਸੋ ਸਰ ਸੋ ਕਬ ਸ਼ਾਮ ਕਹੇ,
ਕਲਜੀ ਧਰ ਜੀ ਕਹਿੰਦੇ ਉਹ ਤੀਰ ਵੱਜਣੇ ਕਰਕੇ ਸ਼ਾਮ ਕਾਰਤਕ ਦੇ ਮਾਨੋ ਇਹ ਸਾਰਿਆਂ ਦੇਵਤਿਆਂ ਦੀ ਹਾਰ ਹੀ ਵਿਖਾ ਰਹੇ ਹਨ ਮਹਾਰਾਜ,
ਤੇ ਵਾਹਨ ਕਉ ਪ੍ਰਤਿ ਅੰਗ ਪ੍ਰਹਾਰਿਓ,
ਓਹਦੇ ਵਾਹਨ ਮੋਰ ਸੀ ਜਿਹੜਾ ਓਹਦੇ ਵੀ ਅੰਗਾਂ ਵਿਚ ਲਾ ਦਿੱਤਾ,
ਇਕ ਗਣੇਸ਼ ਲਲਾਟ ਵਿਖਾ ਸਰ,
ਇਕ ਤੀਰ ਗਣੇਸ਼ ਦੇ ਮੱਥੇ ਚ ਲਾ ਤਾ, ਹਾਥੀ ਦਾ ਮੂੰਹ ਹੈ ਨਾ ਇਹਦਾ,
ਲਾਗ ਰਹੋ ਤਿਰਸ਼ੋ ਸ਼ਬ ਧਾਰਿਓ,
ਉਹ ਤਿੱਖਾ ਲੱਗ ਗਿਆ ਬੜੀ ਸੋਭਾ ਧਾਰ ਰਿਹਾ ਹੈ,
ਮਾਨ ਬੜਿਓ ਗਜ ਆਨਨ ਦੀਹੀ,
ਜਿਹੜਾ ਬੜਾ ਭਾਰੀ ਗਜਾਨਨ ਹਾਥੀ ਦੇ ਮੂੰਹ ਵਾਲੇ ਗਣੇਸ਼ ਨੂੰ ਮਾਨ ਵਧਿਆ ਸੀ, ਮੈਂ ਬਲੀ ਹੈ,
ਮਨੋ ਸਰ ਅੰਕਸ ਸਾਥ ਉਤਾਰਿਓ,
ਉਹ ਮਾਨੋ ਤੀਰ ਰੂਪੀ ਕੁੰਡੇ ਦੇ ਨਾਲ ਇਹ ਉਤਾਰਤਾ ਦਾ ਮਾਨ ਗਣੇਸ਼ ਦਾ ਹਾਥੀ ਕੁੰਡੇ ਨਾਲ ਜਿਵੇਂ ਬਸ ਆ ਜਾਂਦਾ,
ਚੇਤ ਭਇਓ ਚੜ ਬਾਹਨ ਪੈ ਸ਼ਿਵ,
ਉਸ ਵੇਲੇ ਸ਼ਿਵ ਜੀ ਦੀ ਮੂਰਛਾ ਖੁੱਲ ਗਈ, ਫੇਰ ਬਲਦ ਤੇ ਚੜ ਗਿਆ,
ਲੈ ਧਨ ਬਾਣ ਚਲਾਏ ਦਇਓ ਹੈ,
ਫੇਰ ਧਨਖ ਤੀਰ ਲੈ ਕੇ ਖੜਗ ਸਿੰਘ ਵੱਲ ਚਲਾਉਣਾ ਕੀਤਾ ਤੀਰ,
ਸੋ ਸਰ ਤੀਸ਼ਨ ਹੈ ਅਤ ਹੀ,
ਉਹ ਤਿੱਖਾ ਬੜਾ ਤੀਰ ਹੈ,
ਇਹ ਭੂਪਤ ਕੇ ਉਰ ਲਾਗ ਗਇਓ ਹੈ,
ਪੇਟ ਚ ਰਾਜੇ ਖੜਗ ਸਿੰਘ ਦੇ ਲੱਗ ਗਿਆ ਸ਼ਿਵ ਜੀ ਦਾ ਤੀਰ,
ਫੂਲ ਗਇਓ ਜੀ ਜਾਨ ਨਰੇਸ਼,
ਉਸ ਵੇਲੇ ਬੜਾ ਖੁਸ਼ ਹੋ ਗਿਆ ਸ਼ਿਵ ਜੀ ਤੀਰ ਵੇਖ ਕਰਕੇ ਰਾਜਾ ਖੜਗ ਸਿੰਘ,
ਹਨਿਓ ਨਹੀਂ ਰੰਚਕ ਤਰਾਸ ਭਇਓ ਹੈ,
ਮਾਰੇ ਤੀਰ ਦਾ ਰੱਤੀ ਜਿੰਨਾ ਵੀ ਡਰ ਸ਼ਿਵ ਜੀ ਦਾ ਮੰਨਿਆ ਨੀ ਖੜਗ ਸਿੰਘ ਨੇ,
ਚਾਂਪ ਤਨਾਏ ਲਿਓ ਕਰ ਮੈਂ,
ਹੱਥ ਵਿਚ ਧਨਖ ਤਾਣ ਲਿਆ ਉਸੇ ਵੇਲੇ ਖੜਗ ਸਿੰਘ ਨੇ,
ਸੋ ਨਿਖੰਗ ਤੇ ਬਾਣ ਨਿਕਾਸ ਲਿਓ,
ਆਪਦੇ ਪੱਥੇ ਚੋਂ ਤੀਰ ਇਹਨ ਕੱਢ ਲਿਆ, ਉਸ ਵਕਤ
ਬੋਹਰਾ ਤਬ ਤਿੰਨ ਭੂਪਤ ਬਾਣ ਇੱਕ
ਤੀਰ ਰਾਜੇ ਨੇ ਉਸ ਵੇਲੇ ਖੜਗ ਸਿੰਘ ਨੇ,
ਤਾਨ ਪ੍ਰਮਾਣ ਸੋ ਤਾਨ
ਤੱਕ ਤੰਦੀ ਨੂੰ ਤਾਣ ਕੇ
ਲੱਕ ਮਾਰਿਓ ਸ਼ਿਵ ਉਰ ਵਿਖਾ,
ਸ਼ਿਵ ਜੀ ਦੇ ਪੇਟ ਚ ਨਿਸ਼ਾਨਾ ਬਣਾ ਕੇ ਮਾਰਿਆ,
ਅਰ ਬਦ ਹਿਤ ਹੀ ਜਾਨ,
ਦੁਸ਼ਮਣ ਦਾ ਮਾਰਨ ਵਾਸਤੇ ਹਿਤ ਜਾਣ ਕੇ,
ਚੌਪਈ ਜਬ ਹਰ ਕੇ ਉਰ ਤਿੰਨ ਸਰ ਮਾਰਿਓ,
ਜਦੋਂ ਸ਼ਿਵ ਜੀ ਦੇ ਪੇਟ ਚ ਮਾਰਿਆ ਤੀਰ,
ਇਹ ਬਿਕਰਮ ਸ਼ਿਵ ਨੈਣ ਨਿਹਾਰਿਓ,
ਇਹ ਉਦਮ ਬਲ ਖੜਗ ਸਿੰਘ ਦਾ ਸ਼ਿਵ ਜੀ ਨੇ ਵੇਖ ਲਿਆ,
ਕਾਰਤ ਕੇ ਨਿਜ ਦਲ ਲੈ ਤਹਾਇਓ,
ਇਹ ਸ਼ਾਮ ਕਾਰਤਕ ਆਪਦੇ ਦਲ ਨੂੰ ਲੈ ਕੇ ਭੱਜ ਕੇ ਆਇਆ,
ਗਨ ਗਣੇਸ਼ ਮਨ ਕੋਪ ਵਧਾਇਓ,
ਗਣੇਸ਼ ਤੇ ਗਣਾਂ ਨੇ ਵੀ ਬੜਾ ਮਨ ਚ ਗੁੱਸਾ ਵਧਾਇਆ,
ਸਵਈਆ ਆਵਤ ਹੀ ਦੋਹ ਕੋ ਲੱਖ ਭੂਪਤ,
ਜਦੋਂ ਰਾਜੇ ਨੇ ਸ਼ਾਮ ਕਾਰਤ ਤੇ ਗਣੇਸ਼ ਆਉਂਦੇ ਵੇਖੇ,
ਜੀ ਆਪਣੇ ਅਤ ਕ੍ਰੋਧ ਵਧਾਇਓ,
ਬੜਾ ਗੁੱਸਾ ਮਨ ਚ ਵਧਾਇਆ ਰਾਜੇ ਨੇ,
ਪੌਰਖ ਕਹਿ ਕੋਈ ਲੰਡਨ ਕੋ,
ਉਦਮ ਕਰਕੇ ਬਾਹਾਂ ਡੋਲਿਆਂ ਦਾ,
ਸਿੱਖ ਬਾਹਨ ਕੋ ਇੱਕ ਬਾਣ ਲਗਾਇਓ,
ਇਹ ਮੋੜ ਦੇ ਬਾਣ ਵਾਲੇ ਨੂੰ ਸ਼ਾਮ ਕਾਰਤ ਨੂੰ ਇੱਕ ਤੀਰ ਲਾ ਦਿੱਤਾ,
ਔਰ ਜੇ ਤੂੰ ਗਣ ਕੋ ਦਲ ਆਵਤ,
ਹੋਰ ਜਿਹੜਾ ਗਣਾਂ ਦਾ ਦਲ ਆਉਂਦਾ ਸੀ,
ਸੋ ਸ਼ਿਨ ਮੈਂ ਜਮ ਧਾਮ ਪਠਾ,
ਸਾਰੇ ਸ਼ਿਨ ਚ ਮਾਰ ਕੇ ਜਮਪੁਰੀ ਚ ਭੇਜ ਦਿੱਤੇ,
ਆਏ ਖਡਾਨਨ ਕੋ ਜਬ ਹੀ,
ਜਦੋਂ ਤੀਰ ਆ ਕੇ ਬੱਜਾ ਨਾ ਸ਼ਾਮ ਕਾਰਤਕ ਨੂੰ,
ਗਜ ਆਨਨ ਛਾੜ ਕੇ ਖੇਤ ਪਰ ਆਇਓ,
ਤੇ ਗਣੇਸ਼ ਛੱਡ ਕੇ ਖੇਤ ਭੱਜ ਗਿਆ, ਬੱਜਿਆ ਸ਼ਾਮ ਕਾਰਤ ਦੇ ਭੱਜ ਗਿਆ ਗਣੇਸ਼,
ਮੋਦ ਭਇਓ ਨਿਰਪਕੇ ਮਨ ਮੈਂ।
ਰਾਜਾ ਬੜਾ ਖੁਸ਼ ਹੋਇਆ ਉਸ ਵਕਤ,
ਜਬ ਹੀ ਸ਼ਿਵ ਕੋ ਦਲ ਮਾਰ ਭਜਾ,
ਸ਼ਿਵੀ ਦਾ ਦਲ ਮਾਰ ਕੇ ਭਜਾ ਦਿੱਤਾ।
ਕਾਹੇ ਕੋ ਭਾਜ ਤੇਰੇ ਡਰ ਕੈ,
ਕਹਿੰਦੇ ਓਏ ਕਿਉਂ ਡਰ ਕੇ ਭੱਜ ਰਹੇ ਹੋ ਸ਼ਿਵ ਜੀ ਦੇ ਦਲਾ।
ਜਿਨ ਭਾਜਾ ਹੋ ਇਹ ਤੇ ਤੇਰ ਸੁਣਾ, ਇਉਂ ਤੇ ਤੇਰ ਸੁਣਾਓ,
ਹੁਣ ਇਉਂ ਚਾਰ ਕਿਸਮ ਹੈ ਮੱਧ ਭੱਜੋ ਹੁਣ ਤੁਸੀਂ।
ਸ਼ਿਆਮ ਭਨੈ ਖੜਗੇਸ ਤਬੈ,
ਕਲਜੀ ਦਰਜੀ ਕਹਿੰਦੇ ਆ ਖੜਗ ਸਿੰਘ ਨੇ ਤਦੋਂ
ਆਪਣੇ ਕਰ ਲਾਇ ਬਰ ਸੰਖ ਬਜਾਇਓ,
ਬਲ ਵਾਲਾ ਸੰਖ ਬਜਾਉਣਾ ਕੀਤਾ ਲੈ ਕੇ ਸ੍ਰੇਸ਼ਟ।
ਸ਼ਸਤਰ ਸੰਭਾਲ ਸਭਾ ਤਬ ਹੀ,
ਸਾਰੇ ਸ਼ਸਤਰ ਸ਼ਾਮ ਕਾਰਤ ਨੂੰ ਸੰਭਾਲ ਲੇ।
ਮਨੋ ਅੰਤਕ ਰੂਪ ਕੀਏ ਰਾਨਿਆ,
ਮਨੋ ਧਰਮ ਰਾਜ ਜਮ ਦਾ ਰੂਪ ਧਾਰ ਕੇ ਜੰਗ ਚ ਆ ਗਿਆ ਹੈ।
ਸਵਈਆ ਤੇਰ ਸੁਣੇ ਸਭ ਫੇਰ ਫਿਰਾਏ,
ਜਦੋਂ ਚਾਰਿਆ ਸੰਖ ਵਜਾ ਕੇ ਸ਼ਾਮ ਕਾਰਜ ਨੂੰ ਸਾਰੇ ਫੇਰ ਗਣ ਮੁੜੇ ਆਏ।
ਕਰ ਲੈ ਕਰ ਵਾਰਨ ਕੋਪ ਹੋਏ ਤਹਾਰੇ,
ਸਾਰੇ ਤਲਵਾਰਾਂ ਲੈ ਕੇ ਹੱਥ ਚ ਗੁੱਸਾ ਧਾ ਕੇ ਧਾਵਾ ਕੀਤਾ ਕਰਕੇ।
ਲਾਜ ਭਰੇ ਸੋ ਟਰੇ ਨਾ ਡਰੇ,
ਉਹ ਲੱਜਿਆ ਦੇ ਭਰੇ ਹੋਏ ਆ ਗਏ ਜੋ ਉਹਦੇ ਟਲੇ ਨੀ ਟਾਲੇ ਹੋਏ।
ਜਿਨਹੂ ਮਿਲ ਕੇ ਸਭ ਸੰਖ ਵਜਾ,
ਸਾਰੇ ਸੰਖ ਆਪਦੇ ਵਜਾਉਣ ਲੱਗ ਗਏ ਸਭ।
ਮਾਰ ਹੀ ਮਾਰ ਪੁਕਾਰ ਪਰ,
ਮਾਰ ਲੋ ਪੁਕਾਰ ਕਰਦੇ ਹਨ।
ਲਲਕਾਰ ਕਹੇ ਅਰੇ ਤੈਂ ਬਹੁ ਕਹਾਏ,
ਲਲਕਾਰ ਕੇ ਕਹਿੰਦੇ ਤੈਂ ਬੜੇ ਭਾਈ ਮਾਰੇ ਹੈ।
ਮਾਰਤ ਹੈ ਅਬ ਤੋ ਨਾ ਛੱਡ,
ਤੈਨੂੰ ਮਾਰਾਂ ਖੜਕ ਸਿਆ ਹੁਣ ਛੱਡਾਂਗੇ ਨੀ।
ਯੋ ਕਹਿ ਕਹਿ ਸਾਰੇ ਉਗ ਚਲਾ,
ਯੋ ਕਹਿ ਕੇ ਉਗ ਸਮੂਹ ਤੀਰ ਚਲਾਉਣਾ ਕੀਤੇ।
ਸਵਈਆ ਜਬ ਆਨ ਨਿਦਾਨ ਕੀ ਮਾਰ ਮੱਚੀ,
ਜਦੋਂ ਅਖੀਰ ਦੀ ਆ ਕੇ ਮਾਰ ਮੱਚੀ ਗਣਾਂ ਦੀ,
ਤਬ ਹੀ ਨਿਰਪੇ ਆਪਣੇ ਸ਼ਸਤਰ ਸੰਭਾਲ,
ਉਦੋਂ ਰਾਜੇ ਖੜਕ ਸਿੰਘ ਨੇ ਆਪਦੇ ਸ਼ਸਤਰ ਸੰਭਾਲ ਲਏ।
ਖੱਗ ਗਦਾ ਬਰਸ਼ੀ ਜਮਤਹਾਰ,
ਖੱਗ ਖੰਡਾ ਤੇ ਗਦਾ ਤੇ ਬਰਸ਼ੀ ਜਮਤਹਾਰ ਬਰਸ਼ੀਆਂ,
ਸੋ ਲੈ ਤਲਵਾਰ ਹੀ ਸਤਰ ਚਲਾ ਪਚਾਰੇ,
ਤਲਵਾਰ ਲੈ ਕੇ ਦੁਸ਼ਮਣਾਂ ਨੂੰ ਬੰਗਾਰਿਆ ਉਸ ਵਕਤ।
ਪਾਨ ਲਿਓ ਤਨ ਬਾਨ ਸੰਭਾਲ,
ਤਖਤ ਦੀਏ ਸੰਭਾਲ ਲਿਆ ਹੱਥ ਵਿਚ,
ਨਿਹਾਰ ਕਈ ਅਰ ਊਟ ਕਰ ਅਰ ਕੂਟ ਸੰਘਾਰੇ,
ਦੇਖ ਕੇ ਦੁਸ਼ਮਣ ਜੇ ਅਸੀਂ ਕਰੋੜਾ ਮਾਰ ਦਿੱਤੇ।
ਊਪ ਨਾ ਮੋਰਤ ਸੰਗਰ ਤੇ ਮੁਖ,
ਰਾਜਾ ਖੜਕ ਸਿੰਘ ਨੀ ਮੋੜਦਾ ਮੂੰਹ ਜੰਗ ਤੋਂ।
ਅੰਤ ਕੋ ਅੰਤ ਕਿਸੇ ਪਟ ਹਾਰ,
ਅੰਤ ਨੂੰ ਧਰਮ ਰਾਜਾ ਵਰਗੇ ਸੂਰਮੇ ਜੰਗ ਕਰਕੇ ਹਾਰ ਗਏ।
ਸਵਈਆ ਲੈ ਆਪਣੇ ਸਿਵ ਪਾਨ ਸਰਾਸਨ,
ਸ਼ਿਵ ਜੀ ਨੇ ਧਨਖ ਫੜ ਲਿਆ ਆਪਦੇ ਹੱਥ ਚ,
ਆਪਣੇ ਅਤ ਕੋਪ ਵਢਾਇਆ,
ਅੱਜ ਬੜਾ ਗੁੱਸਾ ਸ਼ਿਵ ਜੀ ਨੂੰ ਵਧਾਇਆ।
ਕੋਪਤ ਕੋ ਚਿਤ ਯੋ ਚਿਤਿਓ ਚਿਤ ਮੈਂ ਵਧ,
ਰਾਜੇ ਨੂੰ ਚਿਤ ਵਿਆ ਚਿਤ ਸ਼ਿਵ ਜੀ ਨੇ ਕੇ ਮਾਰ ਦੇ ਹੁਣੇ,
ਵਾਹਨ ਆਪਣ ਕੋ ਸੋ ਧਵਾਇ,
ਆਪਦੇ ਬਲਦ ਨੂੰ ਭਜਾਇਆ ਇਸ ਨੇ।
ਮਾਰਤ ਹੋ ਅਬ ਯਾਰਨ ਮੈਂ
ਮਾਰਦਾ ਇਹਨੂੰ ਜੰਗ ਵਿਚ,
ਕਹਿ ਕਹਿ ਨਿਰਪ ਕਹੋ ਇਹ ਭਾਂਤ ਸੁਣਾ,
ਕਹਿ ਕੇ ਸੁਣਾ ਤਾ ਸ਼ਿਵ ਜੀ ਨੇ ਰਾਜੇ ਨੂੰ।
ਯੋ ਕਹਿ ਨਾਦ ਬਜਾਵਤ ਪਾਇਓ,
ਇਉਂ ਕਹਿ ਕੇ ਬੜਾ ਨਾਦ ਬਜਾ ਇਸ ਨੇ ਆਪਦਾ ਸੰਖ ਬਜਾਇਆ।
ਮਨੋ ਅੰਤ ਪਾਇਓ ਪੜ ਲੈ ਕਹਾਣੀ ਆਇਓ,
ਮਨੋ ਅੰਤ ਵੇਲੇ ਪੜ ਲੋ ਦਾ ਬੱਦਲ ਚੜ ਕੇ ਆਇਆ ਸ਼ਿਵ ਜੀ ਆਇਆ।
ਸਵਈਆ ਨਾਦ ਸੋ ਨਾਦ ਰਹਿਓ ਭਰਪੂਰ,
ਉਸ ਵੇਲੇ ਨਾਦ ਬਾਜੇ ਦੇ ਨਾਦ ਸੰਖ ਦਾ ਬਾਜਾ ਭਰਪੂਰ ਹੋ ਰਿਹਾ ਸ਼ਿਵ ਜੀ ਦਾ।
ਸੁਣਿਓ ਪੁਰਹੂਤ ਮਹਾ ਬਿਸਮਾਇਓ,
ਇੰਦਰ ਨੇ ਵੀ ਸੁਣ ਕੇ ਹੈਰਾਨ ਹੋ ਗਿਆ।
ਸਾਤ ਸਮੁੰਦਰ ਨਦੀ ਨਦ ਆਓ ਸਰ,
ਸੱਤ ਸਮੁੰਦਰ ਨਦੀਆਂ ਤੇ ਨਦ ਜਿੰਨੇ ਸੀ, ਬ੍ਰਹਮਪੁੱਤਰ ਆਦਿਕ ਤੇ ਸਰੋਵਰ ਜਿੰਨੇ ਸਨ,
ਬਿੰਦ
ਦਾਸ ਰਾਜ ਆਦਿਕ,
ਬਿੰਦ ਸੁਮੇਰ ਮਹਾਗਰਜਾਇਓ,
ਅਤੇ ਬਿੰਦ ਵਿੰਧਿਆਚਲ ਤੇ ਸੁਮੇਰ ਚ ਵੀ ਗੱਜ ਪਈ ਪਹਾੜਾਂ ਚ।
ਕਾਂਪ ਉਠਿਓ ਸੁਣਿਓ ਸਹਸਾਨਨ,
ਉਹ ਹਜ਼ਾਰ ਮੂੰਹ ਵਾਲੇ ਸ਼ੇਸ਼ਨਾਗ ਜਦੋਂ ਸੁਣਿਆ ਉਹ ਵੀ ਕੰਮ ਉੱਠਿਆ।
ਚੌਦਾਂ ਲੋਕਾਂ ਚਾਲ ਜਨਾਇਓ,
ਚੌਦਾਂ ਲੋਕਾਂ ਚ ਭਚਾਲ ਦਾ ਸਮਾਂ ਜਾਣਿਆ ਗਿਆ, ਐਸੀ ਹਾਲਤ ਹੋਈ।
ਸੰਕਟ ਹੈ ਸੁਣ ਕੇ ਜਗ ਕੇ ਜਾਨ,
ਜਗ ਦੇ ਲੋਕ ਸਾਰੇ ਸ਼ੰਕਾ ਦੇ ਸਹਿਤ ਹੋ ਗਏ।
ਊਪ ਨਹੀਂ ਮਨ ਮੈਂ ਡਰ ਪਾਇਆ,
ਰਾਜਾ ਨੀ ਡਰਿਆ ਹੋਰ ਸਾਰੇ ਪਾਲੋ ਦਾ ਸਮਾਂ ਜਾਣ ਕੇ ਡਰ ਗਏ।
ਖੜਗੇਸ਼ ਬਾਚ ਸਿਵ ਸੋ ਸਵਈਆ, ਰੁਦਰ ਕੇ ਆਨਨ ਕੋ ਅਵਲੋਕ ਕੈ,
ਸ਼ਿਵ ਜੀ ਦੇ ਮੂੰਹ ਨੂੰ ਵੇਖ ਕਰਕੇ,
ਜੋ ਕਹਿ ਕਹਿ ਨਿਰਪ ਬਾਤ ਸੁਣਾਈ,
ਇਸ ਤਰ੍ਹਾਂ ਕਹਿ ਕੇ ਰਾਜੇ ਨੇ ਗੱਲ ਸੁਣਾਈ।
ਕਾ ਭਾਇਓ ਜੋ ਜੁਗੀਆ ਕਰ ਲੈ ਕਰ,
ਕੀ ਹੋ ਗਿਆ ਸ਼ਿਵ ਜੀ ਤੂੰ ਜੋਗੀ ਬਣ ਕੇ ਹੱਥ ਚ ਲੈ ਕੇ,
ਡਿੰਬ ਕੇ ਕਾਰਨ ਨਾਦ ਬਜਾਈ,
ਪਖੰਡ ਦੇ ਵਾਸਤੇ ਡਬਰੂ ਆਦਿਕ ਬਾਜੇ ਵਜਾਉਣਾ ਹੈ।
ਤੰਦਲ ਮੰਗਣ ਹੈ ਤੋ ਕਾਰਜ,
ਜੋਗੀਆਂ ਦਾ ਕੰਮ ਤਾਂ ਚੌਲ ਮੰਗ ਕੇ ਖਾਣ ਦਾ ਹੁੰਦਾ ਹੈ।
ਮੈਂ ਨਾ ਡਰਾਂ ਤੋਹੇ ਚਾਂਪ
ਚੜ੍ਹਾਏ, ਧਰਕ ਚੜ੍ਹਾਏ ਤੋਂ ਮੈਂ ਨੀ ਡਰਨਾ। ਖੜਗ ਸਿੰਘ ਕਹਿਣ ਲੱਗਾ,
ਜੂਝ ਬੋ ਕਾਮ ਹੈ ਛਤਰਨ ਕੋ,
ਇਹ ਛਤਰੀਆਂ ਦਾ ਕੰਮ ਹੈ ਜੰਗ ਕਰਨਾ, ਤੇਰੇ ਵਰਗੇ ਫਕੀਰਾਂ ਦਾ ਕੰਮ ਨੀ ਹੈ। ਸ਼ਿਵ ਜੀ
ਕਸ਼ ਜੋਗਨ ਕੋ ਨਹੀਂ ਕਾਮ ਲੜਾਈ,
ਜੋਗੀਆਂ ਦਾ ਕੰਮ ਥੋੜੋ ਲੜਾਈ ਦਾ, ਤੂੰ ਕੀ ਬਣਿਆ ਫਿਰਦਾ।
ਬਈਆ ਯੋ ਕਹਿ ਕਹਿ ਬਤੀਆ ਸਿਵ ਸੋ।
ਸ਼ਿਵ ਜੀ ਨੂੰ ਜਦੋਂ ਬਾਤ ਕਹੀ,
ਨਿਰਪ ਪਾਨ ਵਿਖਾ ਰਿਸ ਖੜਗ ਵੱਡੋ ਲੈ,
ਉਸ ਵੇਲੇ ਵੱਡੀ ਸ੍ਰੀ ਸਾਹਿਬ ਹੱਥ ਵਿਚ ਲੈ ਲਈ ਰਾਜੇ ਨੇ।
ਮਾਰਤ ਭੇ ਹਰ ਕੇ ਤਨ ਮੈਂ,
ਸ਼ਿਵ ਜੀ ਦੇ ਸਰੀਰ ਤੇ ਮਾਰੀ ਦੱਬ ਕੇ।
ਤਬ ਸਿਆਮ ਕਹਿ ਜੀ ਕੋਪ ਮਹਾ
ਕਹਿ, ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਨੇ ਚਿੱਤ ਗੁੱਸਾ ਕਰਕੇ ਖੜਗ ਸਿੰਘ ਨੇ
ਕਾਹੋ ਕਹਿ ਸੰਭ ਕਹਿ ਗਾਤ ਵਿਖਾ,
ਸ਼ਿਵ ਜੀ ਦੇ ਸਰੀਰ ਨੂੰ ਜ਼ਖਮੀ ਕਰ ਦਿੱਤਾ।
ਇਮ ਬੋਲ ਉਠਿਓ ਹਸ ਸਿੰਧ ਜਰਾ ਜੈ,
ਕਹਿੰਦਾ ਬੋਲ ਉਠਿਆ ਸਾਡੇ ਜਰਾ ਸਿੰਧ ਰਾਜੇ ਦੀ ਜੈ ਹੋ ਗਈ ਹੈ।
ਰੁਦਰ ਗਿਰਿਓ ਸਿਰ ਮਾਲ ਕਹੂੰ,
ਸਾਧ ਸੰਗਤ ਜੀ ਸ਼ਿਵ ਜੀ ਬੜ ਤੋਂ ਡਿੱਗ ਪਿਆ, ਸਿਰਾਂ ਦੀ ਮਾਲਾ ਮੁੰਡਾ ਦੀ ਮਾਲਾ ਕਿਤੇ ਰੁੜੀ ਫਿਰਦੀ ਹੈ।
ਕਹੂੰ ਬੈਲ ਗਿਰਿਓ,
ਕਿਤੇ ਬਲਦ ਡਿੱਗ ਪਿਆ,
ਗਿਰਿਓ ਸੂਲ ਕਹੂੰ ਹੋਇ,
ਸੂਲ ਕਿਤੇ ਡਿੱਗਿਆ ਪਿਆ ਵਿਚਾਰੇ ਦਾ।
ਸਵਈਆ ਘੇਰ ਲਿਓ ਮਿਲਕੇ ਨਿਰਪਕਾਓ,
ਰਾਜੇ ਨੂੰ ਸਾਰਿਆਂ ਗਣਾਂ ਨੇ ਮਿਲ ਕੇ ਘੇਰ ਲਿਆ।
ਜਬ ਹੀ ਸ਼ਿਵ ਕੇ ਦਲ ਕੋਪ ਕਰਿਓ,
ਜਦੋਂ ਸ਼ਿਵ ਜੀ ਦੇ ਦਲ ਨੂੰ ਗੁੱਸਾ ਕੀਤਾ,
ਆਗੇ ਹੋਇਆ ਭੂਪ ਅਯੋਧਨ ਮੈਂ,
ਉਸ ਵੇਲੇ ਅੱਗੇ ਹੋ ਕੇ ਜਾ ਰਾਜਾ ਜੰਗ ਦੇ ਵਿਚ,
ਠੰਡ ਹੋ ਰਹੋ ਨਹੀਂ ਪੈਗ ਟਰਿਓ,
ਪੈਰ ਨਹੀਂ ਟਰਿਆ, ਤਗੜਾ ਹੋ ਕੇ ਖੜਾ ਰਿਹਾ ਜੰਗ ਵਿਚ।
ਤਾਲ ਜਹਾਂ ਰਸ ਰੂਖ ਤੁਜਾ ਭੱਟ,
ਜਿੱਥੇ ਸਾਧ ਸਿੰਘ ਜੀ ਤਾਲ ਬਿਰਸ਼ਨ ਗੇ ਤਾੜ ਬਿਰਸ਼, ਅੱਗੇ
ਜਹਾਂ ਰਥ ਰੂਖ ਤੁਜਾ ਭਾਟ,
ਰਥ ਜਿਹੜੇ ਹੈ ਤੇ ਰੁੱਖ ਆਦਿਕ ਤੁਜਾ ਨਿਸ਼ਾਨ ਬਣੇ ਆ ਸੂਰਮਿਆਂ ਦੇ।
ਪੰਛਨ ਸਿਉ ਰਨ ਬਾਗ ਭਰਿਓ ਹੈ,
ਅਤੇ ਪੰਛੀਆਂ ਨਾਲ ਜੰਗ ਰੂਪੀ ਬਾਗ ਭਰਿਆ ਮਾਸਹਾਰੀਆਂ ਦੇ ਨਾਲ।
ਬਾਗ ਗਾਏ ਗਨ ਜੈਸੇ ਬਿਹੰਗ,
ਸ਼ਿਵ ਜੀ ਦੇ ਗਾਣਾ ਹੈ ਭੱਜ ਕੇ ਜੇ ਪੰਛੀ ਭੱਜ ਉੱਡ ਜਾਂਦੇ ਹੈ।
ਮਨੋ ਨਿਰਪ ਟੂਟ ਕੇ ਬਾਜ ਭਰਿਓ ਹੈ,
ਰਾਜਾ ਟੁੱਟ ਕੇ ਇਨ੍ਹਾਂ ਦੇ ਮਗਰ ਬਾਜ ਹੀ ਪੈ ਗਿਆ ਹੈ।
ਦੋਹਰਾ ਇਹ ਸ਼ਿਵ ਕੇ ਗਨ ਸਿਰ ਰਹੇ, ਸ਼ਿਵ ਕੇ ਗਨ ਸਿਰ ਰਹੇ,
ਸ਼ਿਵ ਜੀ ਦੇ ਗਨ ਟਿਕੇ ਰਹੇ,
ਆਤਮਾ ਨੂੰ ਕੋਪ ਵਧਾ
ਗੁੱਸਾ ਵਧਾ ਕੇ,
ਗਨ ਸ਼ੌਨਾ ਗਨ ਰਾਜ ਸ੍ਰੀ,
ਇੱਕ ਦਾ ਨਾਮ ਸ਼ੌਨਾ ਹੈ, ਇੱਕ ਟੌਣਾ ਹੈ, ਇੱਕ ਸ੍ਰੀ ਰਾਜ ਹੈ।
ਮਹਾਂਵੀਰ ਮਨ ਰਾਜ,
ਮਹਾਂਵੀਰ ਸੂਰਮੇ ਹੈ, ਮਨ ਰਾਜ ਆਦਿਕ,
ਸਵਈਆ ਵੀਰਨ ਕੀ ਮਨ ਸ੍ਰੀ ਗਨ ਰਾਜ,
ਸਾਰਿਆਂ ਸੂਰਮਿਆਂ ਦੀ ਸਿਰੋਮਣੀ ਸ੍ਰੀ ਕੀ
ਸ੍ਰੀ ਗਨ ਰਾਜ,
ਗਨ ਰਾਜ ਗਣੇਸ਼ ਪਤ ਹੈ, ਗਣੇਸ਼ ਹੈ।
ਮਹਾਬਾਰ ਵੀਰ ਫਿਰਿਓ ਗਨ ਸ਼ੌਨਾ,
ਇਹ ਬਹੁਤ ਸਾਰਾ ਸੂਰਮਾ ਹੈ, ਬੜੇ ਸ਼ੌਨਾ ਧਰਤੀ ਦੇ ਜੰਗ ਕੀਤੇ ਫਿਰਿਆ ਹੈ। ਸ਼ੌਨਾ ਵੀ ਸੂਰਮੇ ਦਾ ਨਾਂ, ਇਹਦੇ ਗਨ ਦਾ ਨਾਂ ਹੈ, ਉਹ ਵੀ ਮੁੜਿਆ ਜੰਗ ਵਾਸਤੇ।
ਲੋਹਤ ਨੈਣ ਚੱਲਿਓ ਸਿਸ ਹੋਤ,
ਹਾਂਜੀ ਜਿਵੇਂ ਬੱਚਾ ਹੁੰਦਾ ਲਾਲ ਸੁਰਖ ਨੇਤਰ ਕਰਕੇ ਚੱਲ ਪਿਆ।
ਕੀਓ ਗਹਿ ਜਾ ਜਮ ਰਾਜ ਖਿਲਾਉਣਾ,
ਜਦੋਂ ਬੱਚੇ ਹੁੰਦੇ ਹਨ ਸ਼ੌਣੇ ਗਣੇ ਸ਼ਿਵ ਜੀ ਨੂੰ ਖਿਲਾਉਣਾ ਬਣਾ, ਜਮ ਧਰਮ ਰਾਜਾ ਨੂੰ ਖਿਲਾਉਣਾ ਬਣਾ ਲਿਆ ਸੀ, ਐਡਾ ਬਲੀ ਸ਼ੌਣਾ ਗਣ ਸੀ ਸ਼ਿਵ ਜੀ ਦਾ।
ਆਪ
ਧਰਮ ਰਾਜਾ ਨੂੰ ਖਿਲਾਉਣਾ ਜਿਵੇਂ ਕਰ ਲਈ ਦਾ ਖੇਲਣ ਵਾਸਤੇ ਛੁਣਛਣਾ ਹੁੰਦਾ, ਐ ਕਰ ਲਿਆ ਸੀ ਪਕੜ ਕੇ।
ਆਵਤ ਭੂਪ ਬਿਲੋਕ ਕਾ ਸਤਰਨ,
ਜਦੋਂ ਰਾਜੇ ਨੇ ਆਉਂਦੇ ਵੇਖੇ ਨਾ ਦੁਸ਼ਮਣ,
ਆਪ ਕੀਓ ਮਨ ਰੰਚਕ ਪਾਉ ਨਾ,
ਮਨ ਚ ਰੱਤੀ ਜਿੰਨਾ ਵੀ ਡਰ ਨੀ ਕੀਤਾ,
ਮਾਰ ਲਾਏ ਰਨ ਮੈਂ ਗਨ ਕੇ ਗਨ,
ਬਹੁਤ ਸਾਰੇ ਗਣਾਂ ਦੇ ਗਣ ਮਾਰ ਦਿੱਤੇ ਜੰਗ ਚ।
ਯੁੱਧ ਕੀਓ ਕੇ ਕੀਓ ਕੁਛ ਟਾਉਨਾ,
ਕਹਿੰਦੇ ਟੂਣਾ ਕੀਤਾ ਕਿ ਜੰਗ ਕੀਤਾ ਰਾਜੇ ਖੜਗ ਸਿੰਘ ਨੇ।
ਚੌਪਈ ਤਬ ਅਰ ਲਾਕਾ ਸਰਸੋ ਮਾਰਿਓ,
ਉਸ ਵੇਲੇ ਦੁਸ਼ਮਣ ਆਇਆ ਜਾਣ ਕੇ ਛੋਣਾ ਤੀਰ ਨਾਲ ਮਾਰਿਆ।
ਜਿਹੇ ਕੋ ਦ੍ਰਿਸ਼ਟ ਨਿਰਪ ਓਰ ਨਿਹਾਰੇ,
ਮੇਰੀ ਤਰਫ ਨਿਗਾਹ ਪਾ ਲਈ ਨਾ ਰਾਜੇ ਨੇ,
ਕੌਣ ਗਣੇਸ਼ ਕੋ ਨਿਰਪ ਲਲਕਾਰੇ,
ਗਣੇਸ਼ ਨੂੰ ਲਲਕਾਰਿਆ ਸ਼ਿਵ ਰਾਜੇ ਨੇ।
ਤ੍ਰਸਤ ਭਇਓ ਤਜ ਯੁੱਧ ਪਧਾਰੇ,
ਇਹਦਾ ਡਰਦਾ ਜੰਗ ਛੱਡ ਕੇ ਭੱਜ ਗਿਆ ਚੂਹੇ ਦੇ ਸਵਾਰ।
ਜਬ ਸ਼ਿਵ ਜੀ ਕਛ ਸੰਗਿਆ ਪਾਈ,
ਜਦੋਂ ਸ਼ਿਵ ਜੀ ਨੇ ਕੁਛ ਕ ਮੂਰਛਾ ਪਾ ਲਈ,
ਭਾਜ ਗਯੋ ਤਜ ਦਈ ਲਰਾਈ,
ਮੂਰਛਾ ਜਦੋਂ ਖੁੱਲੀ ਨਾ ਕੁਛ ਕ, ਉਸ ਵੇਲੇ ਲਾਈ ਛੱਡ ਕੇ ਸ਼ਿਵ ਜੀ ਭੱਜ ਨਿਕਲੇ।
ਔਰ ਸਗਲ ਡਰ ਕਾ ਗਨ ਭਾਗ,
ਹੋਰ ਸਾਰੇ ਗਣ ਵੀ ਡਰ ਕੇ ਭੱਜ ਨਿਕਲੇ।
ਐਸੋ ਕੋ ਭਾਟੇ ਆਵਾ ਆ ਗਏ,
ਕਹਿੰਦੇ ਅੱਜ ਕਿਹੜਾ ਸੂਰਮਾ ਜਿਹੜਾ ਖੜਸੋਂ ਦੇ ਸਾਹਮਣੇ ਮੁਕਾਬਲੇ ਚ ਆਵੇ।
ਚੌਪਈ ਜਬਾਇ ਕ੍ਰਿਸ਼ਨ ਸ਼ਿਵ ਭਜਤ ਨਿਹਾਰੇ,
ਜਦੋਂ ਸ਼ਿਵ ਜੀ ਨੂੰ ਦੇਖਿਆ ਨਾ ਕ੍ਰਿਸ਼ਨ ਭਜਦੇ ਨੂੰ,
ਕਿਹਾ ਆਪਣੇ ਹਿਰਦਾ ਵਿਚਾਰ,
ਆਪਣੇ ਹਿਰਦੇ ਚ ਵਿਚਾਰਿਆ ਕ੍ਰਿਸ਼ਨ ਜੀ ਨੇ,
ਅਬ ਹਾਂ ਆਪਨ ਇਹ ਸੰਗ ਲਰੋ,
ਕਹਿੰਦੇ ਮੈਂ ਹੀ ਫਿਰ ਲੜ ਕੇ ਵੇਖ ਲਵਾਂ ਹੁਣ ਇਹਦੇ ਨਾਲ,
ਕਹਿ ਆਰ ਮਾਰੋ ਕਹਿ ਲੜ ਮਰੋ,
ਜਾਂ ਇਹਨੂੰ ਦੁਸ਼ਮਣ ਨੂੰ ਮਾਰ ਲੂ ਜਾਂ ਲੜ ਕੇ ਮੈਂ ਮਰ ਜਾਵਾਂ।
ਤਬ ਤੇ ਸੌ ਹੈ ਹਰ ਜੂ ਗਯੋ,
ਕ੍ਰਿਸ਼ਨ ਜੀ ਆ ਗਏ ਸਾਹਮਣੇ ਖੜਗ ਸਿੰਘ ਦੇ,
ਰਾਮ ਭਨਾ ਅਤ ਯੁੱਧ ਮਚੇ,
ਕਲਗੀ ਧਰ ਜੀ ਕਹਿੰਦੇ ਬੜਾ ਜੰਗ ਮਚਿਆ।
ਤਬ ਤਿੰਨ ਤੱਕ ਤੇ ਬਾਣ ਲਗਾਇਓ,
ਤੱਕ ਕੇ ਤੀਰ ਲਾ ਤੇ ਕ੍ਰਿਸ਼ਨ ਨੂੰ,
ਚੰਦਨ ਤੇ ਹਰ ਘੂਮ ਗਿਰਾਇਓ,
ਇਸ ਨੂੰ ਖੜਗ ਸਿੰਘ ਰਸ ਦੇ ਵਿਚੋਂ ਕ੍ਰਿਸ਼ਨ ਨੂੰ ਥੱਲੇ ਸਿੱਟ ਦਿੱਤਾ।
ਕਵਿਓ ਬਾਚ ਸਵਈਆ ਜਾਂ ਪ੍ਰਭ ਕੋ ਨਿਤ ਬ੍ਰਹਮ ਸਚੀ ਪਤ।
ਦੇਖ ਲੋ ਜਿਸ ਪ੍ਰਭੂ ਨੂੰ ਬ੍ਰਹਮਾ ਤੇ ਸਚੀ ਪਤ ਇੰਦਰ ਹਰੋਜ ਤੇ ਆਉਂਦੇ ਆ।
ਸ੍ਰੀ ਸਨਕਾਦਕ ਹੂੰ ਜਪ ਕੀਨੂੰ,
ਸਨਕਾਦਕ ਜੀ ਦਾ ਜਾਪ ਕਰਦੇ ਸਨਕ ਸੁਨੰਦਨ।
ਸੂਰ ਸਸੀ ਸੁਰ ਨਾਰਦ ਸਾਰਦ
ਜਿਹਨੂੰ ਧਿਆਉਂਦੇ ਸੂਰਜ ਚੰਦਰਮਾ ਦੇਵਤੇ ਨਾਰਦ ਸਰਸਤੀ ਆਦਿਕ,
ਤਾਹੀ ਕੇ ਧਿਆਨ ਵਿਖਾਏ ਮਨ ਦੀ,
ਉਹਦੇ ਧਿਆਨ ਚ ਮਨ ਦਿੱਤਾ ਹੋਇਆ ਸਾਰਿਆਂ ਦਾ।
ਖੋਜਤ ਹੈ ਜਿਹ ਸਿੱਧ ਮਹਾਮੁਨ,
ਜਿਹਨੂੰ ਵੱਡੇ ਵੱਡੇ ਮੁਨੀ ਤੇ ਸਿੱਧ ਭਾਲਦੇ ਫਿਰਦੇ ਹੈ।
ਵਿਆਸ ਪਰਾਸੁਰ ਭੇਦ ਨਾ ਚੀਨੂੰ,
ਜਿਹਦਾ ਵਿਆਸ ਤੇ ਪਰਾਸੁਰ ਭੇਦ ਨੀ ਜਾਣਿਆ।
ਸੋ ਖੜਗੇਸ਼ ਅਯੋਧਨ ਮੈਂ,
ਅੱਜ ਉਹ ਖੜਗਸਿੰਘ ਰਾਜੇ ਨੇ ਜੰਗ ਵਿਚ,
ਕਰ ਮੋਹਿਤ ਕੇਸਨ ਤੇ ਗਹਿਲੀ,
ਇਹਨੂੰ ਮੂਰਛਾ ਕਰਕੇ ਕੇਸਾਂ ਤੋਂ ਫੜ ਲਿਆ ਖੜਗ ਸਿੰਘ ਨੇ।
ਸਵਈਆ ਮਾਰ ਬਕੀ ਬਕ ਔਰ ਅਗਹਸੁਰ,
ਜਿਸ ਕ੍ਰਿਸ਼ਨ ਨੇ ਬਕਾਸੁਰ ਬਕੀ ਮਾਰੀ ਸੀ ਪੂਤ ਨਾਲ, ਤੇ ਬਕਾਸੁਰ ਦਾ ਭਰਾ ਬਗਲਾ ਦੈਂਤ ਬਣਿਆ ਮਾਰਿਆ ਸੀ,
ਔਰ ਅਗਹਸੁਰ
ਅਗਹਸੁਰ ਦੈਂਤ ਦੇ ਤਾਂ ਹੀ ਮਾਰਿਆ ਸੀ।
ਤੇਨਕ ਕੋ ਪਲ ਮੈਂ ਵੱਧ ਕੀ,
ਤੇਨਕ ਨੂੰ ਇੱਕ ਪਲ ਚ ਮਾਰਤਾ ਸੀ ਜਿਹੜਾ ਬਲਦ ਬਣ ਕੇ ਆਇਆ ਸੀ।
ਕੇਸੀ
ਕੇਸੀ ਮਾਰਿਆ ਘੋੜਾ ਬਣ ਕੇ ਆਇਆ ਸੀ।
ਬਛਾਸੁਰ
ਬੱਛਾ ਬਣ ਕੇ ਆਇਆ ਸੀ ਦੈਂਤ, ਜਿਹੜਾ ਬਾਗ ਦੇ ਫਲ ਨੀ ਸੀ ਖਾਣ ਦਿੰਦਾ।
ਮੁਸ਼ਟ ਚੰਡੂਰ
ਮੁਸ਼ਟ ਪਹਿਲਵਾਨ ਤੇ ਚੰਡੂਰ, ਮੁਸ਼ਟ ਮਾਰਿਆ ਸੀ ਬਲਭੱਦਰ ਨੇ, ਚੰਡੂਰ ਮਾਰਿਆ ਸੀ ਕ੍ਰਿਸ਼ਨ ਨੇ, ਕੰਸ ਦੇ ਪਹਿਲਵਾਨ ਸਨ ਇਹ।
ਕੀਏ ਚੱਕ ਚੂਰ ਸੁਨਿਓ ਪੁਰ ਤੀਨੋ,
ਇਨਾ ਪੂਰੀ ਸੁਣੇ ਚਕਨਾ ਚੂਰ ਕਰਤੇ ਮਾਰ ਕੇ ਜਿਨ੍ਹਾਂ ਨੇ।
ਸ੍ਰੀ ਹਰ ਸਤਰੇ ਅਨੇਕ ਹਨ,
ਜਿਸ ਕ੍ਰਿਸ਼ਨ ਨੇ ਬੜੇ ਦੁਸ਼ਮਣ ਮਾਰੇ ਸੀ।
ਇਹ ਕੌਣ ਗਣੇ ਕਬ ਸਿਆਮ ਪ੍ਰਵੀਨ,
ਮਹਾਰਾਜ ਕਹਿੰਦੇ ਕੌਣ ਚਤਰੋ ਉਸ ਗਿਣਤੀ ਨੂੰ ਕਰ ਸਕਦਾ ਹੈ।
ਕੰਸ ਕੋ ਕੇਸਨ ਕੇ ਕੇਸ ਕੰਸ ਕੋ ਕੇਸਨ ਤੇ ਗਹਿ ਕੇਸ,
ਕੰਸ ਨੂੰ ਕੇਸਾਂ ਤੋਂ ਪਕੜ ਲਿਆ ਸੀ ਕੇਸ਼ਵ ਕ੍ਰਿਸ਼ਨ ਜੀ ਨੇ।
ਭੂਪ ਮਨੋ ਬਲਦੋ ਬਦਲੋ ਵਹਿਲੀ ਨੂੰ,
ਮਾਨੋ ਰਾਜਨ ਜਿਵੇਂ ਕੇਸਾਂ ਤੋਂ ਕੰਸ ਨੂੰ ਫੜ ਕੇ ਪਟਕਾ ਕੇ ਮਾਰਿਆ ਸੀ ਕ੍ਰਿਸ਼ਨ ਨੇ, ਇਹ ਕੇਸਾਂ ਤੋਂ ਹੁਣ ਫੜ ਲਿਆ, ਉਹ ਬਦਲਾ ਹੀ ਲੈ ਲਿਆ ਮਾਨੋ ਖੜਗ ਸਿੰਘ ਨੇ।
ਸਵਈਆ ਚਿੰਤ ਕਰੀ ਚਿਤ ਮੈਂ ਤੇ ਭੂਪਤ,
ਉਸ ਵੇਲੇ ਰਾਜੇ ਨੇ ਚਿਤ ਵਿਚ ਚਿਤਵਣੀ ਕੀਤੀ,
ਜੋ ਇਹ ਕਹੋ ਅਬ ਹਾਂ ਵੱਧ ਕਹਿ,
ਜੇ ਕਹਿੰਦਾ ਮੈਂ ਕ੍ਰਿਸ਼ਨ ਨੂੰ ਹੁਣ ਮਾਰ ਦਿਆਂ।
ਸੈਨ ਸਭਾ ਭਜ ਹੈ ਜਬ ਹੀ,
ਸਾਰੀ ਫੌਜ ਭੱਜ ਜਾਊਗੀ ਜਦੋਂ,
ਤਬ ਕਾ ਸੰਗ ਜਾਏ ਕਾ ਯੁੱਧ
ਮਚਾਏ, ਮੈਂ ਜੰਗ ਕਿਹਦੇ ਨਾਲ ਰਚਾਉਂਗਾ, ਚਿਤਵਣੀ ਹੋ ਗਈ ਇਹਨੂੰ।
ਹਾਂ ਕਿਹ ਪੈ ਕਰ ਹਾਂ ਬਹੁ ਘਾਏ,
ਤੇ ਮੈਂ ਬਾਲੇ ਵਾਰ ਕੀਤੇ ਕਰਾਂਗਾ ਜ਼ਖਮਾਂ ਦੇ,
ਕਾਹੇ ਹਾਂ ਘਾਏ ਸਨਮ ਮੁਖ ਖੈ ਹਾਂ,
ਤੇ ਕਿਹਦੇ ਜ਼ਖਮ ਸਾਹਮਣੇ ਖਾਵਾਂਗਾ ਜੇ ਇਹਨੂੰ ਮੈਂ ਮਾਰ ਦਿਆਂ।
ਅੱਛਾ
ਉੱਚੀ ਬੋਲ ਰਹੇ ਕਿੱਥੋਂ,
ਕਾਹੇ ਕਹੋ ਕਾਹੇ ਸਨਮ ਮੁਖ ਖੈ ਹਾਂ,
ਕਿਹਦੇ ਜ਼ਖਮ ਸਾਹਮਣੇ ਮੈਂ ਖਾਵਾਂਗਾ,
ਕਾ ਕੇ ਹਾਂ ਕਾਏ ਸਨਮੁਖ ਖੈ ਹਾਂ,
ਇਹਦੇ ਸਾਹਮਣੇ ਜ਼ਖਮ ਖਾਵਾਂਗਾ।
ਛੱਡ ਦਿਓ ਕਹੋ ਜਾਹੋ ਚਲੇ ਹਰ,
ਮੈਂ ਵੀ ਉਹ ਜਾਣ ਕੇ ਚਿਤਵਣੀ ਕਰਕੇ ਰਾਜਾ ਕਹਿੰਦਾ ਜਾ ਛੱਡਦਾ ਤੈਨੂੰ ਕ੍ਰਿਸ਼ਨ,
ਤੋ ਸਮ ਸੂਰ ਕਹੂੰ ਨਹੀਂ ਪਾਇ,
ਤੇਰੇ ਅੱਗੇ ਸੂਰਮਾ ਕਿੱਥੋਂ ਮਿਲਣਾ ਜੰਗ ਕਰਨ ਵਾਸਤੇ, ਤੈਨੂੰ ਹੀ ਮੁਕਾਰਨਾ ਮੈਂ।
ਸਵਈਆ ਪੌਰਖ ਜੈ ਸੋ ਵੱਡੋ ਕੀ ਉਹ ਭੂਪ,
ਜਿੱਡਾ ਵੱਡਾ ਉਦੋਂ ਇਹ ਰਾਜੇ ਨੇ ਕੀਤਾ ਸਾਧ ਸੰਗਤ ਜੀ,
ਨਾ ਆਗੇ ਕਿਸੀ ਨਿਰਪ ਐਸੋ ਕੀ,
ਐਸਾ ਕਿਸੇ ਰਾਜੇ ਨਹੀਂ ਕੀਤਾ ਹੁਣ ਤੱਕ।
ਪਟ ਪੇਖ ਕੇ ਭਾਜ ਗਏ ਸਿਗਰੇ,
ਸੂਰਮੇ ਸਾਰੇ ਭੱਜ ਗਏ ਵੇਖ ਕੇ ਕ੍ਰਿਸ਼ਨ ਦੀ ਹਾਲਤ,
ਜਿਨਹੂੰ ਧਨ ਬਾਨ ਨਾ ਪਾਨ ਲਈ,
ਕਿਸੇ ਨੇ ਝਲਕ ਦੇ ਤੀਰ ਹੱਥ ਚ ਨਾ ਪਕੜਿਆ,
ਹਥਿਆਰ ਉਤਾਰ ਚੱਲੇ ਬੇਸੰਭਾਲ,
ਸਾਰੇ ਹਥਿਆਰ ਲਾ ਕੇ ਬੇਸੰਭਾਲ ਹੋ ਕੇ ਹਾਰ ਮੰਨ ਕੇ ਤੁਰ ਪਏ,
ਰਥੀ ਰਥ ਟਾਰ ਡਰਾਤ ਹੀ ਓ,
ਹਿਰਦੇ ਚ ਡਰਦੇ ਹੈ, ਰਸੀ ਰਸਾਂ ਨੂੰ ਟਲ ਕੇ ਚਲੇ ਗਏ।
ਰਣ ਮੈਂ ਖੜਗੇਸ਼ ਬਲੀ ਬਲਕਾ,
ਉਹ ਖੜਗ ਸਿੰਘ ਨੇ ਜੰਗ ਵਿਚ ਜ਼ੋਰ ਕਰਕੇ
ਆਪਣੋ ਕਰਕੇ ਹਰ ਛੱਡ ਦਿਓ,
ਕ੍ਰਿਸ਼ਨ ਨੂੰ ਆਪਦੇ ਅਧੀਨ ਕਰਕੇ ਛੱਡ ਦਿੱਤਾ,
ਹਥਿਆਰ ਉਤਾਰ ਚਲੇ ਬੇਸੰਭਾਰ, ਰਥੀ ਰਥ ਟਾਰ ਰਾਤ ਹੀ ਓ, ਰਣ ਮੈਂ ਖੜਗੇਸ਼ ਬਲੀ ਬਲਕਾ, ਆਪਣੋ ਕਰਕੇ ਹਰ ਛੱਡ ਦਿਓ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਸਾਹਿਬ ਜੀਓ। ਚੌਪਾਈ ਛਾੜ ਕੇਸ ਤੇ ਜਬ ਹਰ ਦਇਓ, ਲੱਜਤ ਭਇਓ ਬਿਸਰ ਬਲ ਗਇਓ, ਤਬ ਬ੍ਰਹਮਾ ਪ੍ਰਤਸ਼ ਹੋਏ ਆਇਓ, ਕ੍ਰਿਸ਼ਨ ਤਾਪ ਤਿਨ ਸਕਲ ਮਿਟਾਇਓ। ਚੌਪਾਈ ਛਾੜ ਕੇਸ ਤੇ ਜਬ ਹਰ ਦਇਓ,
ਵਾਹਿਗੁਰੂ ਕਾ ਖਾਲਸਾ ਸਤਿਗੁਰੂ ਜੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗੇ ਜੀ ਓ ਜਦੋਂ ਕ੍ਰਿਸ਼ਨ ਭਗਵਾਨ ਦੇ ਤਾਈ ਪਕੜ ਕੇ ਖੜਗ ਸਿੰਘ ਨੇ ਕੇਸਾਂ ਤੋਂ ਮੂਰਛਾ ਕਰਕੇ ਥੱਲੇ ਹੱਥ ਚ ਪਕੜ ਲਿਆ ਉਸ ਵੇਲੇ ਖੜਗ ਸਿੰਘ ਨੇ ਚਿਤਵਣੀ ਕੀਤੀ ਕਿ ਜੇ ਇਹਨੂੰ ਮੈਂ ਮਾਰ ਦਿਆਂ ਤੇ ਜੰਗ ਕਿਹਦੇ ਨਾਲ ਕਰਾਂਗਾ ਇਸ ਖਿਆਲ ਦੇ ਨਾਲ ਛੱਡ ਦਿੱਤਾ ਜਦੋਂ ਕ੍ਰਿਸ਼ਨ ਜੀ ਨੂੰ ਕੇਸਾਂ ਤੋਂ ਛੱਡ ਦਿੱਤਾ ਕੰਸ ਦਾ ਵੈਰ ਲੈ ਕੇ ਜਿਵੇਂ ਕੰਸ ਨੂੰ ਕੇਸਾਂ ਤੋਂ ਪਟਕਾਇਆ ਸ੍ਰੀ ਕ੍ਰਿਸ਼ਨ ਨੇ ਉਸ ਵੇਲੇ ਸਾਧ ਸੰਗਤ ਜੀ ਕ੍ਰਿਸ਼ਨ ਜੀ ਉਸ ਵੇਲੇ ਬੜੇ ਸ਼ਰਮਿੰਦੇ ਹੋਏ ਸਾਰਾ ਆਪਦਾ ਜ਼ੋਰ ਜਿੰਨਾ ਸੀ ਭੁੱਲ ਗਿਆ ਇਸ ਪ੍ਰਕਾਰ ਸ਼ਰਮਿੰਦਗੀ ਵਿਚ ਬਹੁਤ ਸੋਗ ਦਾ ਤਾਪ ਚੜ ਗਿਆ ਕ੍ਰਿਸ਼ਨ ਜੀ ਨੂੰ ਉਹਦੀ ਬਾਬਤ ਕਹਿੰਦੇ ਹਨ ਹੁਣ
ਚੌਪਾਈ ਛਾੜ ਕੇਸ ਤੇ ਜਬ ਹਰ ਦਇਓ
ਜਦੋਂ ਹਰੀ ਕ੍ਰਿਸ਼ਨ ਜੀ ਦੇ ਤਾਈ ਕੇਸਾਂ ਤੋਂ ਖੜਗ ਸਿੰਘ ਨੇ ਛੱਡ ਦਿੱਤਾ
ਲੱਜਤ ਭਇਓ ਬਿਸਰ ਬਲ ਗਇਓ
ਐਸਾ ਸ਼ਰਮਿੰਦਾ ਹੋਇਆ ਆਪਦਾ ਬਾਲੀ ਭੁੱਲ ਗਿਆ
ਤਬ ਬ੍ਰਹਮਾ ਪ੍ਰਤਸ਼ ਹੋਏ ਆਇਓ
ਬ੍ਰਹਮਾ ਆਪ ਪ੍ਰਤੱਖ ਹੋ ਕੇ ਆਇਆ
ਕ੍ਰਿਸ਼ਨ ਤਾਪ ਤਿੰਨ ਸਕਲ ਮਿਟਾਇਓ
ਜੀ ਦਾ ਜਿਹੜਾ ਸੋਗ ਦਾ ਤਾਪ ਸੀ ਸਾਰਾ ਇਹਨੇ ਮੇਟ ਦਿੱਤਾ
ਚੌਪਾਈ ਕਹੇ ਕ੍ਰਿਸ਼ਨ ਸਿਉ ਇਹ ਬਿਦ ਬੈਨ
ਕ੍ਰਿਸ਼ਨ ਜੀ ਦੇ ਤਾਈ ਬ੍ਰਹਮਾ ਨੇ ਇਸ ਪ੍ਰਕਾਰ ਬਚਨ ਕਹੇ
ਲਾਜ ਕਰੋ ਨਹੀਂ ਪੰਕਜ ਨੈਨਾ
ਸਿੱਖੇ ਨੇਤਰਾਂ ਵਾਲੇ ਕ੍ਰਿਸ਼ਨ ਕਬਲ ਨੈਨ ਸ਼ਰਮ ਨਾ ਮੰਨੋ
ਇਹ ਪੌਰਖ ਹਾਂ ਤੂੰ ਹੀ ਸੁਣਾ
ਮੈਂ ਇਹਦਾ ਉਦਮ ਖੜਗ ਸਿੰਘ ਇੰਨਾ ਕਿਉਂ ਹੈ ਇਹਦਾ ਕਾਰਨ ਮੈਂ ਦੱਸਦਾ ਸੁਣੋ ਹੁਣ ਤੁਸੀਂ
ਤੇ ਤੂੰ ਕਹੋ ਅਬ ਹੈ ਦੇ ਜਹਾਨ
ਇਸ ਕਰਕੇ ਤੈਨੂੰ ਪ੍ਰਸੰਨ ਮੈਂ ਕਰ ਲਵਾਂਗਾ
ਬ੍ਰਹਮਾ ਬਾਚ ਤੋਟਕ ਜਾਵੀ ਇਹ ਭੂਪਤ ਜਨਮ ਲਿਓ
ਜਦੋਂ ਇਹ ਰਾਜੇ ਨੂੰ ਜਨਮ ਧਾਰਿਆ ਸੀ ਇਹ ਕ੍ਰਿਸ਼ਨ ਜੀ ਸੁਣੋ ਕਹਿੰਦਾ ਹੈ ਬ੍ਰਹਮਾ
ਤਜ ਤਹਾਮ ਤਬਾ ਬਨ ਬਾਸ ਕੀਓ
ਉਦੋਂ ਇਹ ਘਰ ਬਾਰ ਛੱਡ ਕੇ ਬਣ ਚ ਬਸਣ ਲੱਗ ਗਿਆ ਤਪੱਸਿਆ ਕਰਨ ਲੱਗ ਗਿਆ ਸੀ
ਤਪਸਾ ਕਰਕੇ ਜਗ ਮਾਤਰ ਜਹਾਇਓ
ਤਪੱਸਿਆ ਕਰਕੇ ਇਸ ਨੇ ਦੇਵੀ ਦੇ ਤਾਈ ਚੰਡੀ ਦੇ ਤਾਈ ਪ੍ਰਸੰਨ ਕੀਤਾ ਸੀ
ਤਹਿ ਤੇ ਅਰ ਜੀਤਨ ਕੋ ਵਰ ਪਾਇਓ
ਉਸ ਚੰਡੀ ਤੋਂ ਇਹਨੂੰ ਦੁਸ਼ਮਣ ਜਿੱਤਣ ਦਾ ਵਰ ਪਾਇਆ ਸੀ
ਚੌਪਾਈ ਤਿਹ ਕੇ ਬਦ ਕੋ ਏਕ ਉਪਾਈ
ਇਹਦੇ ਮਾਰਨ ਦਾ ਇੱਕ ਉਪਾਅ ਹੈ ਮੈਂ ਜਾਣਦਾ ਹਾਂ
ਸੋ ਪ੍ਰਭ ਤੂੰ ਕਹੋ ਕਹਿਤ ਸੁਣਾਈ
ਤੁਹਾਨੂੰ ਸੁਣਾ ਕੇ ਕ੍ਰਿਸ਼ਨ ਜੀ ਮੈਂ ਦੱਸਦਾ ਹਾਂ
ਬਿਸਨੀ ਆਏ ਜੋ ਯਾ ਸੰਗ ਲੜਾ
ਇਸ ਤਰ੍ਹਾਂ ਹੀ ਲੜੇ ਨਾ ਜਿਵੇਂ ਤੁਸੀਂ ਲੜਦੇ ਹੋ ਵਿਸ਼ਨੂੰ ਵੀ ਆਪ ਲੜ ਪਏ ਆ ਕੇ
ਤਾਂ ਭਜਾਵਾ ਬਿਲਮ ਨਾ ਕਰਾ
ਜਿਵੇਂ ਸ਼ਿਵ ਜੀ ਭਜਾਤਾ ਵਿਸ਼ਨੂੰ ਨੂੰ ਵੀ ਭਜਾ ਦੇਗਾ ਦੇਰ ਨੀ ਕਰੇਗਾ ਐਸਾ ਯੋਧਾ ਹੈ
ਜਾਓ ਭਾਈ ਇੰਦਰ ਦਵਾਦ ਸੇ ਭਾਨ ਬੁਲਾਵਹੁ
ਤੁਸੀਂ ਐ ਕਰੋ ਇੰਦਰ ਨੂੰ ਵੀ ਬੁਲਾ ਲਓ ਤੇ 12 ਸੂਰਜ ਵੀ ਬੁਲਾ ਲਓ
ਰੁਦਰ 11 ਮਿਲ ਕਰ ਧਾਵਹੁ
11 ਸ਼ਿਵ ਜੀ ਵੀ ਨਾਲ ਬੁਲਾ ਲਓ ਧਾਵਾ ਕਰੋ ਮਿਲ ਕੇ
ਸੋ ਜਮ ਆਠੋ ਬਸ ਜੋ ਦੇ
ਅਤੇ ਸੋਮ ਚੰਦਰਮਾ ਹੀ ਬੁਲਾ ਲਓ 8 ਬਸੂ ਹਨ ਗੇ ਜਿਹੜੇ ਤੇ ਜੋਧੇ ਸੂਰਮੇ
ਐਸੀ ਬੇਦ ਸੋਮ ਸੋ ਜਮ ਆਠੋ ਬਸ ਜੋਧੇ
ਸੋਮ ਚੰਦਰਮਾ ਤੇ ਜਮ ਧਰਮ ਰਾਜ ਅੱਠੇ ਬਸੂ ਜੋਧੇ ਜਿਹੜੇ ਹਨ
ਐਸੀ ਬੇਦ ਹਰਾ ਹੈ ਪ੍ਰਬੋਧੇ
ਇਸ ਵਿਧੀ ਦੇ ਨਾਲ ਇਸ ਪ੍ਰਕਾਰ ਹਰੀ ਕ੍ਰਿਸ਼ਨ ਦੇ ਤਾਈ ਬ੍ਰਹਮਾ ਨੂੰ ਪ੍ਰਬੋਧ ਸਮਝਾਇਆ
ਸੋਰਠਾ ਇਹ ਸਭ ਸੁਖਤ ਬੁਲਾਏ
ਇਹਨਾਂ ਸਾਰਿਆਂ ਸੂਰਮਿਆਂ ਨੂੰ ਇਕੱਠੇ ਬੁਲਾ ਲਓ ਆਪ
ਯੁੱਧ ਕਾਜ ਰਣ ਪ੍ਰਗਟ ਹੀ
ਇਹ ਜੰਗ ਦੇ ਵਾਸਤੇ ਪ੍ਰਗਟ ਹੋ ਜਾਣ ਜੰਗ ਚ
ਆਪਣੇ ਦਲ ਹੈ ਜਗਾਏ
ਆਪਣੇ ਦਲ ਨੂੰ ਜਗਾ ਦਿਓ ਤੁਸੀਂ ਬਾਕੀ ਨੂੰ
ਕਹੋ
ਜਾਦਮਾ ਨੂੰ ਵੀ
ਕਹੋ ਜੂਝ ਏਊ ਕਰਹਿ
ਇਹ ਕਹੋ ਸਾਰੇ ਜੰਗ ਕਰਨ
ਚੌਪਾਈ ਪੁਨਿਆ ਪਛਰਾ ਸਕਲ ਬੁਲਾਵਹੁ
ਫਿਰ ਪਛਰਾਂ ਦਾ ਨਾਚ ਵਿਖਾਓ ਜਿਵੇਂ ਸਿਨਵਿਆਂ ਵਾਲੇ ਬਲ ਨਾਸ਼ ਕਰਦੇ ਨਾ ਸੂਰਮਤਾ ਜੀ ਦਾ ਦਿਖਾ ਕੇ ਨਾਚ ਕਾਂਗਰਸ ਸੀ ਇਉਂ ਕਹਿੰਦੇ ਹੈ ਸਾਰੀਆਂ ਪਛਰਾਂ ਨੂੰ ਬੁਲਾ ਲਓ
ਇਹ ਕੀ ਅਗਰਜ
ਵੀਰ ਰਸ ਨੀ ਰਹਿੰਦਾ ਜਿਹੜੇ ਨਾਚ ਵੇਖਣ ਵਾਲੇ ਆਦਮੀ ਉਹਨਾਂ ਦੇ
ਇਹ ਕੀ ਅਗਰਜ ਦ੍ਰਿਸ਼ਟ ਨਚਾਵਹੁ
ਅੱਗੇ ਨਿਗਾਹ ਦੇ ਨਿਚਾ ਨਾਚ ਕਰਾਓ ਕਹਿਣ ਲੱਗੇ
ਕਾਮ ਦੇਵ ਕਹੋ ਆਏ ਸਦੀਜਾ
ਕਾਮਦੇਵ ਨੂੰ ਆਗਿਆ ਦੇ ਦਿਓ
ਯਾ ਕੋ ਚਿੱਤ ਮੋਹੇ ਕਰ ਲਈ
ਮੱਛਰਾਂ ਦੇ ਨਾਚ ਵੇਖਣ ਚ ਮੋਹਤ ਹੋ ਜਾਵੇ ਐਸਾ ਛਲ ਕਰੋ ਇਹਦੇ ਨਾਲ
ਦੋਹਰਾ ਸਭਾ ਕ੍ਰਿਸ਼ਨ ਸੋ ਕੀਓ
ਕ੍ਰਿਸ਼ਨ ਜੀ ਨੂੰ ਉਸੇ ਪ੍ਰਕਾਰ ਕੀਤਾ
ਜੋ ਬ੍ਰਹਮਾ ਸਿੱਖ ਦੀ
ਜਿਹੜਾ ਬ੍ਰਹਮਾ ਸਿੱਖਿਆ ਦਿੱਤੀ ਆ ਕੇ
ਇੰਦਰ ਸੂਰ ਸਭ ਰੁਦਰ ਬਸ
ਇੰਦਰ ਤੇ ਸੂਰਜ ਤੇ ਸ਼ਿਵ ਜੀ ਤੇ ਬਸੂ ਆਦਿਕ
ਜਮਹ ਬੋਲ ਕਰ ਲੀ
ਜਮ ਧਰਮ ਰਾਜਾ ਨੂੰ ਬੁਲਾ ਲਿਆ
ਚੌਪਾਈ ਨਿਕਟ ਸਿਆਮ ਕੇ ਤਬ ਸਭ ਆਏ,
ਕ੍ਰਿਸ਼ਨ ਜੀ ਦੇ ਪਾਸ ਆ ਗਏ ਚੱਲ ਕੇ।
ਕ੍ਰੋਧ ਹੋਏ ਮਨ ਯੁੱਧ ਹੈ ਤਹਾਏ,
ਕ੍ਰੋਧ ਹੋ ਕੇ ਮਨ ਜੰਗ ਵਾਸਤੇ ਧਾਵਾ ਕੀਤਾ ਇਹਨਾਂ ਨੇ।
ਇੱਕ ਸਭ ਮਿਲ ਕੇ ਯੁੱਧ ਮਚਾਇਓ,
ਇਹਨਾਂ ਨੂੰ ਸਾਰੇ ਮਿਲ ਕੇ ਜੰਗ ਰਚਾਉਣਾ ਕੀਤਾ।
ਉੱਥੇ ਪੱਛਰਾਂ ਨਵ ਚਰ ਚਰਲਾਇਓ,
ਉੱਧਰ ਪੱਛਰਾਂ ਨਾਚ ਦਾ ਆਕਾਸ਼ ਵੀ ਝੜੀ ਲਾ ਦਿੱਤੀ।
ਸਵਈਆ ਕਹਿ ਕੇ ਕਟਾਸ਼ਨ ਕਹਿ ਕਹਿ ਕਟਾਸ਼ ਨਚਾ ਤੇ ਉਪਹਮਨ,
ਜਿਹੜੀਆਂ ਨੇਤਾਂ ਨੂੰ ਕੱਟ ਕੱਟ ਕੇ ਵੇਖ ਵੇਖ ਕੇ ਪਲਟਾ ਕੇ ਨਿਗਾਹ ਨੂੰ ਨੱਚਦੀਆਂ ਹਨ।
ਗੀਤ ਸਭਾ ਮਿਲ ਕੇ ਸੁਰ ਗਾਵ,
ਸਾਰੇ ਦੇਵਤੇ ਮਿਲ ਕੇ ਗੀਤ ਗਾਉਂਦੇ ਹੈ, ਇਹੋ ਹੀ ਨਾਚ ਵੇਖਣ ਜੀ ਲੱਗੇ ਨੇ ਸਾਰੇ ਦੇਵਤੇ ਵੀ।
ਬੀਨ ਪਖਾਵਜ ਤਾਲ ਵੱਜਾ ਡਫ,
ਬੀਨਾ ਤੇ ਪਖਾਵਜ ਜੋੜੀਆਂ ਤੇ ਡੱਫਾਂ ਆਦਿਕ ਵੱਜਦੀਆਂ, ਤਾਲ ਕੈਂਸੀਆਂ
ਪਾਂਤਿਆਂ ਨੇਕਨ ਭਾਵ ਦਿਖਾਵੇ,
ਭਾਵ ਦਿਖਾ ਰਹੀਆਂ ਪੱਛਰਾਂ।
ਸਾਰੰਗ ਸੋਰਠ ਮਾਲ ਸ੍ਰੀ,
ਸਾਰੰਗ ਤੇ ਸੋਰਠ ਤੇ ਮਾਲ ਸ੍ਰੀ ਜਿਹੜੀਆਂ ਹਨ,
ਅਰ ਰਾਮ ਕਲੀ ਨਟ ਸੰਗ ਮਿਲਾਵੇ,
ਰਾਮ ਕਲੀ ਰਾਗਣੀ ਤੇ ਨਟ ਨੂੰ ਨਾਲ ਮਿਲਾ ਲੈਂਦੀਆਂ।
ਭੋਗਨ ਮੋਹ ਕੀ ਬਾਤ ਕੀਤੀ,
ਭੋਗਾਂ ਦੇ ਮੋਹਤ ਕਰਨ ਵਾਲੀਆਂ ਗੱਲਾਂ ਕੀਤਨੀਆਂ।
ਸੁਣ ਕੇ ਮਨ ਜੋਗਨ ਕੇ ਦਰਬ ਜਾਵੇ,
ਜੋਗੀਆਂ ਦੇ ਮਨ ਵੀ ਕਾਮ ਚ ਢਲ ਜਾਂਦੇ ਆ ਸੁਣ ਕੇ।
ਸਵਈਆ ਉਤ ਸੁੰਦਰ ਨਿਰਤ ਕਰੇ ਨਵ ਮੈਂ,
ਉਹਦੇ ਸੁੰਦਰ ਪੱਛਰਾਂ ਨਿਰਤਕਾਰੀ ਕਰਨ ਲੱਗੀਆਂ ਮੋਹਤ ਕਰਨ ਵਾਸਤੇ ਖੜਗ ਸਿੰਘ ਨੂੰ ਆਕਾਸ਼ ਵਿੱਚ।
ਇਤ ਵੀਰ ਸਭਾ ਮਿਲ ਯੁੱਧ ਕਰੇ,
ਸੂਰਮੇ ਮਿਲ ਕੇ ਸਾਰੇ ਜੰਗ ਕਰ ਰਹੇ ਹਨ।
ਵਰਸ਼ੀ ਕਰਵਾਰ ਕਟਾਰਨ ਸਿਉ,
ਵਰਸ਼ੀਆਂ ਨਾਲ ਕਟਾਰਾਂ ਨਾਲ ਤਲਵਾਰਾਂ ਨਾਲ।
ਜਬ ਹੀ ਮਨ ਮੈਂ ਅਤ ਕ੍ਰੋਧ ਭਰੇ,
ਮਨ ਬੜੇ ਗੁੱਸੇ ਦੇ ਨਾਲ ਭਰ ਗਏ ਹਨ।
ਕਬ ਸਿਆਮ ਆਯੋਧਨ ਮੈਂ ਰਦ ਨੱਛਦ,
ਕਹਿੰਦੇ ਆ ਗੁਰੂ ਸਾਹਿਬ ਜੀ ਕਹਿੰਦੇ ਆ ਜੰਗ ਦੇ ਵਿੱਚ ਦੰਦਾਂ ਦੇ ਤਾਈ ਬੁੱਲਾਂ ਦੇ ਨਾਲ ਬੁੱਲਾਂ ਨੂੰ ਕੱਟ ਕੱਟ ਕੇ
ਪੀਸ ਕੇ ਆਨ ਪਰੈ ਨਾ ਡਰੈ,
ਦੰਦ ਪੀ ਕੇ ਹੋਠਾਂ ਨੂੰ ਚਬਦੇ ਹੋਏ ਆ ਪੈਂਦੇ, ਡਰਦੇ ਨੀ ਹਨਗੇ।
ਲੜ ਕੇ ਮਰ ਕੇ ਜੋ ਕਬੰਧ ਉੱਠਾ,
ਜਿਹੜੇ ਲੜੇ ਹੋਏ ਨਾ ਮਰੇ ਹੋਏ ਉਹ ਧੜਾਂ ਵੀ ਉੱਠੀਆਂ ਫਿਰਦੀਆਂ ਜੰਗ ਕਰਦੀਆਂ ਗਰਮ ਖੂਨ ਹੋਣੇ ਕਰਕੇ।
ਅੜ ਕੇ ਸੋ ਅਪੱਛਰ ਤਾਹੇ ਬਰੈ,
ਅੜ ਕਰਕੇ ਪੱਛਾ ਉਹਨਾਂ ਯੋਧਿਆਂ ਨੂੰ ਵਰਦੀਆਂ ਕਿ ਮੈਂ ਵਰਨਾ ਹੈ।
ਦੋਹਰਾ ਵੱਡੋ ਯੁੱਧ ਭੂਪਤ ਕੀਓ,
ਕਿਉਂ ਰਾਜੇ ਖੜਕ ਸਿੰਘ ਬੜਾ ਭਾਰੀ ਯੁੱਧ ਕੀਤਾ।
ਮਨ ਮਹਿ ਕੋਪ ਵਡਹਾਏ,
ਮਨ ਤੇ ਬੜਾ ਭਾਰੀ ਗੁੱਸਾ ਵਧਾ ਕੇ, ਬੀਬੀ ਆ ਬੱਚੇ ਨੂੰ ਬਾਹਰ ਲੈ ਜਾਓ ਤਾਂ ਕੋਈ ਹਰਕਤ ਨਹੀਂ ਤੁਹਾਡਾ।
ਸਭ ਦੇਵਨ ਕੋ ਦੇਣ ਪਰੈ,
ਸਾਰੇ ਦੇਵਤਿਆਂ ਦਾ ਜਿਹੜਾ ਦਿਨ
ਸੋ ਕਬ ਕਹਿ ਤੂੰ ਸੁਣਾਏ,
ਉਹ ਜਿਹੜਾ ਦਿਨ ਦਿਨ ਬਣਿਆ ਪਿਆ ਕਵੀ ਜੀ ਕਹਿ ਕੇ ਸੁਣਾਉਂਦੇ ਹਜੂਰ।
ਸਵਈਆ ਗਿਆਰਾਂ ਹੈ ਰੁਦਰਨ ਕੋ ਸਰ ਬਾਇਸ,
ਕਿਉਂ ਕੀਤੇ ਖੜਗ ਸਿੰਘ ਗਿਆਰਾਂ ਦਿਨ ਤਾਂ ਬਾਈ ਤੀਰ ਲਾਤੇ, ਦੋ ਦੋ ਲਾਤੇ।
ਦਵਾਦਸ ਭਾਨਨ ਚੌਬੀਸ ਮਾਰੇ,
ਬਾਰਾਂ ਸੂਰਜਾਂ ਦੇ ਚੌਵੀ ਤੀਰ ਲਾਤੇ।
ਇੰਦਰ ਸਹੰਸਰ,
ਇੰਦਰ ਦੇ ਹਜ਼ਾਰ ਨੇਤਰ ਸੀ ਨਾ, ਉਹਦੇ ਹਜ਼ਾਰ ਹੀ ਤੀਰ ਲਾਤਾ।
ਖੜਾਨਨ ਕੋ ਖੱਟ,
ਖੜਾਨਣ ਜਿਹੜਾ ਸ਼ਾਮਕਾਰ ਸੀ ਉਹਦੇ ਛੇ ਮੂੰਹ ਸੀ, ਛੇ ਪੀਰ ਉਹਦੇ ਮਾਰਤੇ।
ਪਾਚਸ ਕਾਨ ਕੋ ਕੋਪ ਪ੍ਰਹਾਰੇ,
25 ਕੋ ਕ੍ਰੋਧ ਦੇ ਨਾਲ ਕ੍ਰਿਸ਼ਨ ਦੇ ਤੇ ਚਲਾ ਤੇ।
ਸੋਮ ਕੋ 60,
ਚੰਦਰਮਾ ਨੂੰ 60 ਲਾ ਤੇ।
ਗਣੇਸ਼ ਕੋ 70,
ਗਣੇਸ਼ ਦੇ 70 ਤੀਰ ਵਾਦ ਤੇ।
ਆਠ ਬਸੂਨ ਕੋ 64 ਡਾਰੇ,
8 ਬਸੂਆਂ ਨੂੰ 64 ਮਾਰਤੇ ਤੀਰ।
7 ਕੁਬੇਰਨ ਕੋ,
7 ਕੁਬੇਰ ਤੇ ਸਿੱਟੇ।
9 ਜਮ ਰਾਜਾ ਹੈ,
9 ਧਰਮ ਰਾਜਾ ਤੇ ਚਲਾਏ।
ਏਕ ਹੀ ਏਕ ਸੋ ਔਰ ਸੰਘਾਰ,
ਹੋਰ ਬਾਕੀ ਦੇ ਇੱਕ ਇੱਕ ਤੀਰ ਨਾਲ ਹੀ ਮਾਰ ਦਿੱਤੇ।
ਸਵਈਆ ਬਾਨਨ ਬੇਦ ਜਲਾ ਦੇ ਪਕਾਓ,
ਤੇ ਮਰਨ ਦੇਵਤੇ ਨੂੰ ਵੀ ਪਾਣੀ ਤੀਰਾਂ ਨਾਲ ਬਿਨ ਸਿੱਟਿਆ।
ਨਲ ਕੁਬਰ ਆਓ ਜਮ ਕੇ ਔਰ ਮਾਰੇ,
ਉਹਦੇ ਨਲ ਕੁਬਰ ਜੋ ਕੁਬੇਰ ਦੇ ਪੁੱਤਰ ਧਰਮ ਰਾਜਾ ਦੇ ਵੀ ਪੇਟ ਚ ਮਾਰਿਆ।
ਔਰ ਕਹਾਂ ਲੱਗ ਸਿਆਮ ਗਨ,
ਸਿਆਮ ਗਨ ਦੀ ਧਰਜੀ ਕਹਿੰਦੇ ਹੋਰ ਕਿੱਥੋਂ ਤਾਂ ਗਿਣਤੀ ਦੱਸੀ।
ਜੋ ਹੋਤੇ ਰਨ ਮੈਂ ਸਭ ਹੂਨ ਪ੍ਰਹਾਰੇ,
ਜਿੰਨੇ ਜੰਮੀ ਸੀ ਸਾਰਿਆਂ ਦੇ ਤਾਈ ਵਾਰ ਕੀਤੇ ਖੜਗ ਸਿੰਘ ਨੇ।
ਸੰਕਟ ਮਾਨ ਭੈ ਸਭ ਹੀ,
ਸਾਰੇ ਸੂਰਮੇ ਸ਼ੰਕਾ ਵਾਲੇ ਹੋ ਗਏ।
ਕਿਨੂੰ ਨਹੀਂ ਭੂਪ ਕੀ ਔਰ ਨਿਹਾਰੇ,
ਕਿਸੇ ਨੂੰ ਵੀ ਰਾਜੇ ਵੱਲ ਤੱਕਿਆ ਨਹੀਂ ਹੈ, ਡਰਦੇ ਨੇ।
ਮਨ ਜੁਗੰਤ ਕੇ ਅੰਤ ਸਮੇਂ,
ਮਨ ਯੁੱਗ ਆਉਣ ਦੇ ਅੰਤ ਦੇ ਸਮੇਂ ਚ ਹਾਂ ਯੁੱਗਾਂ ਦੀ ਚੌਂਕੜੀ ਦੇ।
ਪ੍ਰਗਟਿਓ ਕਲ ਕਾਲ ਤਿਨੋ ਸੋ ਵਿਚਾਰੇ,
ਇਹ ਕਲਯੁਗ ਦਾ ਹੀ ਸਮਾਂ ਪ੍ਰਗਟ ਹੋ ਗਿਆ ਹੈ ਵਿਚਾਰਿਆ ਕਈਆਂ ਨੇ।
ਜਾਓ ਭਾਈ ਤਿਆਗ ਦਇਓ ਰਨ ਤ੍ਰਾਸ ਵਢਾਇਓ,
ਸਾਰੇ ਡਰ ਗਏ ਜੰਗ ਛੱਡ ਦਿੱਤਾ ਇਹਦੇ ਨਾਲੋਂ।
ਕਿਨਹੂ ਨਾ ਤੇ ਸੋ ਜੁਦ ਮਚਾਰਿਓ,
ਕਿਸੇ ਨੇ ਜੰਗ ਨਾ ਮਚਾਇਆ ਖੜਗ ਸਿੰਘ ਦੇ ਨਾਲ,
ਚਿਤ ਸਭੂ ਇਹ ਭਾਂਤ ਵਿਚਾਰਿਓ,
ਚਿਤ ਸਾਰਿਆਂ ਨੇ ਵਿਚਾਰ ਲਿਆ,
ਇਹ ਨਹੀਂ ਮਰਾ ਕਿਸੂ ਤੇ ਮਾਰਿਆ,
ਇਹ ਵੀ ਮਾਰਿਆ ਵਾ ਕਿਸੇ ਦਾ ਮਰਦਾ।
ਤਬ ਬ੍ਰਹਮੇ ਹਰ ਨਿਕਟ ਉਚਾਰਿਓ,
ਬ੍ਰਹਮਾ ਨੇ ਕ੍ਰਿਸ਼ਨ ਜੀ ਦੇ ਕੋਲੇ ਆ ਕੇ ਕੰਨ ਲਾ ਕੇ ਗੱਲ ਕੀਤੀ,
ਜਬ ਸਗਲੋ ਦਲ ਨਿਰਪਤ ਸਿੰਘਾਰਿਓ,
ਜਦੋਂ ਰਾਜੇ ਨੂੰ ਸਾਰਾ ਦਲ ਮਾਰਿਆ,
ਜਬ ਲਗ ਇਹ ਤੇਤਾ ਕਰਮੋ ਹੈ,
ਇਹਨੂੰ ਇੱਕ ਤਵੀਤ ਦਿੱਤਾ ਹੋਇਆ ਹੈ ਜਿੰਨਾ ਚਿਰ ਇਹਦੇ ਹੱਥ ਵਿਚ ਹੈ ਨਾ ਉਹ,
ਤਬ ਲਗ ਬੱਜਰ ਸੂਲ ਧਾਰਕੋ ਹੈ,
ਉਹਨਾਂ ਤੱਕ ਇੰਦਰ ਦਾ ਜਿਹੜਾ ਬੱਜਰ ਹੈ ਧਨਖ, ਸੱਤਾਂ ਧਾਂਤਾਂ ਦਾ ਤੇ ਤ੍ਰਸੂਲ ਆਦਿਕ ਸ਼ਿਵੀਰ ਕੀ ਕਰ ਸਕਦੇ ਹੈ, ਇਹਦਾ ਕੁਝ ਨੀ ਵਿਗਾੜ ਸਕਦੇ।
ਤਾਂ
ਧੂਪ ਦੀ ਬੱਤੀ ਥੋੜੀ ਜੀ ਭਾਈ ਬੰਦ ਕਰ,
ਤਾਂ ਤੇ ਇਹ ਕਾਜ ਅਬ ਕੀਜੈ,
ਕਰਕੇ ਕੰਮ ਕਰੋ ਹੁਣ,
ਪਿਛਕ ਹੋਏ ਮੰਗ ਸੋ ਲੀਜੈ,
ਇਹ ਤੋਂ ਮੰਗਤੇ ਬਣ ਕੇ ਆਪਾਂ ਮੰਗ ਲਈਏ,
ਮੁਕਤ ਰਮਾ ਤੇ ਜੋ ਇਹ ਪਾਇਓ,
ਜਿਹੜਾ ਲਕਸ਼ਮੀ ਤੋਂ ਇਹਨੂੰ ਮੁਕਤ ਲਿਆ ਹੈ ਨਾ ਖੜਗ ਸਿੰਘ ਨੇ,
ਸੋ ਇੰਦਰਾਦਿਕ ਹੱਥ ਨਾ ਆਇਆ,
ਇੰਦਰਾਦਿਕਾਂ ਦੇ ਹੱਥ ਵੀ ਨੀ ਆਇਆ,
ਜਬ ਤੇਤਾ ਇਹ ਕਰਤੇ ਲੀਜਾ,
ਜਦੋਂ ਇਹਦੇ ਕੋਲੋਂ ਤਵੀਤ ਆ ਨਾ ਜਿਹੜਾ ਦਿੱਤਾ ਹੋਇਆ ਪਾਰਵਤੀ ਦਾ, ਲੈ ਲਾਂਗੇ ਅੱਖ ਚੋਂ,
ਤਬ ਜਾ ਕੋ ਵੱਧ ਛਿਨ ਮਹਿ,
ਉਦੋਂ ਆਪਾਂ ਝਾਤੀ ਮਾਰ ਲਵਾਂਗੇ ਚੰਡੀ ਦਾ ਦਿੱਤਾ ਹੋਇਆ ਹੈ,
ਜੇ ਉਪਾਏ ਕਰਤੇ ਪਰਹਰੈ,
ਜੇ ਇਸ ਉਪਾਅ ਕਰਿਆ ਤੇ ਮਾਰ ਦੀਏ ਤੇ ਦੂਰ ਕਰ ਦੀਏ ਤਾਂ ਕਰ ਦੀਏ, ਹੋਰ ਨੀ ਇਹਦਾ ਉਪਾਅ ਕੋਈ,
ਤੋ ਕਦਾਂ ਚ ਨਿਰਪ ਮਰੈ ਤੋ ਮਰੈ,
ਬ੍ਰਹਮਾ ਕਹਿੰਦਾ ਕਦਾਂ ਚ ਚੁਣ ਚੇਰ, ਜੇ ਰਾਜਾ ਮਰ ਜੇ ਤਾਂ ਮਰ ਜੇ, ਨਹੀਂ ਮਰਨਾ ਨਹੀਂ।
ਚੌਪਈ ਯੋ ਸੁਨ ਹਰ ਦਿਜ ਬੇਖ ਬਨਾਇਓ,
ਯੋ ਸੁਣ ਕੇ ਕ੍ਰਿਸ਼ਨ ਝੱਟ ਬਾਹਮਣ ਦਾ ਲਵਾਸ ਬਣਾ ਲਿਆ,
ਮੰਗਣ ਤੇ ਪੈ ਹਰ ਬਿਦ ਆਇਓ,
ਕ੍ਰਿਸ਼ਨ ਜੀ ਤੇ ਬ੍ਰਹਮਾ ਅੱਗੇ ਬਾਹਮਣ ਸੀ, ਇਹ ਦੋਵੇਂ ਮੰਗਣ ਵਾਸਤੇ ਆ ਗਏ ਖੜਗ ਸਿੰਘ ਦੇ ਕੋਲੇ,
ਤਬ ਤਿੰਨ ਸਿਆਮ ਬ੍ਰਹਮ ਲਖ ਲੀਨੋ,
ਉਸ ਸਮਝ ਲੈ ਵੀ ਇਹ ਤਾਂ ਕ੍ਰਿਸ਼ਨ ਬਾਹਮਣ ਬਣਿਆ ਤੇ ਬ੍ਰਹਮਾ ਆਇਆ ਹੈ,
ਸ਼ਿਆਮ ਕਹੇ ਇਮ ਉੱਤਰ ਦੀ,
ਕਲਜੀ ਘਰ ਜੀ ਕਹਿੰਦੇ ਉੱਤਰ ਤਾਂ ਖੜਗ ਸਿੰਘ ਨੇ,
ਖੜਗੇਸ ਬਾਚ ਸਵਈਆ ਵੇਖ ਕੀ ਉਹ ਹਰ ਬਾਹਮਣ ਕੋ,
ਕਹਿੰਦੇ ਕ੍ਰਿਸ਼ਨ ਤੂੰ ਬਾਹਮਣਾ ਵਾਲਾ ਭੇਸ ਧਾਰ ਲਿਆ,
ਬਲ ਬਾਵਨ ਜਿਉ ਛਲਬੇ ਕਹੋ ਆਇਓ,
ਜਿਵੇਂ ਬਲ ਨੂੰ ਬਾਵਨ ਰੂਪ ਧਾਰ ਕੇ ਛੋਟਾ ਜਾ ਨਿੱਕਾ ਜਾ ਬਣ ਕੇ ਛਲਣ ਵਾ ਪਿਆ ਸੀ, ਉਹ ਆਇਆ ਮੇਰੇ ਕੋਲੇ ਹੁਣ,
ਰੇ ਚਤਰਾਨਨ ਤੂੰ ਬਸ ਕਾਨਨ,
ਇਹ ਬ੍ਰਹਮਾ ਤੇਰਾ ਕੀ ਕੰਮ ਹੈ ਇੱਥੇ ਆਉਣ ਦਾ, ਤੂੰ ਬਣ ਵਿੱਚ ਜਾ ਕੇ ਬਸ,
ਕਾਂ ਕੇ ਕਹੇ ਤਪਸਾ ਤਜ ਤਹਾਇਓ,
ਕਿਹਦੇ ਕਹੇ ਤਪੱਸਿਆ ਛੱਡ ਕੇ, ਬ੍ਰਹਮਾ ਤੂੰ ਆ ਗਿਆ ਭੱਜ ਕੇ ਇੱਥੇ,
ਧੂਮ ਤੇ ਆਗ ਰਹਿ ਨਾ ਦੁਰੀ ਜਿਮ,
ਧੂਏ ਨਾਲ ਅੱਗ ਲੁਕੀ ਹੋਈ ਰਹਿ ਨਹੀਂ ਸਕਦੀ ਹੈ,
ਕਿਉਂ ਛਲ ਤੇ ਤੁਮ ਕੋ ਲਖ ਪਾਇਓ,
ਤੁਸੀਂ ਛਲ ਕਰਕੇ ਬਾਹਮਣ ਦਾ ਭੇਸ ਕ੍ਰਿਸ਼ਨ ਬਣਾ ਕੇ ਆਏ ਤੇ ਬ੍ਰਹਮਾ ਇਹ ਤੁਹਾਨੂੰ ਮੈਂ ਜਾਣ ਲਿਆ, ਕਹਿਣ ਲੱਗਾ ਖੜਗ ਸਿੰਘ,
ਮੰਗਾ ਕਿਉਂ ਛਲ ਤੇ ਤੁਮ ਕੋ ਲਖ ਪਾਇਓ, ਮੰਗਾ ਜੋ ਤੁਮਰੇ ਮਨ ਮੈਂ,
ਚੰਗਾ ਤੁਸੀਂ ਮੰਗ ਤੇ ਬਣ ਕੇ ਆਏ ਹੋ, ਹੁਣ ਮੰਗ ਲੋ ਮੇਰੇ ਪਾਸੋਂ ਜੋ ਤੁਹਾਡੇ ਮਨ ਵਿੱਚ ਹੈ,
ਅਬ ਮੰਗਣ ਹਾਰੇ ਕੋ ਰੂਪ ਬਣਾਇਓ,
ਮੰਗਣ ਵਾਲਾਂ ਦਾ ਸਰੂਪ ਜੀ ਬਣਾ ਕੇ ਆਇਓ ਮੇਰੇ ਕੋਲੇ,
ਦੋਹਰਾ ਜਬ ਇਹ ਬਿਰਸੋ ਨਿਰਪ ਕਹੋ,
ਜਦੋਂ ਬ੍ਰਹਮਾ ਇਸ ਵਿਧੀ ਨਾਲ ਰਾਜੇ ਨੂੰ ਕਿਹਾ,
ਕਹੀ ਬ੍ਰਹਮ ਜਸ ਲੇ ਹੋ,
ਬ੍ਰਹਮਾ ਕਹਿੰਦਾ ਜਸ ਲਓ ਜਜਮਾਨ,
ਜਗ ਅਨਲ ਤੇ ਜੋ ਮੁਕਟ,
ਜਿਹੜਾ ਤੈਨੂੰ ਜਗ ਦੀ ਅਗਨੀ ਚੋ ਮੁਕਟ ਮੁਕਟ ਲਕਸ਼ਮੀ ਨੇ ਦਿੱਤਾ ਸੀ,
ਉਪਜਿਓ ਸੋ ਮੋਹ ਦੇ ਹੋ,
ਮੈਨੂੰ ਦੇ ਦੇ ਦਾਨ ਕਰ ਦੇ, ਕਹਿੰਦੇ ਮੁਕਟ,
ਜਬ ਚਤਰਾਨ ਨੇ ਯੋ ਕਹੀ,
ਜਦੋਂ ਬ੍ਰਹਮਾ ਨੇ ਯੋ ਕਿਹਾ,
ਹੁਣ ਬੋਲਿਓ ਜਦ ਵੀਰ,
ਫਿਰ ਕ੍ਰਿਸ਼ਨ ਬੋਲ ਪਿਆ ਬਾਹਮਣ ਬਣਿਆ ਹੋਇਆ,
ਗੌਰਾ ਤੇਤਾ ਤੁਹੇ ਦਯੋ, ਗੌਰਾ ਤੇਤਾ ਤੁਹੇ ਦਯੋ,
ਜਿਹੜਾ ਤੈਨੂੰ ਮਾਰੂਤੀ ਚੰਡੀ ਨੂੰ ਤਵੀਤ ਦਿੱਤਾ ਹੈ ਨਾ,
ਤੋ ਮੋਹ ਦਾਇ ਨਿਰਪਤੀ,
ਇਹ ਰਾਜਾ ਧੀਰ ਜੀ ਵਾਲਾ ਮੈਨੂੰ ਦਾਨ ਕਰ ਦੇ,
ਚੌਪਾਈ ਤਬ ਨਿਰਪ ਮਨ ਮਨ ਕੋ ਇਹ ਵਿਦ ਕਹਾ,
ਉਸ ਵੇਲੇ ਖੜੇ ਸਿੰਘ ਰਾਜਾ ਮਨ ਨੂੰ ਇਉਂ ਕਹਿੰਦਾ ਹੈ,
ਰੇ ਜੀ ਜੀ ਅਤਨਾ ਚਾਹੋ ਜੁਗ ਰਹੇ,
ਤੇ ਮੇਰੇ ਜੀ ਕੀ ਇੱਛਾ ਕਰਦਾ, ਤੂੰ ਕਿਹੜਾ ਚਾਰ ਯੁਗ ਜਿਉਂਦਾ ਰਹਿਣਾ,
ਤਾਂ ਤੇ ਸੋ ਧਰਮ ਢੀਲ ਨਾ
ਕੀਜੇ, ਪੁੰਨ ਕਰਨ ਲੱਗੇ ਨੂੰ ਤੈਨੂੰ ਢਿੱਲ ਨਹੀਂ ਕਰਨੀ ਚਾਹੀਦੀ,
ਜੋ ਹਰ ਮੰਗਤ ਸੋ ਇਹ ਦੀਜਾ,
ਹਰੀ ਮੰਗਤਾ ਬਣ ਕੇ ਆਇਆ, ਜੇ ਮੰਗਦਾ ਇਹਨੂੰ ਤਵੀਤ ਦੇ ਦਿਓ ਜਿਹੜਾ ਹੈ ਪ੍ਰਾਪਤ ਹੋਇਆ ਚੰਡੀ ਤੋਂ,
ਸਵਈਆ ਕਿਉਂ ਤਨ ਕੀ ਮਨ ਸੰਕ ਕਰਾ,
ਇਹ ਮਨ ਸ਼ੰਕਾ ਕਿਉਂ ਕਰਨਾ ਵੀ ਤੇਰਾ ਸਰੀਰ ਨਾਸ ਹੋ ਜੂਗਾ,
ਫਿਰ ਤੋਂ ਜਗ ਮੈਂ ਆਪ,
ਖੜਗ ਸਿੰਘ ਕਹਿ ਰਿਹਾ ਆਪਣੇ ਮਨ ਨੂੰ,
ਫਿਰ ਤੋਂ ਜਗ ਮੈਂ ਅਬ ਤੂੰ ਨਾ ਰਹਾ ਹੈ,
ਤੂੰ ਦੁਨੀਆਂ ਜਿਸ ਤੋਂ ਸਦਾ ਰਹਿਣਾ ਹੀ ਨਹੀਂ ਹੈ,
ਯਾ ਤੇ ਭਲੋ ਨਾ ਕਸ਼ੂ ਇਹ ਤੇ,
ਇਸ ਕਰਕੇ ਤੂੰ ਭਲਾ ਹੋਰ ਕੋਈ ਚੀਜ਼ ਨਹੀਂ ਹੈ,
ਜਸ ਲੈ ਰਣ ਅੰਤ ਹੈ ਮੋਹ ਤਜ ਜਾ ਹੈ,
ਕਹਿੰਦੇ ਜਸ ਲੈ ਕੇ ਜੰਗ ਦੇ ਚੰਤ ਨੂੰ ਸੀ ਛੱਡ ਜਾਏ, ਕੀ ਹਰ ਜਾ ਤੈਨੂੰ, ਆਪਣੇ ਮਨ ਨੂੰ ਸਮਝਾ ਰਿਹਾ,
ਮੇਰੇ ਮਨ ਢੀਲ ਰਹੋ ਗਹਿ ਕਾਹੇ,
ਮਨੋ ਤੂੰ ਢਿੱਲ ਕਿਉਂ ਕਰ ਰਿਹਾ ਹੈ,
ਅਵਸਰ ਬੀਤ ਗਏ ਪਛਤਾ ਹੈ,
ਕ੍ਰਿਸ਼ਨ ਵਰਗਾ ਮੰਗਤਾ ਨੀ ਤੈਨੂੰ ਮਿਲਣਾ, ਅਵਸਰ ਗਏ ਤੋਂ ਫਿਰ ਬੀਤੇ ਤੋਂ ਪਛਤਾਉਂਦਾ ਰਹਿ ਜਾਏਗਾ,
ਸ਼ੋਕ ਨਿਵਾਰਨ ਸੰਕ ਹੋਏ ਦਾ,
ਮੇਰੇ ਮਨੋ ਸੋਗ ਨਾ ਕਰ ਵੀ ਦਿੱਤਿਆ ਤੂੰ ਮਰ ਜਾਏਗਾ, ਸ਼ੋਕ ਮੇਟ ਕੇ ਦੇ ਦੇ ਤੂੰ ਇਹ ਚੀਜ਼ਾਂ ਜਿਹੜੀਆਂ ਮੰਗਦੇ ਹੈ।
ਭਗਵਾਨ ਸੋ ਪਿੱਛਕ ਹੱਥ ਨਾ ਆਇਆ,
ਭਗਵਾਨ ਵਰਗਾ ਮੰਗਤਾ ਫਿਰ ਤੇਰੇ ਹੱਥ ਆਉਣਾ, ਇਹ ਮੰਗਤਾ ਆ ਕੇ ਬਣਿਆ ਤੇਰਾ ਅੱਜ।
ਮਾਨਤ ਜੋ ਬਿਦ ਸਿਆਮ ਅਰੇ ਮਨ,
ਹੇ ਮਨ ਜੋ ਬਿਦ ਬ੍ਰਹਮਾ ਮੰਗਦਾ ਹੈ ਤੇ ਕ੍ਰਿਸ਼ਨ ਮੰਗਦਾ ਹੈ,
ਸੋ ਤਜ ਸ਼ੰਕ ਨਿਸੰਕ ਹੋਏ ਦੀਜਾ,
ਸ਼ੰਕਾ ਛੱਡ ਕੇ ਨਿਸੰਕ ਹੋ ਕੇ ਦਾਨ ਕਰ ਦੇ।
ਜਾਚ ਤਹਿ ਜਿਹ ਤੇ ਸਗਰੋ ਜਗ,
ਜਿਸ ਤੋਂ ਸਾਰਾ ਜਗਤ ਮੰਗਦਾ ਫਿਰਦਾ ਹੈ,
ਸੋ ਤੋਹੇ ਮੰਗਤ ਢੀਲ ਨਾ ਕੀਜਾ,
ਉਹ ਤੇਰੇ ਪਾਸੋਂ ਮੰਗਦਾ ਹੈ ਢਿੱਲ ਨਾ ਕਰ ਹੁਣ।
ਔਰ ਵਿਚਾਰ ਕਰੋ ਨਾ ਕਸ਼ੂ,
ਤੂੰ ਵਿਚਾਰ ਨਾ ਕਰ, ਖੜਗ ਸਿੰਘ ਕਹਿੰਦਾ ਹੈ।
ਯਾ ਮਹ ਤੋ ਨਾ ਰਤੀ ਸੁਖ ਸ਼ੀਜਾ,
ਇਸ ਵਿਚ ਤੇਰਾ ਰਤੀ ਜਿੰਨਾ ਸੁਖ ਤਾਂ ਨੀ ਨਾਸ ਹੋਣਾ।
ਦਾਨਨ ਦੇਤ ਨਾ ਮਾਨ ਕਰੋ,
ਦਾਨ ਦਿੰਦਿਆਂ ਮਾਨ ਨੀ ਕਰਨਾ ਚਾਹੀਦਾ ਮਨ।
ਬਸ ਦੈ ਆਸ ਦੈ ਜਗ ਮੈਂ ਜਸ ਲੀਜੈ,
ਬਸ ਬਸ ਦਾ ਧਰਤੀ ਦੇ ਕੇ ਘੋੜੇ ਦੇ ਕੇ ਬਸਤਰ ਦੇ ਕੇ ਜਗ ਚ ਜਸ ਲੈਣਾ ਚਾਹੀਦਾ।
ਸਵਈਆ ਬਾਹਮਣ ਵੇਖ ਕੇ ਸਿਆਮ ਜੋ ਚਾਹ,
ਦੇਖ ਲੋ ਕ੍ਰਿਸ਼ਨ ਜਿਹੜਾ ਬਾਹਮਣ ਦਾ ਭੇਸ ਧਾਰ ਕੇ ਆ ਕੇ ਮੰਗਦਾ ਹੈ।
ਸ੍ਰੀ ਹਰ ਕੋ ਤੇ ਭੂਪਤ ਦੀਨੋ,
ਰਾਜਨ ਕਵੀਤ ਦੇਵਤਾ ਜਿਹੜਾ ਚੰਡੀ ਤੋਂ ਮਿਲਿਆ ਸੀ,
ਜੋ ਚਤਰਾਨ ਨੇ ਕੇ ਚਿਤ ਮੈਂ,
ਜਿਹੜੀ ਬਰਮਾ ਦੇ ਚਿਤ ਸੀ ਵੀ ਜੱਗ ਵਿਚੋਂ ਲਕਸ਼ਮੀ ਨੇ ਉਹ ਮੁਕਤ ਦਿੱਤਾ ਸੀ।
ਕਬ ਰਾਮ ਕਹਿ ਵੋ ਸੋ ਵਹ ਨਿਰਪ ਕੀਨੋ,
ਉਹ ਵੀ ਰਾਜਨ ਦੇਣਾ ਕੀਤਾ ਉਹਨੂੰ ਮੁਕਟ ਦੇ ਦਿੱਤਾ।
ਜੋ ਵਹ ਮੰਗਤ ਸੋ ਦਇਓ ਤਬ,
ਜੋ ਇਹ ਮੰਗਦੇ ਸੀ ਕ੍ਰਿਸ਼ਨ ਮੰਗਤਾ ਬਣ ਕੇ ਤੇ ਬ੍ਰਹਮਾ ਉਹ ਦੇ ਦਿੱਤੇ।
ਦੇਤ ਸਮੈ ਰਸਮੈ ਮਨ ਭੀਨੋ,
ਉਹਦੇ ਬੜੇ ਪ੍ਰੇਮ ਚ ਭਿੱਜ ਗਿਆ, ਕੋਈ ਦੇਣਾ ਹੀ ਚਾਹੀਦਾ ਤੈਨੂੰ ਦਾਨ।
ਦਾਨ ਕਿਰਪਾਨ ਦੋਹੋਂ ਵਿਦ ਕੈ,
ਦਾਨ ਕਰਕੇ ਤੇ ਕਿਰਪਾਨ ਸ਼ਸਤਰ ਚਲਾ ਕੇ ਜੰਗ ਚ,
ਤਿਉਹ ਲੋਕਨ ਮੈਂ ਅਤ ਹੀ ਜਸ ਲੀਨੋ,
ਤਿੰਨਾਂ ਲੋਕਾਂ ਚ ਬੜਾ ਭਾਰੀ ਜਸ ਲੈਣਾ ਕੀਤਾ ਖੜਗ ਸਿੰਘ ਨੇ।
ਸਵਈਆ ਬ੍ਰਹਮ ਕ੍ਰੀਤ ਤਵੀਤ ਲਇਓ ਹਰ,
ਬ੍ਰਹਮਨ ਤਾਂ ਕ੍ਰੀਤ ਮੁਕਟ ਲੈ ਲਿਆ ਤੇ ਤਵੀਤ ਲੈ ਲਿਆ ਕ੍ਰਿਸ਼ਨ ਜੀ ਨੇ।
ਗਾਜ ਉੱਠੇ ਤਬ ਹੀ ਸਭ ਸੂਰ,
ਸਾਰੇ ਸੂਰ ਨੇ ਗੱਜ ਉੱਠੇ ਲਿਜਾ ਕੇ ਵੀ ਹੁਣ ਜਿੱਤ ਲੈ ਖੜਗ ਸਿੰਘ ਨੂੰ।
ਪਾਏ ਪਰੇ ਨਿਰਪ ਪਾਏ ਮਿਲਕਾ,
ਰਾਜੇ ਸਾਰੇ ਮਿਲ ਕੇ ਰਾਜੇ ਤੇ ਪਏ।
ਚਿਤ ਮੈਂ ਚੱਪ ਰੋਸ ਕਾ ਮਾਰ ਮਰੂਰੇ,
ਮਾਲੇ ਮਰੋੜੇ ਜੇ ਮਾਰ ਕੇ ਗੁੱਸੇ ਨਾਲ ਚੱਪ ਕੇ ਚਿੜ ਕੇ।
ਉਪਹਾ ਨੇ ਬਰ ਵੀਰ ਕਹਨੇ,
ਉਸ ਵੇਲੇ ਰਾਜਨ ਬਲ ਵਾਲੇ ਸੂਰਮੇ ਬਹੁਤ ਮਾਰ ਦਿੱਤੇ।
ਸੋ ਪਰੇ ਧਾਰੇ ਉਪਰ ਲਾਗਤ ਰੂਰੇ,
ਉਹ ਧਰਤੀ ਤੇ ਪਏ ਬੜੇ ਸੋਹਣੇ ਲੱਗਦੇ ਹੈ।
ਛਾਰ ਲਗਾਏ ਕਾ ਅੰਗ ਮਲੰਗ,
ਬੜੇ ਸੋਹਣੇ ਲੱਗਦੇ ਜੇ ਸਵਾਹ ਮਲ ਕੇ ਨਾ ਮਲੰਗ ਫਕੀਰ,
ਰਹੇ ਮਨੋਂ ਰਹੇ ਮਨੋ ਸੋਏ ਕਾ ਖਾਏ ਤਧੂਰੇ,
ਧੂਰੇ ਨੂੰ ਖਾ ਕੇ ਕਹਿੰਦੇ ਬਾਹਲੇ ਕਮਲੇ ਹੋ ਕੇ ਸੌ ਰਹੇ ਹੈ।
ਫੇਰ ਸਭਾ ਮਿਲ ਘੇਰ ਲਇਓ,
ਫੇਰ ਸਾਰਿਆਂ ਮਿਲ ਕੇ ਘੇਰ ਲਿਆ ਖੜਗ ਸਿੰਘ ਨੂੰ।
ਸੋ ਭਾਇਓ ਮਨੋ ਕੂਪਤ ਕੋਪ ਮਈ
ਹੈ, ਬੜਾ ਗੁੱਸਾ ਰੂਪ ਹੋ ਗਿਆ ਰਾਜੇ ਦਾ ਮਨ।
ਰਾਮ ਅਯੋਧਨ ਮੈਂ ਫਿਰ
ਕਰਨੀ ਕਰਦੀ, ਕਹਿੰਦੇ ਜੰਗ ਚ ਵਿਚਰ ਕੇ ਫੇਰ
ਕਰਦੀ ਕਰ ਬੀਚ ਕਮਾਨ ਲਈ,
ਹੱਥ ਵਿਚ ਕਮਾਨ ਪਕੜ ਲਈ ਖੜਗ ਸਿੰਘ ਨੇ।
ਸੂਰਜ ਕੀ ਸਾਸ ਕੀ ਜਮ ਕੀ,
ਸੂਰਜ ਦੀ ਚੰਦਰਮਾ ਦੀ ਜਮਾ ਦੀ,
ਹਰ ਕੀ ਬਹੁ ਸੈਨ ਗਿਰਾਏ ਦਈ,
ਕ੍ਰਿਸ਼ਨ ਦੀ ਫੌਜ ਵੀ ਬੜੀ ਮਾਰ ਕੇ ਸਿੜ ਦਿੱਤੀ।
ਮਾਨੋ ਫਾਗਨ ਮਾਸ ਕੇ ਭੀਤਰ,
ਮਾਨੋ ਫਾਗਣ ਦੇ ਮਹੀਨੇ ਵਿਚ
ਪੌਣ ਬਹਿਓ ਪਤ ਝਾੜ ਪਈ ਹੈ,
ਮਾਨੋ ਪਤਝੜੀ ਰੁੱਤ ਵਿਚ ਪਾਤੀ ਝੜ ਗਏ ਪੁਰਾਣੇ ਹੋ ਕੇ, ਬਿਰਸ਼ ਦੇ ਹਵਾ ਦੇ ਵਗਣ ਤੋਂ ਐ ਫੌਜ ਨਟਾਪ ਕੀ ਸਾਰੀ।
ਸਵਈਆ ਪਾਨ ਸੰਭਾਰ ਵੱਡੋ ਧਨ ਭੂਪਤ,
ਰਾਜੇ ਨੇ ਸੰਭਾਲ ਕਰਕੇ ਬੜਾ ਧਨਖ,
ਰੁਦਰ ਲਲਾਟ
ਪਾਨ ਪਾਨ
ਪਾਨ ਸੰਭਾਰ ਵੱਡੋ ਧਨ ਭੂਪਤ,
ਧਨਖ ਪਕੜ ਕੇ ਵੱਡਾ ਰਾਜੇ ਨੇ ਹੱਥ ਵਿਚ,
ਰੁਦਰ ਲਲਾਟ ਮੈਂ ਬਾਨ ਲਗਾਏ,
ਸ਼ਿਵ ਜੀ ਦੇ ਮੱਥੇ ਚ ਤੀਰ ਖਿੱਚ ਕੇ ਮਾਰਿਆ,
ਇਕ ਕੁਬੇਰ ਕੇ ਮਾਰਿਓ ਹਿਰਦੇ ਸਾਰ,
ਇਕ ਕੁਬੇਰ ਦੇ ਪੇਟ ਵਿਚ ਮਾਰਿਆ ਤੀਰ,
ਲਾਗਤ ਡਾਰ ਹਥਿਆਰ ਪਰਾਏ,
ਤਾਂ ਹਥਿਆਰ ਛੱਡ ਕੇ ਡਾਰ ਕੇ ਹਾਰ ਮੰਨ ਕੇ ਭੱਜ ਗਿਆ ਕੁਮੇਰ ਤਾਂ।
ਦੇਖ ਜਲਾ ਦੇ ਪਤਾਹੇ ਦਸ਼ਾ,
ਇਹ ਜਦੋਂ ਵਰਨ ਦੇਵਤਾ ਨੇ ਵੇਖਿਆ ਵੀ ਕੁਮੇਰ ਦੀ ਇਹ ਹਾਲਤ ਹੋ ਗਈ,
ਰਨ ਛਾੜ ਭਜਿਓ ਮਨ ਮੈਂ ਡਰ ਪਾਇਓ,
ਬਾਲਾ ਡਰ ਗਿਆ ਵਰਨ ਦੇਵਤਾ, ਜੰਗ ਹੀ ਛੱਡ ਕੇ ਭੱਜ ਗਿਆ ਤੇ ਮਾਰਿਆ ਵੀ ਨੀ ਤੀਰ ਕੋਈ।
ਤਾਏ ਪਰਿਓ ਰਿਸ ਕਾ ਜਮ ਜਾ ਪਰ,
ਇਹਦੇ ਤੇ ਧਰਮ ਰਾਜਾ ਗੁੱਸਾ ਖਾ ਕੇ ਪਿਆ,
ਸੋ ਨਿਰਪ ਬਾਣ ਸੋ ਭੂਮ ਗਿਰਾ,
ਉਸ ਵੇਲੇ ਰਾਜੇ ਨੇ ਜਮ ਦੇ ਤਾਈ ਤੀਰ ਮਾਰ ਕੇ ਧਰਤੀ ਤੇ ਸਿੜ ਦਿੱਤਾ।
ਸਵਈਆ ਯੋ ਜਮ ਰਾਜ ਗਿਰਾ ਦਿਓ,
ਜਦੋਂ ਧਰਮ ਰਾਜਾ ਇਉਂ ਡੇਗ ਦਿੱਤਾ,
ਤਬ ਹੀ ਰਿਸ ਕਾ ਹਰ ਕੋ ਦਲ ਤਹਾ,
ਉਸ ਵੇਲੇ ਕ੍ਰਿਸ਼ਨ ਜੀ ਦਾ ਦਲ ਦੌੜ ਕੇ ਆਇਆ ਗੁੱਸੇ ਨਾਲ,
ਆਏ ਹੈ ਕੋਪ ਭਰੇ ਪਟ ਦੋਏ,
ਸਾਰੇ ਸੂਰਮੇ ਦੋ ਸੂਰਮੇ ਗੁੱਸੇ ਦੇ ਭਰੇ ਆਏ ਹੈ।
ਬਿਵਦਾ ਯੁੱਧ ਲਾਇ ਤਿੰਨ ਯੁੱਧ
ਮਚਾਏ, ਸ਼ਸਤਰ ਲੈ ਕੇ ਜੰਗ ਰਚਿਆ,
ਸਿੰਘ ਹੋ ਤੋ ਬਲਵੰਡ ਸੋ ਜਾਦਵ,
ਇੱਕ ਤਾਂ ਜਾਦਵ ਜੋ ਬਲਵੰਡ ਸਿੰਘ ਸੀ,
ਸੋ ਰਿਸ ਸੋ ਨਿਰਪ ਮਾਰ ਕੇ ਰਾਜ,
ਉਹ ਰਾਜੇ ਨੂੰ ਗੁੱਸੇ ਨਾਲ ਮਾਰ ਕੇ ਸੁੱਟ ਦਿੱਤਾ।
ਬਾਹੂਬਲੀ ਬ੍ਰਹਮਾ ਕਿਰਤ ਬੰਦ,
ਇੱਕ ਬ੍ਰਹਮਾ ਕਿਰਤ ਦਾ ਬੰਦ ਭਰਾ ਸੀ, ਇਹ ਬੜੀਆਂ ਭੁਜਾਂ ਵਾਲਾ ਸੂਰਮਾ,
ਸੋ ਰਾਂਤੇ ਜਮ ਲੋਕ ਪਠਾਰੀ,
ਜੰਗ ਤੋਂ ਜੰਗਪੁਰੀ ਚ ਭੇਜ ਦਿੱਤਾ ਖੜਗ ਸਿੰਘ ਨੇ।
ਸਵਈਆ ਔਰ ਮਹਾਬਲੀ ਸਿੰਘ ਹੁਤੋ ਸੰਗ,
ਇੱਕ ਮਹਾਬਲੀ ਸਿੰਘ ਸੀ ਨਾਲ,
ਤੇ ਜਸ ਸਿੰਘ ਕੋ ਮਾਰ ਲਯੋ,
ਉਸ ਨੂੰ ਤੇ ਜਸ ਸਿੰਘ ਨੂੰ, ਇਹਨਾਂ ਦੋਹਾਂ ਨੂੰ ਮਾਰ ਲਿਆ।
ਪੁਨ ਵੀਰ ਮਹਾਜਸ ਸਿੰਘ ਹੋਤੋ,
ਵੀਰ ਜੋ ਮਹਾਜਸ ਸੀ ਵੱਡਾ,
ਇਸ ਕਾ ਇਹ ਸਾਮੋਹੇ ਆਏ ਗਯੋ,
ਸਾਮੋਹੇ ਖੜਗ ਸਿੰਘ ਦੇ ਆ ਗਿਆ।
ਸੋ ਖੜਗ ਸੰਭਾਰ ਕੇ ਕੋਪ ਭਰੇ,
ਗੁੱਸੇ ਦੇ ਨਾਲ ਭਰਿਆ ਤਲਵਾਰ ਫੜ ਕੇ,
ਇਹ ਕਹੋ ਨਿਰਪਣ ਲਲਕਾਰ ਲਯੋ,
ਲਲਕਾਰਾ ਮਾਰਿਆ ਰਾਜੇ ਖੜਗ ਸਿੰਘ ਨੇ।
ਕਿਉਂ ਏਕ ਹੀ ਵਾਰ ਪ੍ਰਹਾਰ ਕਿਰਪਾਨ,
ਇੱਕੇ ਵਾਰੀ ਕਿਰਪਾਨ ਦਾ ਵਾਰ ਕਰ ਦਿੱਤਾ ਚਲਾਤੀ,
ਅੰਤ ਕੇ ਧਾਮ ਪਠਾਏ ਦਯੋ,
ਅੰਤ ਨੂੰ ਜਸ ਸਿੰਘ ਨੂੰ ਧਰਮ ਦੇ ਘਰ ਚ ਭੇਜਤਾ, ਜਮ ਦੀ ਘਰ ਪੁਰੀ ਚ।
ਚੌਪਾਈ ਉੱਤਮ ਸਿੰਘ ਪਰਲਾ ਸਿੰਘ ਤਹਾਰ,
ਉੱਤਮ ਸਿੰਘ ਸੀ ਇੱਕ ਪਰਲੋ ਸੀ, ਆ ਗਏ ਭੱਜ ਕੇ।
ਪਰਮ ਸਿੰਘ ਆਸ ਲੈ ਕਰ ਆਏ,
ਪਰਮ ਸਿੰਘ ਤੀਜਾ ਰਾਜਪੂਤ ਰਾਜਾ ਸੀ, ਇਹ ਤਲਵਾਰ ਲੈ ਕੇ ਆਏ।
ਅਤ ਪਵਿੱਤਰ ਸਿੰਘ ਸ੍ਰੀ ਸਿੰਘ ਗਏ,
ਸ੍ਰੀ ਸਿੰਘ ਤੇ ਪਵਿੱਤਰ ਸਿੰਘ ਗਏ,
ਪੰਚੋ ਭੂਪ ਮਾਰ ਤੇ ਲੈ,
ਪੰਜੇ ਰਾਜੇ ਮਾਰ ਲਏ ਇਸ ਨੇ ਖੜਗ ਸਿੰਘ ਨੇ।
ਫਤਿਹ ਸਿੰਘ ਯਾਰ ਫੌਜ ਸਿੰਘ,
ਫਤਿਹ ਸਿੰਘ ਸੀ ਇੱਕ ਫੌਜ ਸੂ ਸੀ,
ਚਿਤ ਅਤ ਕੋਪ ਵਡਹਾਰ,
ਗੁੱਸਾ ਇਹਨਾਂ ਨੂੰ ਵਧਾਇਆ ਰਾਜਿਆਂ ਨੇ।
ਇਹ ਦੋ ਪਾਟੇ ਆਪਤ ਹੋਤੇ,
ਇਹ ਦੋਵੇਂ ਸੂਰਮੇ ਆਉਂਦੇ ਹੀ ਸੀ,
ਕੋਪ ਤਹਨੇ ਬਜਾਏ,
ਰਾਜੇ ਨੂੰ ਚੰਗੀ ਤਰ੍ਹਾਂ ਬਜਾ ਕੇ ਗੱਜ ਕੇ ਮਾਰ ਦਿੱਤੇ।
ਅੜਿਲ ਭੀਮ ਸਿੰਘ ਪੁਜ ਸਿੰਘ ਸੋ ਕੋਪ ਵਡਹਾਇਓ,
ਇੱਕ ਭੀਮ ਸਿੰਘ ਤੇ ਪੁਜ ਸਿੰਘ ਨੇ ਗੁੱਸਾ ਵਧਾਇਆ।
ਮਹਾਂ ਸਿੰਘ ਸਿੰਘ ਮਾਨ ਮਦਨ ਸਿੰਘ ਤਹਾਇਓ,
ਮਹਾਂ ਸਿੰਘ ਮਾਨ ਸਿੰਘ ਮਦਨ ਸਿੰਘ ਨੇ ਦੌੜਨਾ ਕੀਤਾ,
ਔਰ ਮਹਾਂ ਪਟ ਤਾਏ ਸ਼ਸਤਰ ਸੰਭਾਰ
ਕੇ, ਸੂਰ ਨੇ ਭੱਜ ਕੇ ਆਏ ਸ਼ਸਤਰਾਂ ਨੂੰ ਸੰਭਾਲ ਕੇ।
ਹੋ ਤੇ ਸ਼ਿਨ ਮੈਂ ਤੇ ਭੂਪਤ ਦਏ ਸੰਘਾਰ,
ਸਾਰੇ ਖੜਗ ਸਿੰਘ ਰਾਜੇ ਨੂੰ ਮਾਰ ਦਿੱਤੇ ਉਸ ਸਮੇਂ।
ਸੋਰਠਾ ਬਿਕਟ ਸਿੰਘ ਜਿਹ ਨਾਮ,
ਬਿਕਟ ਸਿੰਘ ਇੱਕ ਦਾ ਨਾਮ ਸੀ,
ਬਿਕਟ ਵੀਰ ਜਦ ਵੀਰ ਕੋ,
ਕ੍ਰਿਸ਼ਨ ਦਾ ਬੜਾ ਨਾਂ ਕੱਟਿਆ ਜਾਣ ਵਾਲਾ ਸੂਰਮਾ ਸੀ,
ਆਪਣੇ ਪ੍ਰਭ ਕੇ ਕਾਮ,
ਆਪਣੇ ਸਵਾਮੀ ਦੇ ਕੰਮ ਵਾਸਤੇ
ਤਾਏ ਪਰਿਓ ਆਰ ਬਾਦ ਨਿਮਿਤ,
ਇਹ ਖੜਗ ਸਿੰਘ ਦੁਸ਼ਮਣ ਨੂੰ ਮਾਰਨ ਵਾਸਤੇ ਭੱਜ ਕੇ ਪਿਆ।
ਦੋਹਰਾ ਬਿਕਟ ਸਿੰਘ ਆਵਤ ਲਖਿਓ,
ਬਿਕਟ ਸਿੰਘ ਨੂੰ ਆਉਂਦਾ ਜਦੋਂ ਵੇਖ ਲਿਆ ਖੜਗ ਸਿੰਘ ਨੇ,
ਖੜਗ ਸਿੰਘ ਧਨ ਤਾਨ,
ਖੜਗ ਸਿੰਘ ਨੂੰ ਧਨਖ ਤਾਣ ਲਿਆ,
ਮਾਰਿਓ ਸਾਰੇ ਹੋਰ ਸੱਤਰ ਕੇ,
ਦੁਸ਼ਮਣ ਦੇ ਪੇਟ ਵਿਚ ਮਾਰਿਆ ਤੀਰ,
ਲਾਗਤ ਤਜੇ ਪ੍ਰਾਣ
ਛੱਡ ਗਿਆ ਲੱਗਣ ਸਾਰੀ।
ਸੋਰਠਾ ਰੁਦਰ ਸਿੰਘ ਇੱਕ ਵੀਰ,
ਰੁਦਰ ਸਿੰਘ ਸੂਰਮਾ ਸੀ,
ਠੰਡ ਹੋਤੋ ਜਦ ਵੀਰ ਠਿਗ,
ਕ੍ਰਿਸ਼ਨ ਜੀ ਦੇ ਪਾਸ ਖੜੋਤਾ ਸੀ,
ਮਹਾਰਥੀ ਰਣ ਧੀਰ,
ਬੜਾ ਰਥੀ ਸੀ, 10,000 ਨਾਲ ਜੰਗ ਕਰਨ ਵਾਲਾ, ਜੰਗ ਚ ਧੀਰ ਵਾਲਾ,
ਰੇਸ ਕਰ ਨਿਰਪ ਸੋਹਾ ਭਇਓ,
ਰਾਜੇ ਦੇ ਸਾਹਮਣੇ ਹੋ ਗਿਆ ਗੁੱਸਾ ਖਾ ਕੇ।
ਚੌਪਾਈ ਖੜਗ ਸਿੰਘ ਤਬ ਤਨਖ ਸੰਭਾਰੇ,
ਖੜਗ ਸਿੰਘ ਤਨਖ ਸੰਭਾਲ ਲਿਆ,
ਰੁਦਰ ਸਿੰਘ ਜਬ ਨੈਣ ਨਿਹਾਰੇ,
ਰੁਦਰ ਸਿੰਘ ਜਦੋਂ ਅੱਖੀ ਵੇਖਿਆ,
ਛਾੜ ਬਾਨ ਆਸ ਬਲ ਸੋ ਦਯੋ,
ਜੋਰ ਨਾਲ ਹਜਾ ਤੀਰ ਛੱਡਿਆ ਖੜਗ ਸਿੰਘ ਨੇ,
ਆਵਤ ਸੱਤਰ ਮਾਰ ਤੇ ਲਯੋ,
ਉਹਦੇ ਦੁਸ਼ਮਣ ਨੂੰ ਮਾਰ ਲਿਆ।
ਸਵਈਆ ਹਿੰਮਤ ਸਿੰਘ ਮਹਾਰੇਸ ਸਿਉ,
ਹਿੰਮਤ ਸਿੰਘ ਸੀ ਬੜਾ ਗੁੱਸੇ ਨਾਲ,
ਇਹ ਭੂਪਤ ਪੈ ਤਲਵਾਰ ਚਲਾ,
ਇਹਨੇ ਰਾਜੇ ਦੇ ਤਲਵਾਰ ਵਾਹ ਦਿੱਤੀ,
ਹਾਲ ਸੰਭਾਲ ਘੱਟ ਹਲ ਦਈ,
ਇਸ ਨੇ
ਹਾਲ ਸੰਭਾਲ ਘੱਟ ਹਲ ਦਈ,
ਹਾਲ ਵਰਤਮਾਨ ਸਮੇਂ ਹਾਥ ਹੈ,
ਅੱਛਾ ਹੱਥ ਸੰਭਾਲ ਘੱਟ ਹਲ ਲਈ,
ਸੰਭਾਲ ਲਈ ਢਾਲ ਖੜਗ ਸਿੰਘ ਨੇ,
ਤਬ ਹੀ ਸੋ ਆਵਤ ਹੀ ਸੋ ਬਚਾਈ,
ਆਉਂਦੇ ਬਚਾ ਲਿਆ ਵਾਰ,
ਫੁੱਲਾਂ ਪੈ ਕਰਵਾਰ ਲੱਗੀ,
ਤਲਵਾਰ ਫੁੱਲਾਂ ਤੇ ਲੱਗੀ ਇਸ ਦੀ,
ਚਿਨਗਾਰ ਜਗੀ ਉਪਮਾ ਕਬ ਗਾਈ,
ਚਿਨਗਾਰੀਆਂ ਜਾਗਦੀਆਂ, ਮਹਾਰਾਜ ਕਹਿੰਦੇ ਉਪਮਾ ਗਾਈ ਹੈ,
ਬਾਸ ਪੈ ਸ਼ਿਵ ਕੋਪ ਕੀਓ,
ਮਾਨੋ ਇੰਦਰ ਦੇ ਉੱਤੇ ਸ਼ਿਵ ਜੀ ਨੇ ਗੁੱਸਾ ਕੀਤਾ ਹੈ,
ਮਾਨੋ ਤੀਸਰੇ ਨੈਣ ਕੀ ਜਵਾਲ ਦੇਖਾ,
ਨੇਤਰਾਂ ਦੀ ਅੱਗ ਪੱਟ ਕੇ ਅੰਗਿਆਰ ਸਿੱਟਿਆ ਸੀ, ਜਿਹੜਾ ਜਲੰਧਰ ਵੈਦ ਬਣਿਆ ਹੈ, ਸਮੁੰਦਰ ਚ ਦੇਵਤਿਆਂ ਨੂੰ ਸਟਾਇਆ ਸੀ, ਉਹ ਇੰਦਰ ਤੇ ਚਲਾਈ ਸੀ ਅੱਕਾ ਲਾਲ ਅੱਗ ਵਿਚੋਂ ਕੱਢ ਕੇ, ਤੇ ਇੰਦਰ ਨੇ ਕੋ ਭਿਆਨਕ ਜਿਹਾ ਰੂਪ ਸ਼ਿਵ ਜੀ ਧਾਰੀ ਬੈਠਾ ਸੀ, ਕਲੋਲ ਜਿਹਾ ਕਰਦਾ ਸੀ, ਇੰਦਰ ਨੂੰ ਕੀਤਾ ਗੁੱਸਾ, ਤੇ ਇਹਨੇ ਫਿਰ ਕਿਹਾ ਤੂੰ ਇਹ ਕੀ ਕਰਦਾ ਫਿਰਦਾ, ਉਹ ਇਉਂ ਅੱਗ ਕੱਢੀ ਸੀ, ਉਹ ਫਿਰ ਦੇਵਤਿਆਂ ਨੂੰ ਕਹਿ ਕੇ ਇਹ ਜਲ ਦੇ ਅੰਦਰ ਸਟਾਈ, ਉਦੋਂ ਜਲੰਧਰ ਵੈਦ ਫਿਰ ਬਣਿਆ ਸੀ ਉਸ ਅੱਗ ਦਾ, ਚਿਲਕਾਂ ਚ ਪ੍ਰਸੰਗ ਆਵੇਗਾ।
ਸਵਈਆ ਪੁਨ ਹਿੰਮਤ ਸਿੰਘ ਮਹਾਬਲ ਕਰ,
ਹਿੰਮਤ ਸਿੰਘ ਨੂੰ ਬੜਾ ਬਲ ਕਰਕੇ,
ਇਹ ਭੂਪ ਕੇ ਉਪਰ ਘਾਉ ਕੀਓ,
ਉਸ ਵੇਲੇ ਰਾਜੇ ਦੇ ਉਪਰ ਜ਼ਖਮ ਕੀਤਾ,
ਕਰਵਾਰ ਫਿਰੇ ਉਹ ਆਪਣੇ ਦਲ ਕੋ,
ਤਲਵਾਰ ਲੈ ਕੇ ਫਿਰਿਆ ਆਪਣੇ ਫੌਜ ਚ,
ਨਿਰਪ ਤੋ ਲਲਕਾਰ ਹਟਾਰ ਲਿਓ,
ਰਾਜੇ ਨੂੰ ਲਲਕਾਰ ਲਿਆ ਬੁਲਾ ਕੇ,
ਸਿਰ ਮਾਝ ਕਿਰਪਾਨ ਕੀ ਤਾਨ ਦਈ,
ਕਿਰਪਾਨ ਦੀ ਤਾਨ ਜ਼ੋਰ ਦੀ ਦੇਤੀ ਤਲਵਾਰ,
ਸਾਹਿਬ ਖੰਡ ਹੋਏ ਭੂਮ ਗਿਰਿਓ ਨਾ ਜੀਓ
ਜੀਵਾ ਨੀ ਰਿਹਾ ਦੋ ਟੁਕੜੇ ਹੋ ਕੇ ਧਰਤੀ ਤੇ ਡਿੱਗ ਪਿਆ ਸੂਰਮਾ ਕ੍ਰਿਸ਼ਨ ਦਾ
ਸਿਰ ਤੇਗ ਬਹੀ ਚਪਲਾ ਸੀ ਮਨੋ
ਬਿਜਲੀ ਅਰਗੀ ਤੇਗ ਬਗੀ ਇਸ ਦੀ ਖੜਗ ਸਿੰਘ ਦੀ
ਅੱਦ ਬੀਜ ਤੇ ਭੂਦਰ ਚੀਰ ਦਿਓ
ਅੱਧ ਬਜਾਣ ਪਹਾੜ ਚੀਰ ਦੀ ਚੀਰ ਦਿੱਤਾ
ਅੱਧ ਬੀਜ ਤੇ ਭੂਧਰ ਚੀਰ ਦਿਓ
ਭੂ ਧਰਤੀ ਤੋਂ ਧੜ ਤਾਈ ਚੀਰ ਦਿੱਤਾ ਥੱਲੇ
ਸਵਈਆ ਹਿੰਮਤ ਸਿੰਘ ਹਨਿਓ ਜਬ ਹੀ
ਜਦੋਂ ਹਿੰਮਤ ਸਿੰਘ ਨੇ ਮਾਰ ਦਿੱਤਾ
ਤਬ ਹੀ ਸਭ ਹੀ ਪਟ ਕੋਪ ਭਰੇ
ਸਾਰੇ ਸੂਰਮੇ ਗੁੱਸੇ ਚ ਭਰ ਗਏ
ਮਹਾਰੁਦਰ ਤੇ ਆਦਿਕ ਵੀਰ ਜਿਤੇ
ਰਾਜ ਲੈ ਕੇ ਜੇ ਰੁਦਰ ਵੀਰ ਸੂਰਮੇ ਸਨ
ਇਹ ਪਾ ਇੱਕ ਬਾਰ ਹੀ ਟੂਟ ਪਰੇ
ਵਾਰੀ ਟੁੱਟ ਕੇ ਪਏ ਇਹਦੇ ਉੱਤੇ
ਧਨ ਬਾਣ ਕਿਰਪਾਨ ਗਦਾ ਬਰਸ਼ੀ
ਤੀਰ ਬਾਣ ਗਦਾ ਬਰਸ਼ੀਆਂ ਆਦਿਕ
ਸਿਆਮ ਭਨੈ ਬਹੁ ਵਾਰ ਕਰੇ
ਮਹਾਰਾਜ ਕਹਿੰਦੇ ਬੜੇ ਵਾਰ ਕੀਤੇ ਇਹਨਾਂ ਨੇ
ਨਿਰਪਕ ਹਾਏ ਬਚਾਏ ਸਭਾ ਤਿੰਨ ਕੇ
ਸਾਰਿਆਂ ਤੋਂ ਰਾਜੇ ਨੇ ਜ਼ਖਮ ਬਚਾ ਲਏ ਆਪ
ਇਹ ਪੌਰਖ ਦੇਖ ਕੇ ਸੱਤਰ ਡਰੇ
ਸਾਰੇ ਦੁਸ਼ਮਣ ਡਰ ਗਏ ਰਾਉਦਮ ਵੇਖ ਕੇ
ਸਵਈਆ ਰੁਦਰ ਤੇ ਆਦ ਜਿਤੇ ਗਨ ਦੇਵ
ਦੇਵਤੇ ਸਾਰੇ ਸ਼ਿਵਜੀ ਤੋਂ ਆਦ ਲੈ ਕੇ
ਜਿਤੇ ਮਿਲ ਕੇ ਨਿਰਪੀ ਉਪਰ
ਸਾਰੇ ਰਾਜੇ ਤੇ ਫੇਰ ਧਾਵਾ ਕਰਦੇ ਆ ਦੁਬਾਰਾ
ਜੇ ਸਭੇ ਆਵਤ ਦੇਖ ਬਲੀ
ਉਹਨਾਂ ਨੂੰ ਬਲੀ ਖੜਗ ਸਿੰਘ ਨੇ ਆਉਂਦਿਆਂ ਨੂੰ ਵੇਖ ਕੇ
ਤਨ ਤਾਨ ਹਕਾਰ ਕੇ ਬਾਣ ਲਗਾ
ਤਾਨ ਕਰਕੇ ਬੰਗਾਰ ਬੰਗਾਰ ਕੇ ਤੀਰ ਲਾਪ ਤੇ
ਇਕ ਗਿਰੇ ਤਹ ਕਾਲ ਹੋਏ
ਇਕ ਤਾਂ ਜ਼ਖਮੀ ਹੋ ਕੇ ਡਿੱਗ ਪਏ
ਇਕ ਤਰਾਸ ਭਰੇ ਤਜ ਯੁੱਧ ਪਰਾ
ਇਕ ਡਰਦੇ ਭਰੇ ਜੰਗ ਛੱਡ ਕੇ ਭੱਜ ਨਿਕਲੇ
ਇਕ ਲੜਾ ਨਾ ਡਰਾ ਬਲਵਾਨ
ਇਕ ਬਲ ਵਾਲੇ ਲੜਦੇ ਆ ਡਰਦੇ ਨੀ ਹਨਗੇ
ਨਿਦਾਨ ਸੋ ਨਿਰਪ ਮਾਰ ਕੇ ਰਾਜੇ
ਅਨੰਤ ਨੂੰ ਮਾਰ ਕੇ ਸਿਰ ਦਿੱਤੇ
ਸਵਈਆ ਸਿਵ ਕੇ 10 ਸਾ ਗਨ ਜੀਤ ਲਏ
ਸ਼ਿਵ ਜੀ ਦਾ 10 ਸੌ ਜਿਹੜਾ ਗਨ ਸੀ ਉਹ ਜਿੱਤ ਲਿਆ
ਰਿਸ ਸੋ ਪੁਨ ਲੱਛਕ ਜਛ ਸੰਘਾਰ
ਲੱਖ ਦੀ ਗਿਣਤੀ ਗੁੱਸੇ ਨੇ ਜਛ ਮਾਰ ਦਿੱਤੇ
ਰਾਕਸ਼ਸ 23 ਲੱਖ ਹਨੇ
23 ਲੱਖ ਰਾਕਸ਼ ਮਾਰ ਦਿੱਤੇ ਇਸ ਨੇ
ਕਬ ਸਿਆਮ ਭਨੇ ਜਮ ਧਾਮ ਸਿਧਾਰੇ
ਕਹਿੰਦੇ ਜਮਪੁਰੀ ਚਲੇ ਗਏ
ਸ੍ਰੀ ਬਿਰਜਨਾਥ ਕੀਓ ਬਿਰਥੀ
ਕ੍ਰਿਸ਼ਨ ਜੀ ਨੂੰ ਬਿਨਾ ਰਸਤੋਂ ਕਰ ਦਿੱਤਾ ਉਸ ਵੇਲੇ ਨੇ
ਬਹੁਤ ਦਾਰਕ ਕੇ ਤਨ ਘਾਓ ਪ੍ਰਹਾਰ
ਦਾਰਕ ਰਸਵਾਈ ਦੇ ਜ਼ਖਮ ਮਾਰੇ ਸਰੀਰ ਵਿਚ
ਦਵਾਰ ਸੂਰ ਨਿਹਾਰ ਨੇ ਸੇਸ
ਉਸ ਵੇਲੇ 12 ਸੂਰਜ ਤੇ ਚੰਦਰਮਾ ਨੂੰ ਵੇਖ ਕੇ
ਤਨੇਸ ਜਲੇਸ ਪਰਵੇਸ ਪਧਾਰੇ
ਸਾਰੇ ਤਨੇਸ ਕਰਮ ਵਰਨ ਕੁਮੇਰ ਦੇ ਅੱਗੇ ਕੀ
ਜਲੇਸ
ਵਰਨ ਦੇਵਤਾ
ਪਸ਼ਵੇਸ
ਪਸ਼ੂਆਂ ਦਾ ਰਾਜਾ ਸ਼ਿਵ ਜੀ
ਪਧਾਰੇ
ਸਭ ਤੁਰ ਗਏ
ਸਵਈਆ ਬਹਰੋ ਐਤ ਗਜ ਮਾਰਤ ਪਹਿਓ
10 ਹਜ਼ਾਰ ਹਾਥੀ ਮਾਰੇ
ਪੁਰ 30 ਹਜ਼ਾਰ ਰਥੀ ਰਿਸ ਕਹਾਇਓ
30 ਹਜ਼ਾਰ ਰਥੀਆਂ ਨੂੰ ਗੁੱਸੇ ਨਾਲ ਮਾਰ ਦਿੱਤਾ
36 ਲੱਖ ਸਪੱਤ ਹਨੇ
36 ਲੱਖ ਪੈਦਲ ਫੌਜ ਮਾਰ ਦਿੱਤੀ
10 ਲੱਖ ਸਵਾਰ ਨੂੰ ਮਾਰ ਗਿਰਾ
10 ਲੱਖ ਸਵਾਰਾਂ ਨੂੰ ਮਾਰ ਕੇ ਸਿੱਟ ਦਿੱਤਾ
ਉਪਤ ਲੱਛ ਹਨੇ ਬਹਰੂ
ਰਾਜਾ ਲੱਖ ਮਾਰ ਦਿੱਤਾ ਪਿੰਡਾਂ ਦੇ ਜਿਹੜੇ ਰਾਜੇ ਸੀ
ਦਲ ਜੱਛ ਪ੍ਰਤੱਛਾ ਮਾਰ ਭਜਾਇਓ
ਲੱਛਾਂ ਦਾ ਦਲ ਜਿਹੜਾ ਸੀ ਜੱਛਾਂ ਦਾ ਪ੍ਰਤੱਖ ਹੀ ਮਾਰ ਕੇ ਭਜਾ ਦਿੱਤਾ
ਦਵਾਰਸ ਸੂਰ
ਕਰਜਾ ਪਤਾ
ਦਵਾਰਸ ਸੂਰਨ 11 ਰੁਦਰਨ ਕੇ
ਅਤੇ ਉਸ ਵੇਲੇ 12 ਸੂਰਜਾਂ ਦੇ 11 ਰੁਦਰਾਂ ਦੇ
ਦਲ ਕਾਓ ਹਨਕਾ ਪੁਨ ਧਾਇਓ
ਫੇਰ ਇਹਨੇ ਦਲ ਨੂੰ ਮਾਰ ਕੇ ਧਾਵਾ ਕੀਤਾ ਹੈ
ਸਵਈਆ 60 ਹਜ਼ਾਰ ਹਨੇ ਬਹਰੂ ਭੱਟ
60 ਹਜ਼ਾਰ ਫੇਰ ਸੂਰਮੇ ਮਾਰਤੇ ਨੇ
ਜਛ ਸੋ ਲੱਛ ਕਈ ਤੇ ਕਹਾ
ਕਈ ਲੱਖਾਂ ਜਛ ਮਾਰ ਦਿੱਤੇ ਇਸ ਨੇ
ਜਾਦਵ ਲੱਛ ਕੀਏ ਬਿਰਥੀ
ਇਸ ਤਰ੍ਹਾਂ ਜਾਦਵ ਜਿਹੜੇ ਸੀ ਲੱਖ ਦੀ ਗਿਣਤੀ ਚ 56 ਕਰੋੜ ਸੀ ਨਾ ਇਹ ਸਾਰੇ ਬੇਰਥੀ ਕਰਤੇ ਲੱਖ
ਬਹੁਤ ਜੱਛਣ ਕੇ ਤਨ ਲੱਛ ਬਣਾਏ
ਜੱਛਣ ਨੇ ਬਹੁਤ ਸਾਰੇ ਨਿਸ਼ਾਨਾ ਬਣਾ ਲਏ ਸਰੀਰ
ਪੈਦਲ 50 ਲੱਖ ਹਨੇ
50 ਲੱਖ ਪੈਦਲ ਮਾਰ ਦਿੱਤੇ
ਪੁਰਜੇ ਪੁਰਜੇ ਕਰ ਭੂਮ ਗਿਰਾਏ
ਟੁਕੜੇ ਟੁਕੜੇ ਕਰਕੇ ਧਰਤੀ ਤੇ ਸਿੱਟ ਦਿੱਤੇ
ਔਰ ਹਨੇ ਬਲਵਾਨ ਕਿਰਪਾਨ ਲਾਏ
ਆਏ ਹੋਰ ਵੀ ਕਿਰਪਾਨ ਲੈ ਕੇ ਮਾਰੇ
ਜੋ ਇਹ ਭੂਪ ਕੇ ਉਪਰ ਆਏ
ਜਿਹੜੇ ਰਾਜੇ ਤੇ ਚੜ ਕੇ ਆਏ ਸਨ ਗੇ
ਪੈਦਲ 50 ਲੱਖ ਹਨੇ ਪੁਰਜੇ ਪੁਰਜੇ ਕਰ ਭੂਮ ਗਿਰਾਏ ਔਰ ਹਨੇ ਬਲਵਾਨ ਕਿਰਪਾਨ ਲਾਏ ਜੋ ਇਹ ਭੂਪ ਕੇ ਉਪਰ ਆਏ ਵਾਹਿਗੁਰੂ ਸਾਹਿਬ ਜੀਓ ਸਵਈਆ ਪਾਉ ਦੈ ਮੂਛ ਦੋਹੂੰ ਕਹਿ ਭੂਪਤ ਸੈਨ ਮੈਂ ਜਾਏ ਨਿਸੰਕ ਪਰਿਓ ਪੁਨ ਲਾਖ ਸਵਾਰ ਹਨੇ ਬਲਕ ਸਾਸ ਕੋ ਰਵ ਕੋ ਅਭਿਮਾਨ ਹਰਿਓ ਜਮ ਕੋ ਸਰ ਏਕ ਤੇ ਡਰ ਦਿਓ ਛਿਤ ਸਿਆਮ ਭਨੈ ਨਹੀਂ ਨਾਇਕ ਡਰਿਓ ਜੋ ਸੂਰ ਕਹਾਵਤ ਹੈ ਰਨ ਮੈਂ ਸਭ ਹੂੰ ਖੰਡ ਕਰਿਓ ਸਵਈਆ ਤਾਉ ਦੈ ਮੂਛ ਦੋਹੂੰ ਕਹਿ ਭੂਪਤ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਇਹ ਸਿੰਘ ਦੇ ਪਾਠ ਤੁਸੀਂ ਪ੍ਰਸ਼ਨ ਕੀਤੇ ਹੈ ਵੀ ਅਖੰਡ ਪਾਠ ਕਦੋਂ ਤੋਂ ਚੱਲਿਆ ਹੈ ਅਤੇ ਵਡਭਾਗ ਸਿੰਘ ਜੀ ਕਦੋਂ ਹੋਏ ਹਨ ਅਤੇ ਦੂਸਰਾ ਇਹ ਖੜਗ ਸਿੰਘ ਕਿਸ ਵਕਤ ਹੋਇਆ ਹੈ ਇਹਨਾਂ ਦੀ ਬਾਬਤ ਵਿਚਾਰ ਸਾਧ ਸੰਗਤ ਜੀ ਇਸ ਪ੍ਰਕਾਰ ਹੈ ਪਹਿਲਾਂ ਤਾਂ ਅਖੰਡ ਪਾਠ ਸਤਿਗੁਰੂ ਨੌਵੇਂ ਪਾਤਸ਼ਾਹ ਨੇ ਪ੍ਰਾਗ ਰਾਜ ਦੇ ਉੱਤੇ ਤ੍ਰਿਵੇਣੀ ਤੇ ਜਦੋਂ ਗਏ ਹੈ 6 ਮਹੀਨੇ ਮਹਾਰਾਜ ਸਾਹਿਬ ਉੱਥੇ ਰਹੇ ਹਨਗੇ ਇਹ ਧਰਮ ਵਿਜੇ ਮੁਕਤ ਸ਼ਾਸਤਰ ਦੇ ਵਿੱਚ ਲਿਖਿਆ ਹੋਇਆ ਹੈ ਪ੍ਰਸੰਗ ਕਿ ਗੁਰੂ ਨੌਵੇਂ ਪਾਤਸ਼ਾਹ ਜੀ ਨੂੰ ਮਾਤਾ ਸਤਿਗੁਰਾਂ ਦੀ ਮਾਤਾ ਨਾਨਕੀ ਜੀ 6ਵੇਂ ਪਾਤਸ਼ਾਹ ਦੇ ਮਹਿਲ ਨੇ ਕਿਹਾ ਕਿ ਤੁਹਾਡੀ 45 ਸਾਲ ਦੀ ਉਮਰ ਹੋ ਗਈ ਹੈ ਮੇਰੇ ਅੰਦਰ ਇੱਛਾ ਸੀ ਤੁਹਾਡੇ ਪਿਤਾ ਨੇ ਕਿਹਾ ਸੀ ਕਿ ਤੂੰ ਪੋਤਰੇ ਨੂੰ ਵੇਖੇਂਗੀ ਉਹਨਾਂ ਦੇ ਕੌਂਦਕ ਵੇਖੇਂਗੀ ਮੇਰੀ ਇਹ ਇੱਛਾ ਅਜੇ ਮਾਰਾ ਪੂਰੀ ਨਹੀਂ ਹੋਈ ਤੁਸੀਂ ਇਹ ਕਿਰਪਾ ਕਰੋ ਕਿ ਤੁਹਾਡੇ ਘਰ ਵਿੱਚ ਸਪੁੱਤਰ ਪੈਦਾ ਹੋਵੇ ਮੈਂ ਉਹਨਾਂ ਦਾ ਮੂੰਹ ਵੇਖਾਂ ਇਹ ਜਦੋਂ ਪ੍ਰਾਗ ਰਾਜ ਤੇ ਮਾਤਾ ਨੂੰ ਬੇਨਤੀ ਕੀਤੀ ਜਦ ਹੀ ਜਾਤ ਤ੍ਰਿਵੇਣੀ ਪਏ ਪੁੰਨ ਦਾਨ ਦਿਨ ਕਰਤ ਬਤਾਏ ਕਲਗੀ ਧਰਨ ਆਪ ਲਿਖਿਆ ਜਿਤਨ ਤਹੀ ਪ੍ਰਕਾਸ਼ ਹਮਾਰਾ ਪਏ ਪਟਨਾ ਸਾਹਿਬ ਵਿਖੇ ਭਾਵ ਲਏ ਉਸ ਵਕਤ ਸਾਧ ਸੰਗਤ ਜੀ ਮਹਾਰਾਜ ਨੇ ਕਿਹਾ ਮਾਤਾ ਜੀ ਇਹ ਜਿਹੜੀ ਤੁਹਾਡੀ ਇੱਛਾ ਹੈ ਕਰਤਾਰ ਦੇ ਅਧੀਨ ਹੈ ਜੇ ਤੁਹਾਡੇ ਅੰਦਰ ਇਹ ਭਾਵਨਾ ਹੈ ਸਾਹਿਬਜ਼ਾਦੇ ਦੇਖਣ ਦੀ ਸਾਡੇ ਤਾਂ ਐ ਕਰੋ ਅਖੰਡ ਪਾਠ ਕਰਾਓ ਅਖੰਡ ਪਾਠ ਉਸ ਵੇਲੇ ਨੌਵੇਂ ਪਾਤਸ਼ਾਹ ਧਰਮ ਜੇ ਮੂਲ ਸ਼ਾਸਤਰ ਚ ਲਿਖਿਆ ਹੋਇਆ ਹੈ ਗੁਰੂ ਦਸਵੇਂ ਪਾਤਸ਼ਾਹ ਦੇ ਅਵਤਾਰ ਧਾਰਨ ਦੇ ਕਾਰਨ ਨੂੰ ਲੈ ਕੇ ਮਹਾਰਾਜ ਅਖੰਡ ਪਾਠ ਨੌਵੇਂ ਪਾਤਸ਼ਾਹ ਤ੍ਰਿਵੇਣੀ ਤੇ ਕਰਾਇਆ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦਾ ਵੱਡੀ ਸਿੱਖ ਸੰਗਤ ਗੁਰਦੁਆਰਾ ਬਣਿਆ ਹੋਇਆ ਨਾ ਸ਼ਹਿਰ ਵਿੱਚ ਉੱਥੇ ਨਵੇਂ ਪਾਤਸ਼ਾਹ ਰਾਤ ਨੂੰ ਆ ਕੇ ਆਰਾਮ ਕਰਿਆ ਕਰਦੇ ਸਨ ਉਹ ਅਖੰਡ ਪਾਠ ਕਰਨ ਤੋਂ ਬਾਅਦ ਇਹ ਮਾਤਾ ਦੀ ਜਿਹੜੀ ਭਾਵਨਾ ਸੀ ਅਕਾਲ ਪੁਰਖ ਵਾਹਿਗੁਰੂ ਨੂੰ ਭਾ ਗਈ ਅੰਤਰਜਾਮੀ ਵਾਹਿਗੁਰੂ ਨੇ ਤਾਤ ਮਾਤਮੁਰ ਅਲਖ ਰਾਧਾ ਬਹੁਤ ਯੋਗ ਸਾਧਨਾ ਸਾਧਾ ਤਿੰਨ ਜੋ ਕਰੀ ਇਲਾਕੀ ਸੇਵਾ ਤਾਂ ਤੇ ਭਏ ਪ੍ਰਸੰਨ ਗੁਰਦੇਵਾ ਤਿੰਨ ਪ੍ਰਭ ਜਬ ਆਇਸ ਮੋਹਿ ਦੀਆ ਤਬ ਹਮ ਜਨਮ ਕਲੂ ਮੈਂ ਲੀਆ ਉਸ ਵੇਲੇ ਮਹਾਰਾਜ ਸਾਹਿਬ ਤ੍ਰਿਵੇਣੀ ਵਿਚ ਰਹਿੰਦੇ ਹੋਇਆ ਤੋਂ ਮਾਤਾ ਜੀ ਦੇ ਉਦਰ ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪ੍ਰਵੇਸ਼ ਹੋਏ ਹੈ ਤੇ ਪੰਨੇ ਸਾਹਿਬ ਆ ਕੇ ਮਹਾਰਾਜ ਜੀ ਨੇ ਅਵਤਾਰ ਧਾਰਿਆ 1723 ਬਿਕਰਮੀ ਨੂੰ ਇਹ ਸਾਧ ਸੰਗਤ ਜੀ ਅਖੰਡ ਪਾਠ ਪਹਿਲਾਂ ਤਾਂ ਨੌਵੇਂ ਪਾਤਸ਼ਾਹ ਨੇ ਕਰਾਇਆ ਤ੍ਰਿਵੇਣੀ ਦੇ ਵਿਚ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਗਮਨ ਵਾਸਤੇ ਉਦੋਂ ਇਹ ਮਰਿਆਦਾ ਚੱਲੀ ਹੈ ਦੂਜਾ ਅਖੰਡ ਪਾਠ 99 ਸਾਲ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਧੀਰਮਲ ਦੇ ਪਾਸੋਂ ਮੰਗਵਾਇਆ ਸੀ ਧੀਰਮਲ ਨੇ ਕਿਹਾ ਨੌਵੇਂ ਪਾਤਸ਼ਾਹ ਮੈਨੂੰ ਬਖਸ਼ ਗਏ ਸੀ ਤੁਸੀਂ ਹੁਣ ਮੇਰੇ ਪਾਸੋਂ ਵੱਡਿਆਂ ਦੀ ਬਖਸ਼ਿਸ਼ ਕਿਉਂ ਖੋਹਦੇ ਹੋ ਤੁਸੀਂ ਉਸੇ ਗੁਰੂ ਸਾਹਿਬ ਦੀ ਗੁਰੂ ਅਰਜਨ ਸਾਹਿਬ ਜੀ ਨੇ ਰਚਿਆ ਉਹਨਾਂ ਦੀ ਗੁਰਿਆਈ ਦੇ ਮਾਲਕ ਦਸਵੇਂ ਥਾਂ ਹੋ ਤੁਸੀਂ ਆਪ ਉਚਾਰ ਲਓ ਇਹ ਸੁਣ ਕੇ ਧੀਰਮਲ ਤੋਂ ਮਹਾਰਾਜ 25 ਸਿੰਘ ਗਏ ਸਨ ਕਰਤਾਰਪੁਰ ਚੋਂ ਧੀਰਮਲ ਨੇ ਜੋ ਬੀੜ ਦੇਣ ਤੋਂ 5ਵੇਂ ਪਾਤਸ਼ਾਹ ਵਾਲੀ ਜਿਹੜੀ ਕਰਤਾਰਪੁਰ ਹੁਣ ਵੀ ਕਾਇਮ ਹੈ ਜਵਾਬ ਦੇ ਦਿੱਤਾ ਉਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਭਾਈ ਮਨੀ ਸਿੰਘ ਨੂੰ ਲਿਖਾਰੀ ਲਾ ਕੇ 99 ਸਾਲ ਵਿਚ 9 ਮਹੀਨਿਆਂ ਵਿਚ 9 ਦਿਨਾਂ ਵਿਚ 9 ਘੜੀਆਂ ਵਿਚ 9 ਪਲਾਂ ਵਿਚ ਰਹਿ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੰਠੋਂ ਉਚਾਰੇ ਅਤੇ ਭਾਈ ਮਨੀ ਸਿੰਘ ਨੂੰ ਲਿਖਾਰੀ ਲਾਇਆ ਪਹਿਲੇ ਦਿਨ ਦੀ ਲਿਖਤ ਜਪਜੀ ਸਾਹਿਬ ਕੀਰਤਨ ਸੋਹਲਾ ਤੇ ਰਹਿ ਰਾਸ ਇਹ ਹੋਈ ਮਨੀ ਸਿੰਘ ਬਸਮਾਦ ਹੋ ਗਿਆ ਮਹਾਰਾਜ ਨੇ ਕਿਹਾ ਵੇਖਿਆ ਭਾਈ ਮਨੀ ਸਿੰਘ ਕੈਸਾ ਕੌਂਤਕ ਵਰਤਿਆ ਇਉਂ ਮਹਾਰਾਜ ਸਾਹਿਬ ਜੀ ਪਿਛਲੇ ਪਾਰ ਕਥਾ ਕਰਾਇਆ ਕਰਦੇ ਗੁਰੂ ਗ੍ਰੰਥ ਸਾਹਿਬ ਦੀ ਇੱਥੇ ਸਿੰਘਾਂ ਨੂੰ ਵਰਤ ਸਿੰਘਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਅਰਥ ਲਿਖੇ ਹੈ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਆਦਿਕ ਮਲਿਆਗਰ ਸਿੰਘ ਆਦਿਕ ਇਸ ਤਰ੍ਹਾਂ ਦੇ ਸਿੰਘ ਸਨ 48 ਉਹਨਾਂ ਨੂੰ ਅਰਥ ਵੀ ਇੱਥੇ ਪੜਾਏ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਸ ਵੇਲੇ ਮਹਾਰਾਜ ਭੋਗ ਪਿਆ ਨਾ ਲਿਖਾਈ ਦਾ ਤੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਦਾ ਉਸ ਵੇਲੇ ਜੈ ਸਿੰਘ ਸਵਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਾਸ ਆਇਆ ਕਿ ਮਹਾਰਾਜ ਨੌਵੇਂ ਪਾਤਸ਼ਾਹ ਜੀ ਜਦੋਂ ਗੁਰਦਾ ਗੱਦੀ ਤੇ ਬੈਠੇ ਹਨ ਉਸ ਵੇਲੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਬਾਲਕ ਅਵਸਥਾ ਸੀ 8 ਸਾਲ ਦੀ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਔਰੰਗਜ਼ੇਬ ਨੇ ਮੇਰੇ ਰਾਹੀਂ ਸੱਦਿਆ, ਮੈਂ ਬੇਨਤੀ ਕਰਨ ਤੋਂ ਮੇਰੇ ਪਰਸ਼ੁਰਾਮ ਵਜ਼ੀਰ ਦਿੱਲੀ ਵਿਚ ਲੈ ਕੇ ਗਿਆ। ਉਥੇ ਜਾ ਕੇ ਗੁਰੂ ਸਾਹਿਬ ਜੀ ਨੌਵੇਂ ਪਾਤਸ਼ਾਹ ਨੂੰ ਗੁਰਿਆਈ ਦੇ ਕੇ ਤੇ ਬਚਨ ਕੀਤਾ, ਬਾਬਾ ਬਸਾ ਬੀਚ ਬਕਾਲੇ ਆਪਣੀ ਸੰਗਤ ਆਪ ਸੰਭਾਲੇ। ਇਹ ਬਚਨ ਕਰਕੇ ਭਾਈ ਗੁਰਦਿੱਤਾ ਜੋ ਬਾਬੇ ਬੁੱਢੇ ਦਾ 6ਵੇਂ ਥਾਂ ਸੀ, ਉਸ ਨੂੰ 5 ਪੈਸੇ ਤੇ ਨਲੇਰ ਭੇਜ ਕੇ ਸਾਧ ਸੰਗਤ ਜੀ ਇਸ ਪ੍ਰਕਾਰ ਗੁਰੂ ਸਾਹਿਬ ਨੂੰ ਬਾਬੇ ਬਕਾਲੇ ਭੋਰੇ ਵਿਚ ਗੁਰਤਾ ਗੱਦੀ ਦਿੱਤੀ ਸੀ। ਮਹਾਰਾਜ ਪ੍ਰਗਟ ਨਹੀਂ ਸੀ ਹੋਏ, ਫਿਰ ਮੱਖਣ ਸ਼ਾਹ ਨੇ ਆ ਕੇ ਪ੍ਰਗਟ ਕੀਤੇ ਸੀ। ਉਹ ਮਹਾਰਾਜ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਪਰਨ ਸੀ, ਕਹਿੰਦੇ ਵੀ ਨਾ ਔਰੰਗੇ ਦਾ ਮੂੰਹ ਵੇਖਣਾ ਤੇ ਨਾ ਦਰਸ਼ਨ ਦੇਣੇ। ਇਸ ਪਰਨ ਅਨੁਸਾਰ ਗੁਰੂ ਮਹਾਰਾਜ ਸਾਹਿਬ ਬਾਲਾ ਸਾਹਿਬ ਵਿਚ ਜਾ ਕੇ ਜੋਤੀ ਜੋਤ ਸਮਾ ਗਏ। ਔਰੰਗਜ਼ੇਬ ਨੇ ਕਿਹਾ, ਹੁਣ ਜੋਤੀ ਜੋਤ ਸਮਾ ਗਏ, ਹੁਣ ਤਾਂ ਨੀ ਕੋਈ ਤਾਕਤ ਹੋਣੀ ਉਹਨਾਂ ਚ। ਇਹ ਜੈ ਸਿੰਘ ਨੂੰ ਕਹਿ ਕੇ ਪਹਿਰਾ ਲਾ ਕੇ ਉਥੇ ਜਦੋਂ ਪਾਤਸ਼ਾਹ ਆਪ ਗਿਆ, ਗੁਰੂ ਮਹਾਰਾਜ ਸਾਹਿਬ ਜੀ ਦੇ ਮਾਤਾ ਜੀ ਕ੍ਰਿਸ਼ਨ ਕੌਰ ਪਾਸ ਬੈਠੇ ਸਨ ਤੇ ਹੋਰ ਸਿੱਖ ਵੀ ਭਾਈ ਸੰਗਤੀਆ ਆਦਿਕ ਸਤੀ ਰਾਮ ਆਦਿਕ ਸਿੱਖ ਸੇਵਾ ਚ ਬੈਠੇ ਸਨ। ਉਸ ਵੇਲੇ ਔਰੰਗਜ਼ੇਬ ਨੂੰ ਜੈ ਸਿੰਘ ਨੇ ਬੁਲਾ ਕੇ ਔਰੰਗਜ਼ੇਬ ਨੇ ਕਿ ਚੱਲ ਗੁਰੂ ਸਾਹਿਬ ਦੇ ਦਰਸ਼ਨ ਕਰਾ। ਦਿਲ ਚ ਸੰਕਲਪ ਕੀਤਾ, ਹੁਣ ਤਾਂ ਨੀ ਕਰਾ ਮਾਤ ਕੋਈ ਹੋਣੀ, ਹੁਣ ਤਾਂ ਸਮਾ ਗਏ। ਜਦੋਂ ਅੰਦਰ ਗਿਆ ਉਸ ਵੇਲੇ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਦਾ ਜਿਹੜਾ ਸੇਵਾਦਾਰ ਸਿੱਖ ਸੀ ਉਹਨੂੰ ਕਿਹਾ ਬਈ ਲੀੜਾ ਚੱਕ ਕੇ ਗੁਰੂ ਸਾਹਿਬ ਦਾ ਮੂੰਹ ਵਿਖਾ ਦੇ, ਇਹਨਾਂ ਦਾ ਪਰਨ ਟੁੱਟ ਜੇ। ਇਹ ਜਦੋਂ ਉਸਨੇ ਕਿਹਾ ਔਰੰਗਜ਼ੇਬ ਨੇ, ਉਹ ਸਿੱਖ ਜੈ ਸਿੰਘ ਸਵਾਹੀ ਦੇ ਕੋਲੇ ਖੜੇ ਹੋਣੇ ਕਰਕੇ ਭੈ ਨਾਲ ਚਾਦਰ ਚੱਕਣ ਲੱਗਾ ਮਹਾਰਾਜ ਦੇ ਉੱਤੇ ਜਿਹੜੀ ਦਿੱਤੀ ਸੀ। ਉਸ ਵੇਲੇ ਗੁਰੂ ਸਾਹਿਬ ਨੇ ਆਪਦੀ ਦੇਹ ਅਲੋਪ ਕਰ ਲਈ ਗੁਰੂ ਹਰਕ੍ਰਿਸ਼ਨ ਸਾਹਿਬ ਨੇ, ਕਿਉਂ ਜੋਤੀ ਜੋਤ ਸਮਾਇਨ ਵੀ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦਿੱਤਾ। ਜਿਸ ਵੇਲੇ ਨਾ ਦਰਸ਼ਨ ਦਿੱਤਾ, ਇੰਨਾ ਬੜਾ ਭਾਰੀ ਥੱਲੇ ਧਰਤੀ ਚ ਤੇਲ ਪ੍ਰਤੀਤ ਹੋਈ, ਬੜਾ ਭਿਆਨਕ ਚੀਜ਼ ਵੇਖ ਕੇ ਔਰੰਗਜ਼ੇਬ ਦੀ ਦੰਦਲ ਪੈ ਗਈ ਤੇ ਕੰਬਣ ਲੱਗ ਗਿਆ। ਉਹ ਚਾਦਰ ਚੱਕਣ ਵਾਲੇ ਸਿੱਖ ਤੇ ਡਿੱਗ ਪਿਆ, ਉਹ ਸਿੱਖ ਸੰਭਾਲਣ ਲੱਗਾ, ਇਹਨੂੰ ਚਾਦਰ ਹੱਥ ਚੋਂ ਛੁੱਟ ਗਈ। ਇਸ ਪ੍ਰਕਾਰ ਔਰੰਗਜ਼ੇਬ ਨੂੰ ਦੰਦਲ ਪੈ ਗਈ ਤੇ ਅੱਖਾਂ ਚੋਂ ਅੱਥਰੂ ਵਗਦੇ ਐ ਤੇ ਬੋਲ ਨਹੀਂ ਸਕਦਾ ਕੁਛ। ਕੰਨੇ ਫੜ ਕੇ ਵਜ਼ੀਰਾਂ ਦੇ ਆਪਣੀ ਪਾਲਕੀ ਚੜ ਕੇ ਆਪਦੇ ਕਿਲੇ ਚ ਆ ਕੇ ਟਿਕ ਗਿਆ। ਡਰ ਗਿਆ ਕਿ ਮੈਂ ਮਹਾਰਾਜ ਸਾਹਿਬ ਦੀ ਕਰਾਮਾਤ ਦੇਖਣੀ ਚਾਹੁੰਦਾ ਸੀ, ਕਿਉਂ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਕੌਣ ਤੱਕ ਕੀਤਾ ਸੀ। ਮੇਰੇ ਅੰਦਰ ਸਤਿਗੁਰੂ ਉਦੋਂ ਦਾ ਭੈ ਹੈ ਇਹ ਕਿ ਮੈਂ ਜੇ ਨਾ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਲਿਜਾਂਦਾ ਕੀਰਤਪੁਰ ਸਾਹਿਬ ਤੋਂ ਆਪਦਾ ਪ੍ਰਧਾਨ ਭੇਜ ਕੇ, ਤਾਂ ਗੁਰੂ ਮਹਾਰਾਜ ਸਾਹਿਬ ਨੌਜਵਾਨ ਹੁੰਦੇ, ਸੰਗਤਾਂ ਨੂੰ ਉਪਦੇਸ਼ ਦਿੰਦੇ, ਬਾਲਕ ਅਵਸਥਾ ਜੀ ਜੋਤੀ ਜੋਤ ਸਮਾ ਕੇ ਮੇਥੋਂ ਪਾਪ ਹੋਇਆ, ਮੈਂ ਬਖਸ਼ੋ ਮੈਨੂੰ, ਇਹ ਮੇਰੇ ਪਾਸੋਂ ਬੜਾ ਪਾਪ ਹੋ ਗਿਆ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ, ਪਾਤਸ਼ਾਹ ਹੇ ਜੈ ਸਿੰਘ ਸਵਾਹੀ, ਤੂੰ ਡਰਨਾ, ਗੁਰੂ ਮਹਾਰਾਜ ਸਾਹਿਬ ਸੁਤੰਤਰ ਸੀ, ਉਹ ਜੰਮਣ ਮਰਨ ਵਿਚ ਨੀ, ਅਵਨਾਸੀ ਰੂਪ ਹਨ ਗੁਰੂ ਸਾਹਿਬ ਜੀ, ਉਹਨਾਂ ਨੇ ਨੌਵੇਂ ਸਰੂਪ ਨੂੰ ਗਿਆਈ ਦੇਣੀ ਸੀ, ਉਹੀ ਕੌਮ ਤੇ ਕਰਨੇ ਸੀ, ਸਾਡਾ ਅਵਤਾਰ ਹੋਣਾ ਸੀ। ਇਹ ਕਾਰਨ ਕਰਕੇ ਮਹਾਰਾਜ ਬਾਲਕ ਅਵਸਥਾ ਜੀ ਜੋਤੀ ਜੋਤ ਸਮਾ ਗਏ ਗੁਰੂ ਹਰਕ੍ਰਿਸ਼ਨ ਸਾਹਿਬ। ਇਹਨੇ ਕਿਹਾ, ਮਹਾਰਾਜ ਮੇਰਾ ਤਾਂ ਸੰਸਾ ਨੀ ਮਿਟਦਾ, ਮੈਨੂੰ ਤਾਂ ਬੜਾ ਪਾਪ ਲੱਗਾ ਏ। ਉਸ ਵੇਲੇ ਮਹਾਰਾਜ ਨੇ ਕਿਹਾ, ਗੁਰੂ ਗ੍ਰੰਥ ਸਾਹਿਬ ਜੀ ਹੁਣ ਕਥਾ ਤੇ ਲਿਖਾਈ ਸੰਪੂਰਨ ਹੋ ਚੁੱਕੀ ਹੈ। ਉਸ ਵੇਲੇ ਸਾਧ ਸੰਗਤ ਜੀ 1763 ਸੰਮਤ ਸੀ ਬਿਕਰਮੀ ਸਾਉਣ ਦੀ, ਸਾਧ ਸੰਗਤ ਜੀ ਉਸ ਦਿਨ 23 ਸਾਉਣ ਗਿਆ ਸੀ ਸੰਗਰਾਂਦੀ। ਉਸ ਦਿਨ ਗੁਰੂ ਮਹਾਰਾਜ ਸਾਹਿਬ ਨੇ ਫੇਰ ਇਹਨੂੰ ਪਾਤਸ਼ਾਹ ਨੂੰ ਰਾਜੇ ਨੂੰ ਕਿਹਾ, ਜੈਪੁਰ ਜੋਧਪੁਰ ਵਾਲੇ ਨੂੰ, ਕਿ ਅਸੀਂ ਵੀ ਅਖੰਡ ਪਾਠ ਸੁਣਦੇ ਹਾਂ, ਤੂੰ ਵੀ ਅਖੰਡ ਪਾਠ ਸੁਣ ਲਾ, ਤੇਰਾ ਪਾਪ ਲੈ ਜੂ। ਇਹ ਜਦੋਂ ਬਚਨ ਮਹਾਰਾਜ ਨੇ ਕੀਤਾ, ਜੈ ਸਿੰਘ ਨੇ ਫੇਰ ਅੰਨ ਪਾਣੀ ਛੱਡ ਕੇ ਸੰਜਮ ਕਰਕੇ ਬੈਠ ਗਿਆ। ਗੁਰੂ ਗੋਬਿੰਦ ਸਿੰਘ ਸਾਹਿਬ ਆਪ ਖੜ ਗਏ ਤੀਰ ਲੈ ਕੇ, ਇਉਂ ਅਖੰਡ ਪਾਠ ਸਤਿਗੁਰੂ ਜੀ ਨੇ ਸਾਰਾ ਖੜ ਕੇ 16 ਪਹਿਰ ਚ ਸੁਣਿਆ, 5 ਗ੍ਰੰਥ।